ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਕਰਦਾ ਸਾਰਿਆਂ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਸਾਨੂੰ ਸੁਣ ਰਹੇ ਨੇ, ਔਰ ਇੱਕ ਵਾਰੀ ਫੇਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦੀ ਤਰੀਕ 28 ਮਾਰਚ 2020 ਦਿਨ ਸ਼ਨਿਚਰਵਾਰ ਨੂੰ ਸਵੇਰ ਦੇ 8:02 ਹੋਏ ਨੇ ਮੇਰੇ ਸਟੂਡੀਓ ਦੀ ਘੜੀ ਦੇ ਉੱਤੇ, ਜਿਹੜਾ ਕਿ ਆਸਟ੍ਰੇਲੀਆ ਦਾ ਈਸਟਰਨ ਸਟੈਂਡਰਡ ਡੇ ਲਾਈਟ ਸੇਵਿੰਗ ਟਾਈਮ ਹੈ, ਸਿਡਨੀ, ਮੈਲਬਰਨ, ਕੈਨਬਰਾ, ਹੋਬਾਰਟ ਦਾ, ਔਰ ਬ੍ਰਿਸਬਨ ਦੇ ਵਿਚ ਸੁਬਾਹ ਦੇ 7:02 ਹੋਏ ਨੇ। ਐਡਲੇਡ ਦੇ ਵਿਚ 7:32, ਪਰਥ ਦੇ ਵਿਚ 5:02 ਸੁਬਾਹ ਦੇ ਹੋ ਚੁੱਕੇ ਨੇ। ਚਲਦੇ ਆ ਭਾਰਤ, ਔਰ ਉਥੇ ਵੱਡਾ ਤੜਕਾ 2:32 ਸਵੇਰ ਦੇ ਹੋਏ ਨੇ, ਔਰ ਲੰਡਨ ਦੇ ਵਿਚ 9:02 ਹਜੇ ਸ਼ੁੱਕਰਵਾਰ ਰਾਤ ਦੇ ਹੋਏ ਨੇ। 27 ਮਾਰਚ ਦੀ ਤਰੀਕ ਚੱਲ ਰਹੀ ਹੈ, 27 ਮਾਰਚ ਦੀ ਹੀ ਸ਼ਾਮ ਢਲ ਰਹੀ ਹੈ। 5:02 ਨਿਊਯਾਰਕ ਤੇ ਟੋਰਾਂਟੋ ਦੇ ਵਿਚ, ਵੈਨਕੂਵਰ ਅਤੇ ਐਲਏ ਦੇ ਵਿਚ ਦੁਪਹਿਰ ਹੈ ਜੀ 2:02 ਹੋ ਗਏ ਨੇ 27 ਤਰੀਕ ਦੇ ਸ਼ੁੱਕਰਵਾਰ ਹੀ। ਇਹ ਸੀ ਸਮਾਂ ਸਾਰਨੀ ਕੁਝ ਸ਼ਹਿਰਾਂ ਦੀ, ਖਾਸ ਖਾਸ ਦੁਨੀਆਂ ਦੇ, ਤੇ ਸਾਰੇ ਪਾਸਿਓਂ ਤੁਸੀਂ ਜੁੜਦੇ ਹੋ ਸਾਡੇ ਨਾਲ, ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਫਲੋਰਾ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੇ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਰਾਜੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਤੇ ਆਓ ਫਿਰ ਅਸੀਂ ਸਾਰੇ ਹੀ ਬ੍ਰਹਿਮੰਡ ਦਾ, ਸਾਰੇ ਹੀ ਜਹਾਨ ਦਾ, ਸਾਰੀ ਹੀ ਦੁਨੀਆਂ ਦਾ ਭਲਾ ਮੰਗੀਏ, ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵੈਸੇ ਜਿਹੜੀ ਅਰਦਾਸ ਅਸੀਂ ਹਮੇਸ਼ਾ ਹੀ ਕਰਦੇ ਹਾਂ, ਕਰਨੀ ਚਾਹੀਦੀ ਹੈ, ਉਹ ਅੱਜ ਦੇ ਸਮੇਂ ਤੇ ਬਹੁਤ ਜ਼ਿਆਦਾ ਢੁੱਕਦੀ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਅਕਸਰ ਅਸੀਂ ਗੁਰੂ ਘਰਾਂ ਦੇ ਵਿਚ ਅਰਦਾਸ ਦੇ ਵਿਚ ਸ਼ਾਮਲ ਹੁੰਦੇ ਹਾਂ, ਜਦੋਂ ਤਾਂ ਇਹ ਦੋ ਪੰਕਤੀਆਂ ਅਰਦਾਸ ਤੋਂ ਪਹਿਲਾਂ ਅਸੀਂ ਸੁਣਦੇ ਹਾਂ। ਮੈਂ ਸੋਚਿਆ ਕਿ ਅੱਜ ਇਸੇ ਬਾਰੇ ਹੀ ਗੱਲ ਕਰ ਲਈਏ, ਕਿਉਂਕਿ ਅੱਜ ਦੇ ਘੜੀ ਦੇ ਵਿਚ, ਅੱਜ ਦੇ ਦਿਨ ਦੇ ਵਿਚ ਜਿੰਨਾ ਦੁੱਖ ਕਹਿਰ ਮਹਾਮਾਰੀ ਫੈਲ ਰਹੀ ਹੈ, ਲੋਕ ਤਰਬੱਕ ਹੋਏ ਪਏ ਨੇ, ਲੋਕ ਪਰੇਸ਼ਾਨ ਹੋਏ ਪਏ ਨੇ, ਦੁਨੀਆਂ ਪਰੇਸ਼ਾਨ ਹੋਈ ਪਈ ਹੈ, ਔਰ ਇੱਕ ਵਾਰੀ ਫੇਰ ਚੜ੍ਹਦੀ ਕਲਾ ਦੀ ਕਿਰਨ ਦੀ ਲੋੜ ਹੈ, ਸਾਨੂੰ ਪੋਜ਼ਿਟਿਵ ਰਹਿਣ ਦੀ ਲੋੜ ਹੈ। ਤੇ ਇਹ ਪੋਜ਼ਿਟਿਵਿਟੀ ਕਈ ਵਾਰੀ ਸਾਡੇ ਅੰਦਰੋਂ ਨਹੀਂ ਨਿਕਲਦੀ, ਤੇ ਇਸ ਨੂੰ ਪਰਮਾਤਮਾ ਸਾਡੇ ਅੰਦਰ ਪਾਉਂਦਾ ਹੈ, ਉਹਦੀ ਅਸੀਂ ਅਰਦਾਸ ਕਰਨੀ ਆ। ਜਦੋਂ ਇਸ ਸ਼ਬਦ ਦੇ ਬਾਰੇ ਗੱਲ ਕਰੀਏ, ਜਿਹੜੇ ਆਪਾਂ ਪੰਕਤੀਆਂ ਸੁਣਦੇ ਹਾਂ, ਤੁਸੀਂ ਪੂਰਾ ਸ਼ਬਦ ਨਹੀਂ ਸੁਣਿਆ, ਨਾ ਪੜਿਆ, ਬਹੁਤ ਜ਼ਿਆਦਾ ਨਹੀਂ ਪੜ੍ਹਦੇ, ਘੱਟ ਪੜ੍ਹਦੇ ਹਨ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਰਾਗ ਟੋਡੀ ਦੇ ਵਿੱਚ ਦਰਜ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 714 ਉੱਤੇ। ਹਰ ਕੇ ਚਰਨ ਕਮਲ ਮਨ ਤੇ ਆਓ, ਸ਼ੁਰੂ ਸ਼ਬਦ ਇੱਥੋਂ ਹੁੰਦਾ, ਰਹਾਉ ਦੀਆਂ ਪੰਕਤੀਆਂ ਨੇ। ਹਰ ਕੇ ਚਰਨ ਕਮਲ ਮਨ ਤੇ ਆਓ, ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ। ਬਹੁਤ ਹੀ ਡੂੰਘਾ, ਦਵਾਈਆਂ ਦੇ ਨਾਲ ਰਿਲੇਟਡ, ਬਿਮਾਰੀਆਂ ਦੇ ਨਾਲ ਰਿਲੇਟਡ, ਵੈਦਾਂ ਦੇ ਨਾਲ ਰਿਲੇਟਡ, ਚੜ੍ਹਦੀ ਕਲਾ ਦਾ ਪ੍ਰਤੀਕ ਇਹ ਸ਼ਬਦ ਹੈ ਕਿ ਹਮੇਸ਼ਾ ਹੀ ਮਨ ਦੇ ਅੰਦਰ ਪਰਮਾਤਮਾ ਦਾ ਬੇਸ, ਚਰਨ ਕਮਲ ਦਾ ਮਤਲਬ ਇੱਥੇ ਕਿ ਬੇਸ, ਉਹਨੂੰ ਧਿਆਓ ਵੀ ਮੈਨੂੰ ਚਰਨਾਂ ਦੇ ਵਿੱਚ ਥਾਂ ਮਿਲੇ, ਬੇਸ। ਕਾਢ ਕੁਠਾਰ ਪਿਤ ਬਾਤ ਹੰਤਾ, ਹੁਣ ਇਹ ਵੈਦਾਂ ਦੀ ਟਰਮ ਹੈ, ਇਹਦੇ ਸੇਮ ਮਤਲਬ ਨਿਕਲਦੇ ਨੇ ਕੁਠਾਰ ਦੇ ਦੋ ਜਾਂ ਤਿੰਨ ਦੇ। ਕੁਠਾਰ ਦਾ ਮਤਲਬ ਕੁਹਾੜਾ ਵੀ ਹੁੰਦਾ ਹੈ, ਕੁਠਾਰ ਦਾ ਮਤਲਬ ਦਵਾਈਆਂ ਵਾਲੀ ਕੋਠੜੀ ਵੀ ਹੁੰਦੀ ਹੈ, ਕੁਠਾਰ ਦਾ ਮਤਲਬ ਕੱਢ ਕੇ ਸਿੱਟਣਾ ਵੀ ਹੁੰਦਾ। ਕਾਢ ਕੁਠਾਰ, ਵੈਸੇ ਜਿੱਦਾਂ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਹੇ ਪਰਮਾਤਮਾ, ਆਪਣੇ ਦਵਾਈਆਂ ਵਾਲੇ ਕਮਰੇ ਵਿੱਚੋਂ, ਕੋਠੇ ਵਿੱਚੋਂ ਪਿਤ ਬਾਤ ਹੰਤਾ, ਦਵਾਈ ਕੱਢ ਕੇ ਦਿਓ, ਔਖਦ ਹਰ ਕੋ ਨਾਉ। ਜਿਹੜੀ ਦਵਾਈ ਹੈ ਨਾ ਪਰਮਾਤਮਾ ਦੇ ਨਾਮ ਰੂਪੀ, ਉਹ ਦਿਓ, ਜਿਹੜੇ ਮੇਰੇ ਪਿੱਤੇ ਚੋਂ ਬਾਤ, ਹਵਾ ਨਾਲ ਪੈਦਾ ਹੋਣ ਵਾਲੀਆਂ ਜਿਹੜੀ ਬਿਮਾਰੀਆਂ ਜਿਵੇਂ ਬਲਗਮ ਵਗੈਰਾ ਆ, ਉਹ ਕੱਢ ਦੇਵੇ। ਹੰਤਾ ਦਾ ਮਤਲਬ ਹੁੰਦਾ ਹੰਟ ਕਰਨਾ, ਇੰਗਲਿਸ਼ ਦਾ ਹੰਟ ਕਰਨਾ ਹੰਤਾ ਤੋਂ ਬਣਿਆ, ਦੁੱਖ ਹੰਤਾ ਸੁਖ ਰਾਸ, ਹੰਤ। ਹੰਤ ਦਾ ਮਤਲਬ ਹੁੰਦਾ ਵੀ ਚੁਣ ਕੇ ਕੱਢਣਾ, ਜਿੱਦਾਂ ਸ਼ਿਕਾਰ ਕਰੀਦਾ ਆ, ਇਸ ਤਰ੍ਹਾਂ ਹੰਟਿੰਗ। ਕਿ ਕਾਢ ਕੁਠਾਰ ਪਿਤ ਬਾਤ ਹੰਤਾ, ਕੋਠੇ ਚੋਂ ਦਵਾਈ ਕੱਢ ਕੇ ਦਿਓ, ਜਿਹੜੇ ਮੇਰੇ ਪਿੱਤੇ ਚੋਂ ਬਲਗਮ ਹੰਕਾਰ ਰੂਪਾ ਜਿਹੜੀ ਬਿਮਾਰੀ ਆ ਉਹਨੂੰ ਕੱਢ ਦੇਵੇ। ਔਖਦ ਹਰ ਕੋ ਨਾਮ, ਬਿਮਾਰੀ ਜਿਹੜੀ ਹੈ ਉਸਦਾ ਜਿਹੜਾ ਇਲਾਜ ਹੈ ਉਹ ਪਰਮਾਤਮਾ ਦਾ ਨਾਮ ਹੈ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਤਿੰਨੇ ਤਾਪ ਜਿਹੜੇ ਕਿ ਆਦ ਵਿਆਦ ਉਪਾਦ ਪੈਦਾ ਹੁੰਦੇ ਨੇ ਅੰਦਰ, ਟੈਂਪਰੇਚਰ ਹੁੰਦਾ, ਬਿਮਾਰੀ ਪੈਦਾ ਹੁੰਦੀ, ਤਾਪ ਪੈਦਾ ਹੁੰਦੇ ਨੇ, ਦੁੱਖ ਹੰਤਾ ਸੁਖ ਰਾਸ, ਇਹਨਾਂ ਨੂੰ ਖਤਮ ਕਰਨ ਵਾਲਾ ਉਹ ਨਾਮ ਹੈ। ਤੇ ਇਸ ਨਾਲ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਸੁੱਖਾਂ ਦੀ ਰਾਸ ਪੈ ਜਾਂਦੀ ਹੈ। ਤਾਂ ਕੋ ਬਿਘਨ ਨ ਕਹੂ ਲਾਗੇ, ਜਾ ਕੇ ਪ੍ਰਭ ਆ ਗਏ ਅਰਦਾਸ। ਹੁਣ ਇੱਥੇ ਨੁਕਤਾ ਆ ਕਿ ਅਸੀਂ ਦਵਾਈਆਂ ਖਾਂਦੇ ਹਾਂ, ਡਾਕਟਰਾਂ ਦੇ ਜਾਂਦੇ ਹਾਂ, ਪਰ ਹੁੰਦਾ ਕੀ ਹੈ ਕਿ ਉਹ ਦਵਾਈਆਂ ਸਾਡੇ ਕੰਮ ਨਹੀਂ ਕਰਦੀਆਂ, ਅਸੀਂ ਠੀਕ ਨਹੀਂ ਹੁੰਦੇ, ਜਾਂ ਬਿਲਕੁਲ ਹੌਲੀ ਠੀਕ ਹੁੰਦੇ ਹਾਂ, ਪ੍ਰੋਗਰੈਸ ਬਹੁਤ ਘੱਟ ਹੁੰਦੀ ਹੈ। ਮੈਂ ਆਪਣੇ ਪਿੰਡੇ ਤੇ ਹੰਡਾਇਆ ਇਹ ਆਪ, ਮੈਂ ਆਪਣੇ ਤਜਰਬੇ ਨਾਲ ਦੱਸਦਾ, ਮੈਂ ਕਿਤਾਬ ਚ ਵੀ ਲਿਖਿਆ ਕਿ ਮੇਰਾ ਵੀ ਬਿਮਾਰੀ ਦੇ ਨਾਲ ਬੜਾ ਜੂਝਣਾ ਹੋਇਆ, ਕਈ ਸਾਲ ਹੋਇਆ ਹਸਪਤਾਲਾਂ ਚ ਹੋਇਆ, ਵੱਡੀ ਤੋਂ ਵੱਡੀ ਬਿਮਾਰੀ ਨਾਲ ਮੈਂ ਜੂਝਿਆ। ਤੇ ਉਥੋਂ ਨਿਕਲ ਕੇ ਆਉਣ ਦਾ ਇੱਕੋ ਹੀ ਕਾਰਨ ਹੈ ਕਿ ਗੁਰਬਾਣੀ ਦਾ ਓਟ ਆਸਰਾ, ਨਾਮ ਦਾ ਓਟ ਆਸਰਾ, ਜਿਹੜਾ ਕਿ ਮੈਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਸੀ ਤੇ ਦਵਾਈਆਂ ਦਾ ਅਸਰ ਦੂਣਾ ਹੋ ਜਾਂਦਾ ਸੀ। ਬਿਘਨ ਨਾ ਕਹੂ ਲਾਗੇ, ਕਹਿੰਦੇ ਜਦੋਂ ਪਰਮਾਤਮਾ ਤੇ ਵਿਸ਼ਵਾਸ ਹੈ ਤਾਂ ਕੋਈ ਬਿਘਨ ਨਹੀਂ ਲੱਗਦਾ, ਜਾ ਕੇ ਪ੍ਰਭ ਆ ਗਏ ਅਰਦਾਸ। ਜਿਹੜਾ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਹੈ, ਦਵਾਈਆਂ ਵੀ ਉਹਨੂੰ ਬਹੁਤ ਛੇਤੀ ਅਸਰ ਕਰਦੀਆਂ ਨੇ। ਇਹਦਾ ਮਤਲਬ ਇਹ ਨਹੀਂ ਕਿ ਵੈਦ ਕੋਲ ਨਹੀਂ ਜਾਣਾ, ਜਾਣਾ ਹੈ, ਪਰ ਜਿਹੜੀ ਦਵਾਈ ਖਾਓਗੇ ਜੇ ਉਹ ਨੈਗੇਟਿਵਿਟੀ ਨਾਲ ਖਾਓਗੇ ਤਾਂ ਉਸਦਾ ਅਸਰ ਘੱਟ ਹੋਏਗਾ, ਜੇ ਅਰਦਾਸ ਕਰੋਗੇ ਚੜ੍ਹਦੀ ਕਲਾ ਚ ਰਹੋਗੇ ਤਾਂ ਉਸਦਾ ਅਸਰ ਜ਼ਿਆਦਾ ਹੋਏਗਾ। ਆਖਰੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ। ਹੁਣ ਕਹਿੰਦੇ ਵੈਦ ਦੀ ਦੱਸ ਕਿੱਥੋਂ ਪਈ ਹੈ, ਜਿਹਨੇ ਨਾਮ ਦਿੱਤਾ, ਔਖਦ ਨਾਮ ਕੱਢ ਕੇ ਦਿੱਤਾ ਆਪਣੇ ਕੋਠੇ ਚੋਂ, ਕੋਠੜੀ ਚੋਂ, ਉਸਦੀ ਦੱਸ ਕਿਨ ਪਾਈ ਹੈ, ਉਸਦੀ ਦੱਸ ਪਾਈ ਹੈ ਸੰਤ ਨੇ, ਜਿਹਨੂੰ ਪਹਿਲਾਂ ਪਤਾ ਸੀ ਵੀ ਉੱਥੇ ਵੈਦ ਰਹਿੰਦਾ ਹੈ। ਕਿ ਸੰਤ ਪ੍ਰਸਾਦ, ਸੰਤ ਦੇ ਪ੍ਰਸਾਦ ਨਾਲ ਜਿਹੜਾ ਨਾਰਾਇਣ ਰੂਪੀ ਵੈਦ ਹੈ, ਪਰਮਾਤਮਾ ਦੇ ਵੈਦ ਕੋਲ ਮੈਂ ਪਹੁੰਚਿਆ, ਜਿਹੜਾ ਕਿ ਕਰਨ ਕਾਰਨ ਪ੍ਰਭ ਏਕ, ਜਿਹੜਾ ਉਹੀ ਪਰਮਾਤਮਾ ਹੈ, ਕਰਤਾ ਵੀ ਉਹੀ ਹੈ ਤੇ ਕਰਨ ਕਾਰਕ ਵੀ ਉਹੀ ਹੈ, ਜੋ ਹੋ ਰਿਹਾ ਹੈ ਉਹ ਵੀ ਉਹੀ ਹੈ, ਜਿਸ ਕਾਰਨ ਹੋ ਰਿਹਾ ਉਹ ਵੀ ਉਹੀ ਹੈ। ਬਾਲ ਬੁੱਧ ਪੂਰਨ ਸੁਖਦਾਤਾ, ਨਾਨਕ ਹਰ ਹਰ ਟੇਕ। ਕਹਿੰਦੇ ਮੇਰੀ ਹੁਣ ਬੁੱਧ ਜਿਹੜੀ ਆ ਬਾਲ ਰੂਪ ਹੋ ਗਈ, ਜਿੱਦਾਂ ਬਾਲਕ ਪਰਮਾਤਮਾ ਨੂੰ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ, ਹੁਣ ਇੱਦਾਂ ਹੋ ਗਈ ਹੈ ਤੇ ਹੁਣ ਮੈਨੂੰ ਪੂਰੇ ਸੁੱਖ ਮਿਲਦੇ ਨੇ, ਨਾਨਕ ਹਰ ਹਰ ਟੇਕ। ਹੁਣ ਮੈਨੂੰ ਉਹਦੀ ਟੇਕ ਮਿਲ ਗਈ ਆ, ਉਹਦਾ ਆਸਰਾ ਮਿਲ ਗਿਆ ਮੇਰੇ ਪਿਤਾ ਦਾ। ਸੋ ਇਹ ਸੀ ਅਰਦਾਸ ਦੀਆਂ ਦੋ ਪੰਕਤੀਆਂ ਜਿਹੜੀਆਂ ਆਪਾਂ ਅਕਸਰ ਸੁਣਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗਨ ਨ ਕਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਚੜ੍ਹਦੀ ਕਲਾ ਦੇ ਵਿੱਚ ਰਹੋ, ਇਹੀ ਅਰਦਾਸ ਹੈ ਕੌਮਾਂ ਦੇ ਉੱਤੇ, ਮਨੁੱਖਤਾ ਦੇ ਉੱਤੇ, ਜੁਗਾ ਜਗੰਤਰਾ ਤੋਂ ਇਹੋ ਜਿਹੀਆਂ ਸਿਚੁਏਸ਼ਨਸ, ਇਹੋ ਜਿਹੇ ਹਾਲਾਤ ਬਣਦੇ ਆਏ ਨੇ ਜਿੱਥੇ ਅਕਾਲ ਪੁਰਖ ਦੀ ਸਹਾਇਤਾ ਦੀ ਲੋੜ ਪਈ ਹੈ, ਅਰਦਾਸ ਦੀ ਲੋੜ ਪਈ ਹੈ ਔਰ ਚੜ੍ਹਦੀ ਕਲਾ ਦੀ ਲੋੜ ਪਈ ਹੈ। ਬੜੀਆਂ ਉਦਾਹਰਨਾਂ ਨੇ ਅੱਜ ਪ੍ਰੋਗਰਾਮਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਆਓ ਫਿਰ ਚੜ੍ਹਦੀ ਕਲਾ ਵਾਲਾ ਧਾਰਮਿਕ ਗੀਤ, ਧਾਰਮਿਕ ਵਾਰ ਸੁਣਦੇ ਹਾਂ ਢਾਡੀ ਤਰਸੇਮ ਸਿੰਘ ਮੋਰਾਵਾਲੀ ਦੀ ਆਵਾਜ਼ ਦੇ ਵਿੱਚ।
ਗੱਜ ਗੱਜ ਕਰ ਰਖ ਜਾਵੇ ਨਿਹਾਲ ਹੋ ਜਾਵੇ ਕਲਗੀ ਤਾਂ ਦਸ਼ਮੇਸ਼ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਪਾਵੇ ਖਾਲਸਾ ਨਿਹਾਲ ਹੈ ਨਾਮ ਤੇ ਸਮੁੰਦਰ ਉਫਾਨ ਤੇ ਨੇ ਕਾਇਨਾਤ ਵਾਂਗਰਾਂ ਅਟੋਲ ਤੇਰਾ ਖਾਲਸਾ ਖੰਡਾ ਬ੍ਰਹਿਮੰਡਾਂ ਵਿੱਚ ਕਿਸੇ ਦੇ ਨਹੀਂ ਜੋ ਵਸ ਐਸੀਆਂ ਹੈ ਕੰਡਾ ਬੈਠਾ ਖੋਲ ਤੇਰਾ ਖਾਲਸਾ ਜਿੱਤ ਵਿੱਚ ਜੱਤੋ ਪੈਰ ਰੱਖਦਾ ਅਕਾਲ ਨੂੰ ਤੇ ਡੱਬ ਵਿੱਚ ਰੱਖੇ ਬਸ ਤੋਲ ਤੇਰਾ ਖਾਲਸਾ ਪਾਣਾ ਪਾ ਕੇ ਜਦੋਂ ਕੁਲਵੰਤ ਸਿਆਂ ਨਿਕਲੇ ਤਾਂ ਕੜੇ ਚ ਪਾਵੇ ਹੋਲ ਤੇਰਾ ਖਾਲਸਾ ਜੱਗ ਤੋਂ ਅਬੱਲਾ ਸਿੰਘ ਅੱਜ ਤੱਜ ਚੱਲਾ ਸਿੰਘ ਦਿਨੇ ਨੂੰ ਮੱਲਾ ਸਿੰਘ ਸੱਚ ਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ ਸੂਰਮੇ ਨੇ ਜੰਗੀ ਜਾਂਦੇ ਤੋਂ ਜਿੱਥੋਂ ਲੰਘੀ ਜਾਂਦੇ ਕੋਠੇ ਕੰਬੀ ਜਾਂਦੇ ਹਾਥੀਆਂ ਦੀ ਚਾਲ ਹੈ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ ਵੱਜਦੇ ਨਗਾਰਿਆਂ ਚ ਖੁਸ਼ੀ ਦੇ ਜਕਾਰਿਆਂ ਚ ਆਪਣੇ ਪਿਆਰਿਆਂ ਚ ਭਾਜਾ ਵਾਲਾ ਨਾਲ ਹੈ ਅਕਾਲ ਹੀ ਅਕਾਲ
ਨਸੀਬ ਨੀਲਾ ਬਾਣਾ ਏ ਫੇਰ ਕਿਤੇ ਹੁੰਦਾ ਏ ਨਸੀਬ ਨੀਲਾ ਬਾਣਾ ਏ
ਦੇਖਦਾ ਹੈ ਧਨੀ ਸਿੰਘ ਕੀਮਤੀ ਹੈ ਮਨੀ ਸਿੰਘ
ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸ਼ਹੀਦ
अकाल ही अकाल है। बहुत ही जोशीले लफ्जां दे विच, जोशीली आवाज दे विच गीत सुनिया। साडे नाल दलजीत सिंह मेहता चौंक सवेर दे जुड़े हुए ने, गुरबाणी विचार प्रोग्राम दा संचालन करदे ने। सत श्री अकाल सारयां नूं बुला रहे ने, ते उन्हां ने भी बहुत ही सुंदर पंक्तियां गुरु ग्रंथ साहिब दे विचों साडे नाल सांझियां कीतियां ने। वैदा संदा संघ इकट्ठा होया, औख दा रास विच आप खलोया, जो जो उन्हां कर्म सुकर्म होए पसरिया, हरियां दुख रोग सबे पाप तन ते खिसरिया। बहुत ही धन्नवाद। और बड़े डूंघे अर्थ ने, किते फिर व्याख्या करांगे, ते मैं अपने स्रोतियां दस दांगे, तुसी भी साडे नाल सांझ पा सकदे हो टैलीग्राम दे जरिए। सुनेहा भेजो अगर तुसी सानूं सुन रहे हो, और ईमेल भेज सकदे हो request@harmanradio.com। बहुत सारे सज्जन मित्र पॉडकास्ट ते प्रोग्राम सुनदे ने, और मैं माफी भी चाहना है कि पिछले 6 हफ्ते प्रोग्राम नहीं कर पाया, क्योंकि भारत इंडिया जाना पिया, जाना सी परिवारक कामां कारण उस करके। पर हुण आउण वाले 6 महीने गारंटी है कि प्रोग्राम लगातार चलेगा, जे कुदरती आफत कोई ना आई। सो साडा तुहाडा साथ बनिया रहेगा। तुसी भी जरूर कोई सुनेहा लिख के भेजो, हाजरी भेजो, तां कि मेरा भी थोड़ा जा मन टिके के हाँ सुनने वाले है। मैं पता लॉट ऑफ पीपल लिसनिंग, बहुत सारे लोग सुनते हैं पॉडकास्ट से भी सुनते हैं बाद च, पर वह तो सुनेहा नहीं भेज सकते। पर फिर भी जरूर शामिल होवो प्रोग्राम दे विच। तकरीबन 8:15 हो चुके ने आस्ट्रेलिया दे विच, अपां प्रोग्राम अगे वधाउणा। अज बहुत सारियां गल्लां करनियां ने, न्यूज भी देनी है, पर मौसम की जानकारी भी पहला अपां सांझी कर लईए। केन्स दे विच 31 डिग्री तापमान अज दस्सिया जा रहा है, मीह भी पाएगा। ब्रिस्बेन दे विच हल्के शावर 27 डिग्री, मीह सारा दिन दस्सिया गया कॉफ सारवर दे विच 24 डिग्री, और सवेरे हल्का जिहा शावर हो भी चुका है, ते हुण भी किसी भी टाइम मीह आ सकदा है। सिडनी दे विच हल्के शावर दस्से जा रहे ने, 25 डिग्री तापमान रहेगा। कैनबरा दे विच हल्की बदलवाई 22 डिग्री, मेलबर्न दे विच 28 डिग्री, दिन गर्म रहने की संभावना। सरमा बथुणी भी प्रोग्राम दे विच शामिल हुणे हुणे हो गए ने। मेलबर्न तो एक तस्वीर दे नाल उन्हां दे लागे ही एक लेक है, उत्थों भेजी है, ते मैं पछाण ली ठीक है, मैं फोटो सांझी करदा हां। उत्थे तित्तर फंगी जे बदल घूम रहे ने। खैर चलदे हां एडलेड, जिथे 30 डिग्री तापमान रहेगा, और पर्थ दे विच मीह पै सकदा 24 डिग्री, डारविन दे विच 35 डिग्री अज बदल वाई हो सकदी है, ते एलिस स्प्रिंग दे विच 35 डिग्री, दिन गर्म रहने की संभावना है। चलदे हां श्री दरबार साहब अमृतसर, जिथे इस वेले 16 डिग्री तापमान है, और दिना नूं अज वध तों वध 25 डिग्री तक पहुंचण की संभावना है, बदलवाई रहेगी। सो यह सी मौसम की जानकारी। सरमा बदबल होना वालों सत श्री अकाल पहुंची है जी सारयां नूं, कबूल करनी जिया नूं। ते इह जिहड़ी फोटो उन्हां ने भेजी, जिहड़ी मैं तुहाडे नाल शेयर करन जा रहा, यह मैरियट वाटर्स जिहड़े इन्हां दे लागे ही मैदान है, उत्थों इन्हां ने खिच के भेजी है। सो बहुत बहुत धन्नवाद। ते साडे नाल जगिंदर सोही भाजी भी आ गए ने जगराऊं वाले सिडनी तों, ते सत श्री अकाल बुला रहे ने। कहिंदे दुख कट दुनिया दे वंड, खुशियां खेड़े अरदास मालक तेरे चरणां विच। बहुत खूबसूरत। सुखरिंदर सौंद भाजी की हाल चाल, ठीक ठाक हो, ते कहंदे वेलकम बैक, प्लीज डोंट गो फॉर लोंग टाइम, वी मिस यू। ओ थैंक यू वेरी मच, असी मैं भी बहुत मिस करदा, मैं तो भरिया पिया हूं, तुम ये सोचो मेरे अंदर पत्थरी हो गई होनी गल्लां बातों की। सो बहुत सारिया गल्ला करनिया 6 हफ्ते नाल, वी आर फुली लोडेड, बहुत कुछ दिमाग दे विच हैगा जिहड़ियां आपां गल्लां तुहाडे नाल करनियां। ते जगिंदर सोही साहब भी कहंदे ने गुड टू सी यू बैक। चलो सज्जनो मित्रो, तुसी भी प्रोग्राम दे विच शामिल होवो, ते अपनियां गल्लां बातां सुनेहे सुख सुनेहे प्रोग्राम दे विच लै के आओ, ते बहुत वधिया गल्लां आपां करनियां ने। पर तुहानू नाल नाल सोहणे सोहणे गीत भी अज 2-3 सुणा देणे आ प्रोग्राम दे शुरू दे विच ही, फिर शायद साडियां गल्लां ना मुक्कण। आ नवां गीत आया जी हरजीत हारमन दा, दिल दीआं फरदां। फरदां दे बारे गल करांगे, फरदां की हुंदियां जिन्हां नूं नहीं पता, पर आ गीत सुणदे आ, लैणे आ नज़ारे अज शनिचरवार सवेर दे।
जट दे दिल दीआं फरदां ते तेरा ना भोले मुटियारे, जट दे दिल दीआं फरदां ते नी तेरा ना...
ਹਰਜੀਤ ਹਰਮਨ ਦੀ ਆਵਾਜ਼ ਦੇ ਵਿਚ। ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ। ਜੀ ਐਸ ਚਾਲ ਜੀ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ। ਤੇ ਆ ਤੁਹਾਡਾ ਗੀਤ ਮੈਂ ਲਾਵਾਂਗਾ ਪ੍ਰੋਗਰਾਮ ਦੇ ਵਿਚ, ਹੈਗਾ ਮੇਰੇ ਕੋਲ। ਤੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਸੁਣਨਾ ਚਾਹੁੰਦੇ ਹੋ। ਗੁਰਨਾਮ ਸਿੰਘ ਭੁੱਲਰ ਜੀ, ਮਲਡੂਰੇ ਦਾ ਕੀ ਹਾਲ ਚਾਲ ਹੈ? ਕਹਿੰਦੇ ਸਤਿ ਸ੍ਰੀ ਅਕਾਲ, ਆਵਾਜ਼ ਨੂੰ ਬਹੁਤ ਮਿਸ ਕੀਤਾ ਜੀ ਤੁਹਾਡੀ ਨੂੰ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸ਼ੁਕਰਾਨਾ। ਤੇ ਉਮੀਦ ਰੱਖਦੇ ਹਾਂ ਵੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਮਲਡੂਰਾ ਵਾਲੇ। ਤੇ ਨਰਿੰਦਰ ਸਿੰਘ ਰਾਠੌਰ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਚੜ੍ਹਦੀ ਗੱਲਾਂ ਚੋਂ। ਚਲੋ ਬਾਕੀ ਸੱਜਣ ਮਿੱਤਰ ਵੀ ਹਾਜ਼ਰੀਆਂ ਲਾਓ ਜੀ ਵੱਖਰੇ ਵੱਖਰੇ ਇਲਾਕਿਆਂ ਚੋਂ। ਕੋਬਰਮ ਦਾ ਕੋਈ ਸੁਣਦਾ ਹੋਵੇ ਸੱਜਣ ਮਿੱਤਰ, ਜ਼ਰੂਰ ਪ੍ਰੋਗਰਾਮ ਚ ਆਵੇ, ਕਿਉਂਕਿ ਮੈਨੂੰ ਪਤਾ ਤੁਸੀਂ ਯੂਨੀਅਨ ਬਣਾਈ ਹੋਈ ਹੈ, ਇੱਕ ਬੰਦਾ ਹੀ ਮੈਸੇਜ ਪਾਉਂਦਾ ਹੁੰਦਾ ਹੈ ਤੇ ਬਾਕੀ ਪਤਾ ਲੱਗ ਜਾਂਦਾ ਵੀ ਸਾਰਾ ਕੋਬਰਮ ਸੁਣ ਰਿਹਾ। ਤੇ ਹਿੰਦੀ ਗੀਤ ਵੀ ਤੁਹਾਨੂੰ ਸੁਣਾਉਣਾ ਇੱਕ ਬਹੁਤ ਵਧੀਆ। ਮੈਂ ਬਸ ਦੋ ਚਾਰ ਜਿਹੜੀਆਂ ਗੱਲਾਂ ਪਹਿਲਾਂ ਕਰ ਲਈਏ, ਖ਼ਬਰਾਂ ਦੀ ਸਾਂਝ ਪਾ ਲਈਏ। ਆਸਟ੍ਰੇਲੀਆ ਦੇ ਵਿਚ ਲੋਕਡਾਊਨ ਆਲਮੋਸਟ ਹੋ ਚੁੱਕਾ ਸਟੇਟ ਵਾਈਜ਼, ਤੇ ਨਿਊ ਸਾਊਥ ਵੇਲਜ਼ ਦੇ ਹਜੇ ਬਾਰਡਰ ਖੁੱਲੇ ਆ, ਪਰ ਕੁਈਨਜ਼ਲੈਂਡ ਨੇ ਬੰਦ ਕਰ ਦਿੱਤਾ ਹੈ। ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੇਟਰੀ ਔਰ ਤਸਮੈਨੀਆ ਨੇ, ਤੇ ਵਿਕਟੋਰੀਆ ਵੀ ਪਾਰਸ਼ਲੀ ਲੋਕਡਾਊਨ ਹੈ। ਖੈਰ, ਅਗਰ ਸਾਡੇ ਲੋਕ ਜਿਹੜੇ ਨਾ ਸੁਧਰੇ ਥੋੜੇ ਜਿਹੇ ਆਸਟ੍ਰੇਲੀਆ ਵਾਲੇ, ਤਾਂ ਕੰਪਲੀਟ ਸਟੇਜ 3 ਲੋਕਡਾਊਨ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ। ਉਧਰ ਤਾਜ਼ਾ ਖ਼ਬਰਾਂ ਦੇ ਵਿਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਪਾਜ਼ੇਟਿਵ ਆਏ ਨੇ ਕੋਰੋਨਾ ਵਾਇਰਸ ਦੇ ਕਾਰਨ, ਤੇ ਇੰਗਲੈਂਡ ਦੇ ਹੈਲਥ ਸੈਕਟਰੀ ਉਹ ਵੀ ਪਾਜ਼ੇਟਿਵ ਆਏ ਨੇ, ਤੇ ਉਥੋਂ ਦੇ ਪ੍ਰਿੰਸ ਚਾਰਲਸ ਪਹਿਲਾਂ ਹੀ ਪਾਜ਼ੇਟਿਵ ਡਿਕਲੇਅਰ ਹੋ ਚੁੱਕੇ ਨੇ। ਤੇ ਇਟਲੀ ਦੀ ਮੰਦਭਾਗੀ ਖ਼ਬਰ ਰਾਤ ਦੀ ਇਹ ਆ ਰਹੀ ਹੈ ਕਿ ਇਕ ਦਿਨ ਦੇ ਵਿਚ ਸਭ ਤੋਂ ਵੱਧ ਮੌਤਾਂ ਕੱਲ੍ਹ ਹੋਈਆਂ ਨੇ, 1000 ਮੌਤ ਹੋ ਚੁੱਕੀ ਹੈ, ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਯੂਰਪ ਦੇ ਲਈ। ਔਰ ਅਮਰੀਕਾ ਹੁਣ ਸਿਖਰ ਤੇ ਜਾ ਰਿਹਾ, 1 ਲੱਖ ਤੋਂ ਵੱਧ ਕੇਸ ਰਜਿਸਟਰ ਹੋ ਚੁੱਕਾ ਆ ਅਮਰੀਕਾ ਦੇ ਵਿਚ, ਤੇ ਆਸਟ੍ਰੇਲੀਆ ਦੇ ਵਿਚ ਤਕਰੀਬਨ 1000 ਤੋਂ ਉੱਤੇ ਨਿਊ ਸਾਊਥ ਵੇਲਜ਼ ਦੇ ਵਿਚ ਕੇਸ ਨੇ ਤੇ ਹਜੇ ਗੁੱਡ ਨਿਊਜ਼ ਇਹ ਹੈ ਕਿ ਜਿਹੜਾ ਪੀਕ ਸੀਗਾ ਉੱਪਰ ਨੂੰ ਕੇਸ ਵੱਧ ਰਹੇ ਸੀ ਉਹ ਹੁਣ ਲੈਵਲ ਹੋ ਗਏ ਨੇ ਤੇ ਉਮੀਦ ਹੈ ਕਿ ਇਹ ਜਿਹੜੇ ਕੇਸ ਹੈ ਹੇਠਾਂ ਨੂੰ ਆਉਣੇ ਸ਼ੁਰੂ ਹੋ ਜਾਣਗੇ। ਚੀਨ ਤੋਂ ਖਬਰ ਆ ਰਹੀ ਹੈ ਕਿ 76 ਦਿਨ ਦੇ ਲਾਕਡਾਊਨ ਤੋਂ ਬਾਅਦ ਵੁਹਾਨ ਜਿੱਥੋਂ ਇਹ ਵਾਇਰਸ ਸ਼ੁਰੂ ਹੋਈ ਸੀ ਉਹ ਖੋਲ ਦਿੱਤਾ ਜਾਵੇਗਾ। ਖਬਰਾਂ ਹੋਰ ਵੀ ਨੇ, ਸਾਰੀਆਂ ਇਹੀ ਖਬਰਾਂ ਨੇ। ਹੁਣ ਮੈਨੂੰ ਤਾਂ ਲੱਗਦਾ ਕਿ ਕੀ ਪ੍ਰੋਗਰਾਮ ਦੇ ਵਿਚ ਆਪਾਂ ਨਾ ਹੀ ਗੱਲ ਕਰੀਏ ਤਾਂ ਜ਼ਿਆਦਾ, ਕਿਉਂਕਿ ਹਰ ਟਾਈਮ ਇਧਰੋਂ ਉਧਰੋਂ ਜਿਹੜੀਆਂ ਖਬਰਾਂ ਇਸੇ ਗੱਲ ਕੇ ਆ ਰਹੀਆਂ, ਇੰਨੇ ਮੈਸੇਜ ਆ ਰਹੇ ਨੇ ਫੋਨਾਂ ਦੇ ਉੱਤੇ, ਭਰਿਆ ਪਿਆ ਫੋਨ, ਹੋਰ ਕੋਈ ਮੈਸੇਜ ਹੀ ਨਹੀਂ ਆ ਰਿਹਾ ਤੇ ਕਈ ਵਾਰੀ ਤਾਂ ਮੈਨੂੰ ਏਦਾਂ ਲੱਗਦਾ ਕਿ ਫੋਨ ਵਾਈਬ੍ਰੇਟ ਕਰਨ ਦੀ ਵਜ੍ਹਾ ਖੰਘਣ ਨਾ ਲੱਗ ਜਾਵੇ, ਇਹਨੂੰ ਨਾ ਵਾਇਰਸ ਹੋ ਜਾਵੇ। ਸੋ ਥੋੜਾ ਜ਼ਿਆਦਾ ਹੀ ਅਸੀਂ ਫੋਬੀਆ ਇਸ ਚੀਜ਼ ਨੂੰ ਬਣਾ ਲਿਆ, ਪਰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿਚ ਜੀ ਥੋੜਾ ਜਿਹਾ ਤਸੱਲੀ ਨਾਲ ਪ੍ਰੋਗਰਾਮ ਕਰਾਂਗੇ, ਅਸੀਂ ਹੋਰ ਗੱਲਾਂ ਬਾਤਾਂ ਵਧੀਆ ਕਰਾਂਗੇ, ਕਿੱਦਾਂ ਇਕਾਂਤ ਚ ਰਹਿਣਾ ਆ, ਕਿੱਦਾਂ ਇਕੱਲੇ ਰਹਿਣਾ ਆ, ਜੋ ਅਸੀਂ ਅਕਸਰ ਕਹਿੰਦੇ ਹੁੰਦੇ ਸੀ ਓਦਾਂ ਹੀ ਹੋ ਰਿਹਾ ਆ। ਇਹ ਬਹੁਤ ਵਧੀਆ ਓਪਰਚੁਨਿਟੀ ਆ ਆਪਣੇ ਆਪ ਨੂੰ, ਬਹੁਤ ਵਧੀਆ ਮੌਕਾ ਆ ਆਪਣੇ ਆਪ ਦੇ ਨਾਲ ਗੱਲਾਂ ਕਰਨ ਦਾ, ਆਪਣੇ ਆਪ ਨੂੰ ਪਛਾਣਨ ਦਾ, ਅਸਲੀ ਜ਼ਿੰਦਗੀ, ਇਹਦੇ ਬਾਰੇ ਅੱਜ ਆਪਾਂ ਗੱਲਾਂ ਕਰਾਂਗੇ। ਜਿਹੜੇ ਅਕਸਰ ਅਸੀਂ ਸੁਪਨੇ ਲੈਂਦੇ ਹੁੰਦੇ ਆ ਤੇ ਉਹ ਮੈਨੂੰ ਲੱਗਦਾ ਕਿ ਉਹ ਟਾਈਮ ਹੁਣ ਸਰਕਾਰ ਨੇ ਹੀ ਦੇ ਦਿੱਤਾ ਜਾਂ ਕੁਦਰਤ ਨੇ ਸਾਨੂੰ ਦੇ ਦਿੱਤਾ, ਇਹਦੇ ਬਾਰੇ ਅੱਜ ਆਪਾਂ ਗੱਲਾਂ ਕਰਾਂਗੇ। ਰਵਿੰਦਰ ਧਨੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ। ਆਓ ਜੀ ਧਨੀ ਸਾਹਿਬ, ਕੀ ਹਾਲ ਚਾਲ ਹੈ? ਤੇ ਵਿਜੇ ਵਿਰਦੀ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਵੈਲਕਮ ਬੈਕ ਕਰ ਰਹੇ ਨੇ, ਸ਼ੁਕਰਾਨਾ ਜੀ ਆਪ ਸਭ ਦਾ। ਤੇ ਤੁਹਾਨੂੰ ਫਿਰ ਹੁਣ ਮੈਂ ਨਾ ਇੱਕ ਗੀਤ ਸੁਣਾਉਣਾ। ਇਹ ਗੀਤ ਥੋੜੇ ਸੈਡ ਟਾਈਪ ਤੇ ਹੈ, ਪਰ ਚਲੋ ਮੈਨੂੰ ਬਹੁਤ ਸੋਹਣਾ ਲੱਗਿਆ ਗੀਤ, ਇਹ ਅੱਜ ਸਵੇਰੇ ਮੇਰੀ ਲਿਸਟ ਦੇ ਵਿਚ ਆ ਗਿਆ ਤੇ ਹੁਣ ਸਰ ਮੁਹੱਬਤ ਉਹਨਾਂ ਨੂੰ ਪਤਾ ਹੈ ਕਿ ਲਿਸਟ ਕਿੱਥੋਂ ਬਣਦੀ ਹੈ, ਤੇ ਲੋਕ ਗੀਤ ਸੁਣਦੇ ਆ ਜੀ।
ਇਸ ਪਹਿਲੇ तुझसे रिश्ता मैं तोड़ जाऊंगा, मैं तेरा शहर छोड़ जाऊंगा, मैं तेरा शहर छोड़ जाऊंगा। इससे पहले के आज तू आए, मेरी आंखों में फिर लहू आए, तुझसे रिश्ता मैं तोड़ जाऊंगा, मैं तेरा शहर छोड़ जाऊंगा, मैं तेरा शहर छोड़ जाऊंगा। मुझको गम है तेरी जुदाई का, रंज है अपनी बेवफाई का, अपने वादे से फिर गया हूँ मैं, अपनी नजरों से गिर गया हूँ मैं। इससे पहले कि तू मुझे छोड़े, मुझको ठुकराए, मेरा दिल तोड़े, अपना दिल खुद मैं तोड़ जाऊंगा, मैं तेरा शहर छोड़ जाऊंगा, मैं तेरा शहर छोड़ जाऊंगा। مجرم میں تیرا ہر جائی ساتھ لے جاؤں گا یہ رسوائی داغ دامن سے یہ مٹا دوں گا خود کو اتنی بڑی سزا دوں گا اس سے پہلے کہ لوگ تانے جانے دے یہ تعلق میں توڑ جاؤں گا میں تیرا شہر چھوڑ جاؤں گا میں تیرا شہر چھوڑ جاؤں گا شہر چھوڑ جاؤں گا میں تیرا شہر چھوڑ جاؤں گا اس سے پہلے کہ آج تو آئے میری آنکھوں میں پھر لہو آئے تجھ سے رشتہ میں توڑ جاؤں گا میں تیرا شہر چھوڑ جاؤں گا میں تیرا شہر چھوڑ جاؤں گا
ہرمن ریڈیو آسٹریلیا دا پہلا پنجابی ریڈیو چوبی گھنٹے ستے دن اپنا پریوارک ریڈیو اسٹیشن ہرمن ریڈیو
پوری دنیا دے وچ تسی جتھے کتے بھی بسدے ہو سن سکدے ہو ہرمن ریڈیو نو 24 گھنٹے 7 دن کدوں بھی کتے بھی ہرمن ریڈیو آسٹریلیا
ہرمن ریڈیو
دل نال دل ملے تائیوں گل بندی ہے یار بل یار دا دھیان ہونا چاہیے گل ہوئی ہندی جہدے وچ کوئی گل ہووے گلاں وچوں گل دا گیان ہونا چاہیے میں ہاں دوستو امندیپ سدھو مسلیاں دے نکل دے نے ہرمن ریڈیو تے حل اپاں رل مل کراں گے دل والی گل کی نے دنیا بھر دیاں خبراں کی ہے موسم دا حال کس دیش نے کیتی نکتہ چینی کس ہیرو نو ہو گیا پیار کس نے ماریا کتے ترنا کی دی بن گئی سرکار وچ میٹھے میٹھے گیت ہون گے تے سجنا دا ستکار پھر تیر سدھے ہون گے مشکلاں دے ول ویکینڈ تے صبح کراں گے اپاں جدوں دل والی گل
جی دل والی گل پروگرام جاری ہے تے 8:00 آلموسٹ 35 منٹ یعنی کہ 34.5 منٹ ہو گئے نے سنیچروار دے 28 مارچ 2020 اج تاریخ ہے بہت سارے سجن متر سڈے نال جڑ رہے نے اور میں سارے دا سواگت کردا پروگرام دے وچ امریک سنگھ فلورا بھی سڈے نال آلموسٹ جڑے ہوئے نے جگویر سکھوں جی پروگرام دے وچ شامل ہوئے نے کہندے پروگرام سنن چل رہا جی حاضری پروان کرنی بھائی جی کدھر چلے گئے سی ویلکم بیک ہاں جی انڈیا جی ہور کتھے تے بلراج سنگھ بھی سات سری اکال بلا رہے نے ویلکم بیک کر رہے نے ہرپریت سندھو جی سڈا پروگرام دے وچ شامل ہوئے نے راجوندر تے ہرپریت ایلبری تو کہندے شکر ہے تسی پروگرام چ واپس آ گئے ودیا چل رہا جی تے شکرانہ تہاڈا تے دلویر سدھو آسٹریا تو بھی سڈے نال پروگرام دے وچ شامل ہوئے نے او بھی پروگرام سن رہے نے تے انہاں دا بھی بہت بہت دھنواد جی انہوں نے ایک میسج بھیجا سی ਉਮੀਦ ਰੱਖਦੇ ਹਾਂ ਕਿ ਯੂਰਪ ਸਾਰਾ ਠੀਕ ਹੋਏਗਾ, ਤੰਦਰੁਸਤ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਸਾਰੇ ਤੇ ਰੱਬ ਭਲੀ ਕਰੇ। ਅਸੀਂ ਇਹੀ ਅਰਦਾਸ ਇੱਥੋਂ ਕਰ ਰਹੇ ਹਾਂ, ਸਾਰੇ ਹੀ ਸਰਬੱਤ ਦਾ ਭਲਾ ਮੰਗ ਰਹੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ ਨੂੰ ਆਪਾਂ ਲੈਂਦੇ ਹਾਂ ਬਸ 2 ਮਿੰਟਾਂ ਦੇ ਵਿੱਚ ਹੀ, ਕਿਉਂਕਿ ਸੰਪਰਕ ਚੱਲ ਰਿਹਾ ਭਾਅ ਜੀ ਦੇ ਨਾਲ, ਤੇ ਕਿਉਂਕਿ ਕਾਫੀ ਟਾਈਮ ਬਾਅਦ ਜਦੋਂ ਮਸ਼ੀਨਰੀ ਨੂੰ ਨਾ ਕਰੋ ਰੈਡੀ, ਸਟਾਰਟਅਪ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਜਿੱਦਾਂ ਤੇਲ ਤੁਲ ਦੇਣ ਵਾਲਾ ਹੋ ਜਾਂਦਾ, ਗਰਾਰੀਆਂ ਕੱਢ ਜਾਂਦੀਆਂ, ਗਰੀਸ ਦੇਣ ਵਾਲੀ ਹੁੰਦੀ ਹੈ। ਤੇ ਮੈਨੂੰ ਲੱਗਦਾ ਅਮਰੀਕ ਭਾਅ ਜੀ ਸਾਡੇ ਨਾਲ ਸ਼ਾਮਲ ਹੋ ਗਏ ਨੇ। ਅਮਰੀਕ ਭਾਅ ਜੀ ਹਾਜ਼ਰ ਹੋ, ਸਤਿ ਸ੍ਰੀ ਅਕਾਲ ਭਾਅ ਜੀ। ਕੀ ਹਾਲ ਚਾਲ ਹੈ? ਠੀਕ ਠਾਕ ਹੋ?
ਠੀਕ ਠਾਕ ਵਧੀਆ, ਤੁਸੀਂ ਸੁਣਾਓ ਮੰਡੀ?
ਹਾਂਜੀ, ਸਤਿ ਸ੍ਰੀ ਅਕਾਲ, ਆਓ ਜੀ।
ਹਾਂਜੀ,
ਕੀ ਗੱਲ, ਤੁਸੀਂ ਢਿੱਲੇ ਜੇ ਲੱਗਦੇ, ਤੁਹਾਨੂੰ ਤਾਂ ਨਹੀਂ ਕਿਤੇ ਹੋ ਗਿਆ ਕੁਛ?
ਨਹੀਂ ਆਉਂਦੀ, ਮੇਰੇ ਨਾ ਸਵੇਰੇ ਸਵੇਰੇ ਝੂਠ ਵੱਲੋਂ ਨੂੰ ਚਿੱਤ ਕਰਦਾ ਸੀ, ਬੋਲ ਨੀ ਸਕਿਆ।
ਕਾਹਦਾ, ਕਿਹੜਾ ਝੂਠ ਦੱਸੋ?
ਮੈਂ ਕਹਿਣਾ ਸੀ, ਮੈਂ ਕਹਿਣਾ ਸੀ ਅੱਜ ਨਾ ਪ੍ਰੋਗਰਾਮ ਦੇ ਲਈ ਮੈਂ ਅਵੇਲੇਬਲ ਨਹੀਂ ਹੈ, ਮੈਂ ਕਿਸੇ ਨਾ ਪਾਰਟੀ ਤੇ ਜਾਣਾ,
ਮੈਨੂੰ
ਕਿਸੇ ਦੀ ਕੜਮਾਈ ਆ, ਮੈਂ ਉੱਥੇ ਜਾਣਾ।
ਤੇ
ਮੈਂ ਸੁਣਿਆ ਜੇ ਮੈਂ ਏਦਾਂ ਕਹਿਤਾ ਤਾਂ ਮਨਦੀਪ ਨੇ ਕਹਿਣਾ ਕਿਹੜੀ ਕੜਮਾਈ ਹੋ ਰਹੀ ਹੈ, ਉਦੋਂ ਸਾਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਘਰਾਂ ਚ ਬੈਠੀ ਆ, ਤੁਸੀਂ ਕੜਮਾਈ ਤੇ ਜਾਣਾ।
ਮੈਂ ਕਹਿ ਦੇਣਾ ਸੀਗਾ, ਸੱਚੀ ਗੱਲ ਹੈ ਵੀ ਉਹ ਲੋਕਾਂ ਦੇ ਤਾਂ ਵਿਆਹ ਵੀ ਬੰਦ ਹੋ ਗਏ ਨੇ, ਬੁਰੇ ਹਾਲ ਹੋਏ ਨੇ। ਸਾਡੇ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ, ਕਹਿੰਦੇ ਵੀ ਵਿਆਹ ਕਰਾ ਸਕਦੇ ਆ ਤੁਸੀਂ, ਸਪੈਸ਼ਲ ਉਹਨੇ ਅਨਾਊਂਸਮੈਂਟ ਕੀਤੀ ਵੀ 5 ਬੰਦੇ ਹੀ ਹੋ ਸਕਦੇ ਆ। ਅਮਰੀਕ ਜੀ, ਮੈਨੂੰ ਤਾਂ ਪਹਿਲੀ ਗੱਲ ਬੜੀ ਖੁਸ਼ੀ ਹੋਈ ਕਿ ਜਦੋਂ ਖਾੜਕੂਵਾਦ ਦਾ ਟਰਮ ਸੀਗਾ 80-90 ਦੇ ਵਿਚ, ਤਾਂ ਉਦੋਂ ਉਹ ਕਹਿੰਦੇ ਹੁੰਦੇ ਸੀਗੇ ਵੀ 5 ਬੰਦੇ ਜਾਣੇ ਚਾਹੀਦੇ, ਤੇ ਅੱਜ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਮੋਹਰ ਲਾਤੀ ਵੀ 5 ਬੰਦਿਆਂ ਨਾਲ ਵਿਆਹ ਹੋਣਾ ਚਾਹੀਦਾ, ਇਹੀ ਵਧੀਆ ਆ ਸਿੰਘਾਂ ਵਾਲਾ ਹੀ ਕੰਮ।
ਨਾਲ ਉਹਨੇ ਇੱਦਾਂ ਵੀ ਕਿਹਾ 5 ਬੰਦੇ ਇਕੱਠੇ ਨੀ ਹੋਣੇ ਚਾਹੀਦੇ, ਦੂਰ ਦੂਰ ਹੋਣੇ ਚਾਹੀਦੇ
ਆ, 2 ਮੀਟਰ
ਦੇ ਦੂਰੀ ਤੇ ਚੱਲਣੇ ਚਾਹੀਦੇ ਆ, ਹੋਣੇ 5 ਚਾਹੀਦੇ ਆ। ਹੁਣ ਜਿੱਦਾਂ ਨਾ ਸਾਡੇ ਵਿਆਹਾਂ ਚ ਸਾਡੇ ਤਾਂ 29-30 ਜਾਂ 40-40 ਫੁੱਫੜ ਮੱਸ ਦੇ ਉਸੇ ਹੁੰਦੇ ਆ, ਕਈ ਬੰਦੇ ਨਾ ਇੰਨੇ ਕੁ ਬੰਦੇ ਲਿਜਾ ਕੇ ਇਟਲੀ ਚ ਵਿਆਹ ਕਰਦੇ ਆ। ਹੁਣ ਇਟਲੀ ਦਾ ਨਾਮ ਨੀ ਲੈਂਦੇ, ਕਹਿੰਦੇ ਡੈਸਟੀਨੇਸ਼ਨ ਮੈਰਿਜ ਕਰਨ ਜਾਣਾ, ਫਲਾਨਾ ਕ੍ਰਿਕਟਰ ਇਟਲੀ ਚ ਵਿਆਹ ਕਰਾ ਕੇ ਆਇਆ, ਜਿਹਦਾ ਤੁਸੀਂ ਕਮੈਂਟ ਕੀਤਾ ਸੀ, ਇੰਨੇ ਤਾਂ ਕਹਿੰਦੇ ਸਾਡੇ ਫੁੱਫੜ ਦੇ ਮੱਸ ਦੇ ਦੱਸੇ ਹੁੰਦੇ, ਜਿੰਨੇ ਤੁਸੀਂ ਇਟਲੀ ਨੂੰ ਲੈ ਕੇ ਚੱਲੇ ਜਾਣਾ ਸੀ ਬੰਦੇ,
ਸਾਡੇ ਘਰ
ਬੰਦ ਹੋ ਗਏ ਡੈਸਟੀਨੇਸ਼ਨ।
ਡੈਸਟੀਨੇਸ਼ਨ ਵੈਡਿੰਗਾਂ ਜਿਹੜੀਆਂ ਸੀ ਇਟਲੀ ਚ ਹੁੰਦੀਆਂ, ਉਹ ਤਾਂ ਹੁਣ ਮੈਨੂੰ ਨੀ ਲੱਗਦਾ ਕਿ ਆਉਣ ਵਾਲੇ 20 ਸਾਲਾਂ ਚ ਕੋਈ ਇਟਲੀ ਵਿਆਹ ਕਰਾਉਣ ਜਾਊਗਾ, ਜਾਂ ਇੱਥੋਂ ਤੱਕ ਕਿ ਇਟਲੀ ਦਾ ਕੋਈ, ਹੁਣ ਇੰਡੀਆ ਗਏ ਆ, ਆ ਜੀ ਮਾਰਬਲ ਕਿੱਥੋਂ ਲਿਆਂਦਾ, ਇਹ ਜੀ ਇਟਲੀ ਦਾ ਮਾਰਬਲ ਹੈ ਹਨਾ, ਆ ਜੀ ਇਹ ਇਟਲੀ ਦੀ ਸਿੰਖ ਲਵਾਈ ਉਹ ਹੈ ਜੀ, ਆ ਜੀ ਇਟਲੀ ਦਾ ਸੋਫਾ ਆ। ਮੈਂ ਕਿਹਾ ਭਰਾਵਾ ਤੁਸੀਂ ਇਟਲੀ ਦਾ ਨਾਂ ਲਾ ਲਓ ਹਨਾ, ਓ ਗੋਡ। ਤੇ
ਅੱਜ ਕੱਲ ਇੱਕ ਚੱਲ ਰਿਹਾ ਨਾ ਇੱਕ ਵਿਵਾਦ ਵੀ ਚੱਲਦਾ ਹੈ ਧਰਮ ਦੇ ਵਿੱਚ, ਕਈ ਕਹਿੰਦੇ ਕੁਦਰਤੀ ਸਭ ਕੁਛ ਆ, ਜਿੱਦਾਂ ਪਰਮਾਤਮਾ ਦਾ ਹੈ ਹੀ ਨੀ ਕਹਿੰਦੇ, ਪਰ ਪਰਮਾਤਮਾ ਨੇ ਹੁਣ ਆਪਣੀ ਜਿਹੜੀ ਹੋਂਦ ਆ ਨਾ, ਜਿੱਦਾਂ ਤੁਸੀਂ ਅੱਜ ਦੇ ਸ਼ਬਦ ਵਿੱਚ ਵੀ ਦੱਸਿਆ ਆ ਕਿ ਜਿਹੜਾ ਪਰਮਾਤਮਾ ਹੈ ਨਾ ਉਹ ਬੈਲੈਂਸ ਕਰਦਾ ਆ, ਉਹ ਕੁਦਰਤ ਨੂੰ ਡਾਇਰੈਕਟ ਵੀ ਕਰਦਾ, ਉਹਨੂੰ ਚਲਾਉਂਦਾ ਵੀ ਆ, ਤੇ ਉਹਨੂੰ ਉਹ ਨਿਯਮਬੱਧ ਵੀ ਕਰਦਾ। ਹੁਣ ਇਹੀ ਗੱਲ ਹੋ ਰਹੀ ਆ ਅੱਜ ਕੱਲ, ਇਸ ਵੇਲੇ ਨਾ ਪਰਮਾਤਮਾ ਦੇ ਵਿਚੋਂ ਸਾਡਾ ਵਿਸ਼ਵਾਸ ਨਿਕਲ ਜਾਂਦਾ, ਅਸੀਂ ਕੁਦਰਤ ਨੂੰ ਸਭ ਕੁਛ ਮੰਨਣ ਲੱਗ ਪੈਂਦੇ ਆ, ਤੇ ਪਰਮਾਤਮਾ ਫਿਰ ਨਾ ਕੁਦਰਤ ਨੂੰ ਵੀ ਡਾਇਰੈਕਟ ਕਰਦਾ, ਤੂੰ ਆਪਣੇ ਵਿੱਚ ਥੋੜੀ ਜਿਹੀ ਚੇਂਜ ਕਰ, ਇਹਨਾਂ ਨੂੰ ਥਾਂ ਥਾਂ ਤੇ ਬਿਠਾ ਤੇ ਮੇਰੇ ਵਿੱਚ ਵਿਸ਼ਵਾਸ ਪੈਦਾ ਕਰ। ਉਹੀ ਵਿਸ਼ਵਾਸ ਹੁਣ ਦੁਬਾਰਾ ਪੈਦਾ ਕਰਨਾ ਪੈਣਾ, ਹੁਣ ਘਰ ਘਰ ਬੈਠੇ ਤੁਸੀਂ ਕੀ ਕਰੋਗੇ? ਮੇਰੇ ਖਿਆਲ ਦੇ ਵਿੱਚ ਜੋ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਆਹ ਟੀਵੀ ਆ ਜਾਂ ਆਹ ਜਿਹੜੇ ਟੈਲੀਫੋਨ ਆ, ਮੋਬਾਈਲ ਫੋਨ ਆ, ਸਾਰੇ ਇਹਨਾਂ ਤੇ ਵੀ ਥੋੜੀ ਪਾਬੰਦੀ ਲਾਣੀ ਚਾਹੀਦੀ, ਤਾਂ ਕਿ ਤੁਸੀਂ ਹੋਰ ਵੀ
ਭਾਜੀ ਇਹ ਤੇ ਆਪਾਂ ਗੱਲ ਕਰਨੀ ਆ ਅੱਜ। ਆਪਾਂ ਦੇਖੋ ਬਾਕੀ ਤਾਂ ਜਿਹੜੀਆਂ ਗੱਲਾਂ ਆ ਆਪਾਂ ਬਹੁਤ ਇਹ ਆਲਰੇਡੀ ਕਰ ਚੁੱਕੇ ਆ ਗੱਲਾਂ, ਮੈਨੂੰ ਲੱਗਦਾ ਸਾਡੇ ਸਰੋਤੇ ਦਾ ਲਾਹਾ ਵੀ ਲੈਂਦੇ ਹੋਣਗੇ, ਚੜ੍ਹਦੀ ਕਲਾ ਚ ਵੀ ਹੋਣਗੇ। ਪਰ ਆ ਜਿਹੜੀ ਵਿਆਹ ਵਾਲੀ ਗੱਲ ਤੁਸੀਂ ਕੀਤੀ ਸੀ ਨਾ, ਇੱਕ ਮਤਲਬ ਜਦੋਂ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਇਹ ਐਲਾਨ ਕਰ ਰਿਹਾ ਸੀਗਾ ਵੀ ਵਿਆਹ ਦੇ ਵਿੱਚ ਵੀ 5 ਬੰਦੇ ਆ, ਤੇ ਉਹਨੂੰ ਪੁੱਛਿਆ ਵੀ ਕਿਹੜੇ ਕਿਹੜੇ 5 ਬੰਦੇ ਹੋਣੇ ਚਾਹੀਦੇ, ਕਹਿੰਦਾ ਇੱਕ ਤਾਂ ਲਾੜਾ ਲਾੜੀ, ਠੀਕ ਹੈ ਕਪਲ, ਇੱਕ ਪ੍ਰੀਸਟ ਹੋਣਾ ਚਾਹੀਦਾ, ਤੇ 2 ਵਿਟਨੈਸ ਜਿਹੜੇ ਚਾਹੀਦੇ ਹੁੰਦੇ ਆ ਹਨਾ। ਮੈਂ ਕਿਹਾ ਉਹ ਮੇਰੀ ਵਾਈਫ ਸੁਣਦੀ ਸੀ, ਕਹਿੰਦੀ ਇਹਨੂੰ ਪੁੱਛੋ ਪੱਲਾ ਇਹਦਾ ਪਿਓ ਫੜਾਊਗਾ, ਜਿਹੜਾ ਮੈਂ ਕਿਹਾ ਉਹ ਨਹੀਂ ਇਹ ਸਾਡੇ ਵਿਆਹ ਦੀ ਗੱਲ ਨੀ ਕਰਦੇ, ਇਹ ਆਪਣੇ ਵਿਆਹ ਦੀ ਗੱਲ ਕਰਦੇ, ਕਲਚਰ ਸਮਝਿਆ ਕਰੋ। ਤੂੰ ਇਥੋਂ ਦੀ ਬੋਰਨ ਹੈ, ਤੈਨੂੰ ਪਤਾ ਹੋਣਾ ਚਾਹੀਦਾ ਇਹ ਕਲਚਰ ਵੀ ਸਾਡੇ। ਉਹ ਕਹਿੰਦੇ ਮੈਨੂੰ ਚੇਤਾ ਭੁੱਲ ਜਾਂਦਾ ਮੈਂ ਆਸਟ੍ਰੇਲੀਆ ਦੀ ਬੋਰਨ।
ਅਮਨਦੀਪ ਉਹ ਜਿਹੜੇ ਜਿਹੜੇ 120 ਡਿਸ਼ਿਜ਼ ਬਣਾਉਂਦੇ ਆ, 140 ਡਿਸ਼ਿਜ਼ ਬਣਾਉਣੀਆਂ ਉਸਨੇ, 20 ਉਸਨੇ 150 ਬਣਾਈ, ਮੈਨੇ 200 ਬਣਾਉਣੀ, ਜਿੱਦਾਂ ਹਿੰਦੀ ਚ ਗੱਲਾਂ ਕਰਦੇ ਹੁੰਦੇ ਜਿਆਦਾ ਪੜ੍ਹੇ ਲਿਖੇ ਲੋਕ, ਤੇ ਉਹਨਾਂ ਦਾ ਕੀ ਹਾਲ ਆ, ਤੇ ਉਹ ਕਿੱਦਾਂ ਹੁਣ ਬਣਾਉਗੇ ਇੰਨੀਆਂ ਡਿਸ਼ਿਜ਼?
ਉਹਨਾਂ ਦਾ ਹਾਲ ਤਾਂ ਹਾਂ ਸਾਡੇ ਘਰੇ ਹੀ, ਸਾਨੂੰ ਮੈਨੂੰ ਵੀਡੀਓ ਦਿਖਾਲਦੇ ਹੁੰਦੇ ਆ, ਆਹ ਦੇਖੋ ਜੀ ਉਹ ਕੁੜੀ ਦੇ ਮਾਂ ਤੇ ਕੁੜੀ ਵਾਲੇ ਕਿੱਦਾਂ ਰੋਂਦੇ ਆ ਹਨਾ, ਉਹ ਕਹਿੰਦੇ ਵੀ ਇਹ ਤਾਂ ਜੀ ਵਿਆਹ ਸਾਡਾ, ਕਹਿੰਦੇ ਉਹ ਇੱਕ ਉਦਾਂ ਵੈਸੇ ਵਿਆਹ ਹੋਇਆ ਸੀਗਾ, ਉਹ ਵੀ ਏਦਾਂ ਕਰਦੇ ਤੇ ਫਿਰ ਉਹਨਾਂ ਨੂੰ ਸਲਾਹ ਦਿੱਤੀ ਮੇਰੇ ਫਾਦਰ ਇਨ ਲਾਅ ਸਾਹਿਬ ਨੇ ਵੀ, ਇੱਕ ਇੰਡੀਆ ਵੀ ਏਦਾਂ ਵਿਆਹ ਹੋਇਆ ਮੇਰੇ ਫਰੈਂਡ ਨੇ, ਵੀ ਤੁਸੀਂ ਘਰੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆ ਕੇ ਘਰੇ 5-7 ਬੰਦੇ ਇਕੱਠੇ ਹੋ ਗਏ ਜਿਹਨਾਂ ਪਰਿਵਾਰ ਹੈ, ਤੁਸੀਂ ਵਿਆਹ ਕਰ ਦੋ ਤੇ ਪਾਰਟੀ ਜਦੋਂ ਫਿਰ ਕੋਈ ਵਧੀਆ ਖੁਸ਼ੀ ਦਾ ਦਿਨ ਆਇਆ ਦਿਨ ਦਿਹਾੜਾ ਉਦੋਂ ਕਰ ਦਿਓ, ਜੇ ਤੁਸੀਂ ਤੁਹਾਡੇ ਬਾਹਲਾ ਹੀ ਲੜਦੇ ਨੇ ਪੈਸੇ, ਜਿਆਦਾ ਹੀ ਖਰਚਣ ਨੂੰ ਦਿਲ ਕਰੀ ਜਾਂਦਾ ਆ ਹਨਾ, ਵੀ ਇਹ ਤਾਂ ਜਿਹੜੇ ਦਿਨ ਬੰਨੇ ਹੋਏ ਆ ਇਹਨਾਂ ਤੇ ਤਾਂ ਕੋਈ ਰੋਕ ਟੋਕ ਨਹੀਂ ਹੈਗੀ। ਵਿਆਹ ਤਾਂ ਸਾਦਾ ਵੀ ਘਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆ ਕੇ ਹੋ ਸਕਦਾ, ਗੁਰਦੁਆਰੇ ਜਾ ਕੇ ਵੀ ਹੋ ਸਕਦਾ, ਇੱਥੇ ਵੀ 5 ਬੰਦੇ ਜਾ ਕੇ ਹੋ ਸਕਦਾ ਆ। ਦੇਖੋ ਹੈਗਾ ਤਾਂ ਬੜਾ ਔਖਾ ਆ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਤਾਂ ਰੀਫੰਡ ਹੋ ਜਾਂਦਾ, ਕਾਫੀ ਕੁਛ ਰੀਫੰਡ ਹੋ ਜਾਊਗਾ ਬਹਾਨਾ ਹੈਗਾ, ਪਰ ਇੰਡੀਆ ਰੀਫੰਡ ਹੋਣ ਦੇ ਬਹੁਤ ਘੱਟ ਚਾਂਸ, ਕਿਉਂਕਿ ਐਡਵਾਂਸ ਕਾਫੀ ਲਿਆਇਆ ਹੁੰਦਾ ਹਨਾ, ਦਿੱਤਾ ਹੁੰਦਾ, ਸੋ ਉੱਥੇ ਇਹ ਇੱਕ ਬਹੁਤ ਵੱਡੀ ਸਿਰਦਰਦੀ ਆ। ਤੇ ਬਾਕੀ ਜਿਹੜੇ ਸੱਜਣ ਮਿੱਤਰ ਦੂਰੋਂ ਆਣੇ ਹੁੰਦੇ ਉਹਨਾਂ ਦੀਆਂ ਟਿਕਟਾਂ ਹੁੰਦੀਆਂ, ਹੋਟਲ ਬੁੱਕ ਕਰਾਏ ਹੁੰਦੇ ਆ, ਸੋ ਇਹ ਕੋਈ ਬੜੀ ਪਰੇਸ਼ਾਨੀ ਦਾ ਕਾਰਨ ਹੈ। ਦੇਖੋ ਇਹ ਘੜੀ ਹੈ ਇਸ ਤਰ੍ਹਾਂ ਦੀ ਆ ਕਿ ਜਿਹੜਾ ਆਮ ਜਨ ਜੀਵਨ ਰੁਟੀਨ ਹੈ ਉਹ ਸਾਰੀ ਟੁੱਟ ਗਈ ਹੈ, ਤੇ ਉਸ ਟੁੱਟੀ ਹੋਈ ਰੁਟੀਨ ਦੇ ਵਿੱਚੋਂ ਅਸੀਂ ਜਿਹੜੀ ਮੂਲ ਆਪਣੀ ਰੁਟੀਨ ਹੈ ਉਹਦੇ ਵੱਲ ਨੂੰ ਕਿੱਦਾਂ ਜਾਣਾ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਅਮਰੀਕ ਭਾਜੀ ਪਹਿਲਾਂ ਆਪਣੇ ਨਾਲ ਸਰੋਤਿਆਂ ਨੂੰ ਵੀ ਜ਼ਰੂਰ ਲੈਂਦੇ ਰੱਖਣਾ ਆਪਾਂ।
ਜਿਹੜਾ ਤੁਸੀਂ ਗਾਣਾ ਸੁਣਾਇਆ ਨਾ, ਮੈਂ ਤੇਰਾ ਸ਼ਹਿਰ ਛੋੜ ਕੇ ਚਲਾ ਜਾਊਂਗਾ, ਗਾਣਾ ਸੁਣਾਇਆ, ਉਸ ਉਹ ਮੁੰਡੇ ਨੂੰ ਕਹਿਣਾ ਤੇ ਤੂੰ ਸ਼ਹਿਰ ਤਾਂ ਕੀ ਛੱਡਣਾ, ਮਹੱਲਾ ਛੱਡਣਾ ਅੱਜ ਕੱਲ ਮੁਸ਼ਕਲ ਹੋ ਰਹੇ ਆ, ਪੁਲਿਸ ਵਾਲੇ ਤੇ ਜਾਂਦੇ ਬੈਠਕਾਂ ਘਣਾਉਣ ਲੱਗ ਪੈਂਦੇ ਆ, ਤੂੰ ਕਿੱਥੇ ਸ਼ਹਿਰ ਛੱਡ ਕੇ ਚਲਾ ਜਾਊਂਗਾ।
ਉਹ ਅਸਲ ਚ ਕੀ ਉਹ ਗਾਣਾ ਜਿਹੜਾ ਸੈਲਫ ਆਈਸੋਲੇਸ਼ਨ ਦੀ ਗੱਲ ਕਰ ਰਿਹਾ ਕਿ ਮੈਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰ ਲੈਣਾ ਆ, ਰਾਈਟ, ਇਹ ਤੋਂ ਪਹਿਲਾਂ ਕਿ ਮੈਨੂੰ ਗੁੱਸਾ ਆਵੇ, ਇਹ ਤੋਂ ਪਹਿਲਾਂ
ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰ ਲਊਂਗਾ, ਇਹ ਤਾਂ ਮੈਨੂੰ ਤੰਗ
ਕੀਤਾ, ਮੈਂ ਆਪਣੇ ਆਪ ਨੂੰ ਕੁਆਰੰਟੀਨ ਕਰ ਲਊਂਗਾ, ਠੀਕ ਹੈ ਨਾ, ਮੈਂ ਤੇਰਾ ਸ਼ਹਿਰੇ ਛੱਡ ਜਾਣਾ। ਚਲੋ ਸਾਡੇ ਨਾਲ ਸਾਡੇ ਸਤਿਕਾਰਯੋਗ ਦਰਸ਼ਨ ਸਿੰਘ ਮਾਂਗਟ ਜੁੜੇ ਨੇ ਜੀ ਸਿਡਨੀ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਵੈਲਕਮ ਬੇਟਾ ਜੀ, ਤੇ ਆਲ ਲਿਸਨਰਸ ਨੂੰ ਸਤਿ ਸ੍ਰੀ ਅਕਾਲ, ਗੋਡ ਬਲੈਸ ਯੂ, ਬਹੁਤ ਬਹੁਤ ਧੰਨਵਾਦ ਅਸੀਸ ਦੇਣ ਦੇ ਲਈ ਜੀ। ਗੁਰਪ੍ਰੀਤ ਮੋਗਾ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਤੇ ਵੈਲਕਮ ਬੈਕ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਬਾਕੀ ਠੀਕ, ਅਰਿੰਦਰ ਟੌਰ ਉਹਨਾਂ ਨੇ ਇੱਕ ਫੋਟੋ ਭੇਜੀ ਆ, ਭਾਜੀ ਕਿਸੇ ਨੇ ਟੋਇਲਟ ਪੇਪਰ ਵੀ ਰੱਖੇ ਆ, ਆਈ ਐਮ ਡਰਾਈਵਿੰਗ ਬੈਕ ਟੂ ਵਰਕ ਐਂਡ ਸੋ ਦਿਸ ਕਾਰ ਔਨ ਦਾ ਵੇ। ਇਹ ਮੈਂ ਹੁਣ ਕਾਰ ਦੀ ਫੋਟੋ ਜਿਹੜੀ ਭੇਜ ਰਿਹਾ, ਤੇ ਫੋਟੋ ਦੇ ਵਿਚ ਵਾਹ ਜੀ ਵਾਹ, ਤੇ ਕਿਆ ਬਾਤ ਹੈ, ਇਹ ਕਿਸੇ ਨੇ ਸੜਕ ਦੇ ਕੰਢੇ ਫੋਟੋ ਖਿੱਚ ਕੇ ਕਾਰ ਰੱਖੀ ਹੋਈ ਆ, ਉੱਤੇ ਲਾਏ ਹੋਏ ਨੇ ਸਾਈਨ, ਮੈਂ ਇਹ ਸ਼ੇਅਰ ਕਰਦਾ ਫੋਟੋ ਜੀ। ਅਰਸ਼ ਮੱਲੀ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਮਨਿੰਦਰਜੀਤ ਸਿੰਘ ਸਿੱਧੂ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਤੇ ਕਹਿੰਦੇ ਕਦੋਂ ਆਏ ਜੀ, ਜਸਟ ਸਟਾਰਟ ਲਿਸਨਿੰਗ। ਦੇਖੋ ਮੈਂ ਪਿਛਲੇ ਵੀਕ ਆ ਗਿਆ ਸੀਗਾ, ਤੇ ਇੱਕ ਵਿਆਹ ਦੇ ਵਿੱਚ ਗਿਆ ਸੀ, ਤੇ ਵਿਆਹ ਤੁਹਾਨੂੰ ਪਤਾ ਅਮਰੀਕ ਭਾਜੀ ਉਦੋਂ 100 ਬੰਦੇ ਦੀ ਇਜਾਜ਼ ਸੀ, ਤੇ ਅਸੀਂ 95 ਬੰਦੇ ਗਏ, ਦੇਖ ਲਓ ਬੜਾ ਬਹੁਤ ਵਧੀਆ ਕੀਤਾ,
ਤੇ 5 ਘੱਟ ਗਏ,
ਹਾਂ 5 ਤਾਂ ਬਾਅਦ ਚ ਹੋਏ ਨਾ ਇੱਥੇ ਆ ਕੇ, ਵੀ ਜਦੋਂ ਮੁੜੇ ਆਏ ਅਸੀਂ, ਤੇ ਪਰ ਉਦੋਂ 100 ਬੰਦੇ ਦੀ ਸੀ। ਬਲੈਕਬਰਨ ਗੁਰਦੁਆਰਾ ਸਾਹਿਬ ਲਾਵਾਂ ਸੀਗੀਆਂ ਜੀ, ਦੇਖੋ ਦੋਨਾਂ ਲੜਕੀ ਵਾਲਿਆਂ ਨੇ ਤੇ ਲੜਕੇ ਵਾਲਿਆਂ ਨੇ, ਅਸੀਂ ਲੜਕੇ ਵਾਲਿਆਂ ਨੂੰ ਸੀ, ਬੜਾ ਉਹਨਾਂ ਨੇ ਸਾਰਿਆਂ ਨੇ ਕੋਪਰੇਟ ਕੀਤਾ, ਬੜਾ ਔਖਾ ਸੀਗਾ ਫੰਕਸ਼ਨ ਕੈਂਸਲ ਕਰਨੇ ਬਾਕੀ, ਔਰ ਬਹੁਤ ਲੋਕਾਂ ਨੂੰ ਇਹ ਕਹਿਣਾ ਵੀ ਤੁਸੀਂ ਇੱਕ ਇੱਕ ਆਇਓ ਜਾਂ ਨਾ ਵੀ ਆਇਓ, ਤੁਸੀਂ ਥੋੜੇ ਜਿਹੇ ਘਰ ਆ ਜਾਓ, ਔਰ ਸਾਰਿਆਂ ਨੇ ਬੜਾ ਕੋਪਰੇਟ ਕੀਤਾ। ਔਰ ਗੁਰਦੁਆਰਾ ਸਾਹਿਬ ਵਿਚ ਤੁਹਾਨੂੰ ਦੱਸਦਾ ਕਿ ਸੋ ਫਾਰ ਮਤਲਬ ਇੱਕ ਦੋ ਗੁਰਦੁਆਰਿਆਂ ਚ ਗਏ ਆ, ਤੇ ਬੈਸਟ ਜਿਹੜੀ ਸਾਰਿਆਂ ਨੂੰ ਬਹੁਤ ਵਧੀਆ ਮੈਨੇਜਮੈਂਟ ਬਲੈਕਬਰਨ ਗੁਰਦੁਆਰਾ ਸਾਹਿਬ ਦੇ ਜਿਹੜੇ ਪਾਠੀ ਸਿੰਘ, ਜਿਹੜੇ ਉੱਥੋਂ ਦੇ ਗੁਰਪ੍ਰੀਤ ਸਿੰਘ ਹੁਣੀ ਜਿਹੜੇ ਸੰਚਾਲਕ ਨੇ ਮੈਨੇਜਰ ਨੇ, ਮਤਲਬ ਬਹੁਤ ਵਧੀਆ ਉਹਨਾਂ ਨੇ ਉਹ ਸਾਰੇ ਵਿਆਹ ਨੂੰ ਸੰਚਾਲਨ ਕੀਤਾ, ਕਿਸੇ ਨੂੰ ਕੋਈ ਮਤਲਬ ਉਹਨਾਂ ਨੇ ਦੁੱਖ ਨਹੀਂ ਪਹੁੰਚਾਇਆ ਜਾਂ ਉਹਨਾਂ ਤੇ ਨਜ਼ਲਾ ਨਹੀਂ ਝਾੜਿਆ, ਉਹਨਾਂ ਨੇ ਸਾਰਿਆਂ ਨੂੰ ਬੇਨਤੀਆਂ ਕੀਤੀਆਂ, ਔਰ ਸਾਰਿਆਂ ਨੇ ਕੋਪਰੇਟ ਕੀਤਾ ਦਰਬਾਰ ਸਾਹਿਬ ਦੇ ਅੰਦਰ ਜਾਣ ਤੇ ਉਹ ਸਾਰੇ ਹੀ ਸੈਨੇਟਾਈਜ਼ਰ ਨਾਲ ਹੱਥ ਆਪ ਉਹਨਾਂ ਨੇ ਸਾਫ਼ ਕਰਵਾਏ ਫਿਰ ਲਾਗੇ ਲਾਗੇ ਬੈਠੇ ਸੀਗੇ ਦਰਬਾਰ ਸਾਹਿਬ ਦੇ ਵਿਚ ਥਾਂ ਬਹੁਤ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਵੀ ਮੀਟਰ ਮੀਟਰ ਸਾਈਡ ਤੇ ਹੋ ਜਾਓ ਪਾਸੇ ਹੋ ਜਾਓ ਇੱਕ ਦੂਜੇ ਤੋਂ ਤਾਂ ਸਾਰੀ ਸੰਗਤ ਨੇ ਕੋਪਰੇਟ ਕੀਤਾ ਬਹੁਤ ਵਧੀਆ ਅਮਰੀਕ ਭਾਜੀ ਭਾਈ ਮੈਨੂੰ ਕਈ ਵਾਰੀ ਹਾਂਜੀ ਅਸੀਂ 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 ਗਿਣੇ ਸੀਗੇ ਵੀ ਦੋਨਾਂ ਪਾਸਿਆਂ ਤੋਂ 95 ਬੰਦੇ ਸੀਗੇ ਪੰਜ ਘੱਟ ਸੀਗੇ ਸਭ ਉਹਨਾਂ ਨੂੰ
ਅਮਨਦੀਪ ਹੋਣੀ ਦਾ ਮੋਰਿਸ ਦਾ ਪ੍ਰਾਈਮ ਮਿਨਿਸਟਰ ਦਾ ਜਿਹੜਾ ਦੇਸ਼ ਆਇਆ
ਕੱਲ ਦੀ ਖਬਰ ਆ ਰਹੀ ਆ ਕਿ ਸੇਂਟ ਕਿਲਡਾ ਬੀਚ ਜਿਹੜੀ ਆ ਮੈਲਬਨ ਦੇ ਵਿਚ ਦਿਨ ਵਧੀਆ ਨਿਕਲਿਆ ਸੀ ਉਹ ਭਰੀ ਪਈ ਸੀਗੀ ਹਨਾ ਤੇ ਹੁਣ ਉਹ ਤੋਂ ਬਾਅਦ ਡੈਨੀਅਲ ਐਂਡਰੂਜ਼ ਨੇ ਵਿਕਟੋਰੀਆ ਗਵਰਨਮੈਂਟ ਨੇ ਮਤਲਬ ਸਖ਼ਤ ਸਟੈਂਡ ਲਿਆ ਤੇ ਬੀਚਾਂ ਬੰਦ ਕਰਨੀਆਂ ਪਈਆਂ ਉਹਨਾਂ ਨੂੰ ਲੋਕ ਨਾ ਮਤਲਬ ਅਸੀਂ ਤਾਂ ਕਹਿੰਦੇ ਪੰਜਾਬੀਆਂ ਦੇ ਬਾਰੇ ਅਸੀਂ ਬਹੁਤ ਗਲਤ ਸ਼ਬਦਾਵਲੀ ਵਰਤ ਲਈ ਦੀ ਆ ਪਰ ਜਿਹੜੀ ਮਨੁੱਖਤਾ ਮਨੁੱਖਤਾ ਹੀ ਆ ਜਦੋਂ ਜਿਹੜਾ ਬੰਦੇ ਨਾ ਹੁਣ ਮੈਂ ਚਲੋ ਉਸ ਭਾਸ਼ਾ ਚ ਤਾਂ ਨਹੀਂ ਕਹਿੰਦਾ ਮੈਂ ਥੋੜੀ ਸਾਰਥ ਵਧੀਆ ਭਾਸ਼ਾ ਚ ਕਹਿ ਦਿੰਦਾ ਕਿ ਜਿਹੜੇ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ ਹੀ ਹੁੰਦੇ ਆ ਹਨਾ ਉਹ ਇਹ ਸਾਰੇ ਏਦਾਂ ਹੀ ਆ ਹਰੇਕ ਕੌਮ ਦੇ ਵਿਚ ਪੜੇ ਤੋਂ ਪੜਿਆ ਲਿਖਿਆ ਬੰਦਾ ਹਾਂਜੀ
ਅਮਨਦੀਪ ਇੱਕ ਅਫਵਾਹ ਚੱਲ ਰਹੀ ਹੈ ਸੱਚਾਈ ਆ ਜਾਂ ਅਫਵਾਹ ਆ ਇਹ ਗੱਲ ਪੁੱਛਣੀ ਚਾਹਨਾ ਮੈਂ ਉਹ ਤੋਂ ਪਹਿਲਾਂ ਉਹ ਤੋਂ ਬਾਅਦ ਇਹ ਗੱਲ ਪੂਰੀ ਕਰਿਓ
ਅੱਛਾ
ਮੈਂ ਹਲੇ ਰਿੱਕੀ ਦੀ ਗੱਲ ਤਾਂ ਬਾਅਦ ਚ ਕਰੂੰਗਾ ਪਰ ਉਹਨੇ ਇੱਕ ਗੱਲ ਮੈਨੂੰ ਪੁੱਛੀ ਸੀ ਕਹਿੰਦਾ ਅਮਨਦੀਪ ਅੰਕਲ ਨੂੰ ਪੁੱਛਿਓ ਕਿ ਦੋ ਵਾਰੀ ਰਿਟਰੀਟ ਸੈਰੇਮਨੀ ਦੇਖਣ ਕਾਹਦੇ ਗਏ ਆ ਪਾਕਿਸਤਾਨ ਇੰਡੀਆ ਬਾਰਡਰ ਤੇ
ਅੱਛਾ ਠੀਕ ਹੈ ਉਹ ਇੱਕ ਵਾਰੀ ਤਾਂ
ਦੋ ਵਾਰੀ ਗਏ ਆ
ਇੱਕ ਵਾਰੀ ਪਿਛਲੀ ਵਾਰੀ ਗਿਆ ਸੀ ਇੱਕ ਹੁਣ ਮੈਂ ਗਿਆ ਚਲੋ ਫਿਰ ਓਹਨੂੰ ਪੁੱਛ ਲਓ ਫੋਨ ਕਰਕੇ ਬ੍ਰੇਕ ਦੇ ਵਿਚ ਕੀ ਕਹਿੰਦਾ ਤੇ ਠੀਕ ਹੈ ਲਖਵਿੰਦਰ ਸਿੰਘ ਮੈਲਬਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਸਰਬੱਤ ਦਾ ਭਲਾ ਮੰਗਦੇ ਨੇ ਵੈਲਕਮ ਬੈਕ ਜੀ ਆਪ ਸਾਰਿਆਂ ਦਾ ਦਿਨ ਸ਼ੁਭ ਰਹੇ ਸ਼ੁਕਰਾਨਾ ਜੀ ਸਾਰਿਆਂ ਦਾ ਤੇ ਅਮਰੀਕ ਭਾਜੀ ਆਸਟ੍ਰੇਲੀਆ ਦੇ ਵਿਚ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਹਾਲਾਤ ਹਜੇ ਕਾਫੀ ਵਧੀਆ ਨੇ ਬਾਕੀਆਂ ਨਾਲੋਂ ਕਈ ਦੇਸ਼ਾਂ ਦੇ ਵਿਚ ਹਾਂ ਬਾਕੀਆਂ ਨਾਲੋਂ ਬਹੁਤ ਵਧੀਆ ਮੈਨੂੰ ਨਾ ਇੱਥੇ ਇੱਕ ਗੱਲ ਯਾਦ ਆ ਗਈ ਹਨਾ ਤੇ ਸਾਡੇ ਨਾ ਇੱਕ ਨਿਹੰਗ ਸਿੰਘ ਨੇ ਤੇ ਉਹ ਕਹਿੰਦੇ ਗੱਲਬਾਤ ਚੱਲ ਰਹੀ ਸੀ ਇੰਡੀਆ ਹੀ ਚੱਲ ਰਹੀ ਸੀਗੀ ਨਾ ਉਦੋਂ ਕਹਿੰਦੇ ਜੀ ਇਹ ਕਰਨਾ ਕੁਆਰੰਟੀਨ ਕਰਨਾ ਏਦਾਂ ਕਰਨਾ ਕਹਿੰਦਾ ਦੇਖੋ ਬਈ ਸਿੰਘੋ ਗੱਲ ਇਹ ਹੈ ਕਿ ਆਪਾਂ ਸਵੇਰੇ ਸਵਖਤੇ ਉੱਠਦੇ ਹਾਂ ਅੰਮ੍ਰਿਤ ਵੇਲੇ ਤੋਂ ਵੀ ਪਹਿਲਾਂ ਕੇਸੀ ਇਸ਼ਨਾਨ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਕਹਿੰਦਾ ਆਪਾਂ ਪਾਠ ਪੂਜਾ ਕਰਦੇ ਹਾਂ ਮੈਡੀਟੇਸ਼ਨ ਕਰਦੇ ਹਾਂ ਨਿਤਨੇਮ ਕਰਦੇ ਹਾਂ ਫਿਰ ਕਹਿੰਦਾ ਉੱਠ ਕੇ ਅਸੀਂ ਹੱਥ ਧੋ ਕੇ ਮੂੰਹ ਹੱਥ ਧੋ ਕੇ ਫਿਰ ਅਸੀਂ ਕਹਿੰਦਾ ਆਪਣੇ ਜੋ ਵੀ ਸਵੇਰ ਨੂੰ ਕਿਚਨ ਚੋਂ ਖਾਣਾ ਹੁੰਦਾ ਖਾ ਕੇ ਤਾਂ ਫਿਰ ਆਪਾਂ ਕਿਰਤ ਕਰ ਸੈਰ ਨੂੰ ਜਾਂਦੇ ਹਾਂ ਹਨਾ ਨੰਗੇ ਪੈਰੀ ਜਾਂਦੇ ਹਾਂ ਫਿਰ ਆਪਾਂ ਆਪਣੀ ਵਰਜਿਸ਼ ਕਰਦੇ ਹਾਂ ਫਿਰ ਕਿਰਤ ਨੂੰ ਚੱਲ ਜਾਂਦੇ ਹਾਂ ਕੰਮ ਨੂੰ ਚੱਲ ਜਾਂਦੇ ਹਾਂ ਔਰ ਕਹਿੰਦੇ ਜਦੋਂ ਜਾਂਦੇ ਹਾਂ ਕਹਿੰਦੇ ਸਿੰਘਾਂ ਦਾ ਤਾਂ ਸ਼ੁਰੂ ਤੋਂ ਏਦਾਂ ਹੀ ਆ ਵੀ ਸਾਈਕਲ ਤੇ ਹੀ ਤਕਰੀਬਨ ਤੁਸੀਂ ਦੇਖੇ ਹੋਣੇ ਜਾਂ ਘੋੜਿਆਂ ਤੇ ਜਾਂਦੇ ਆ ਫਿਰ ਉਹਨਾਂ ਨੇ ਮਤਲਬ ਦੂਰੋਂ ਹੀ ਇੱਕ ਦੂਜੇ ਨੂੰ ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਉਹ ਤੁਸੀਂ ਦੇਖਿਆ ਹੋਣਾ ਕਈ ਜਿਹੜੇ ਨਿਹੰਗ ਸਿੰਘ ਆ ਉਹਨਾਂ ਦੇ ਜਿਹੜੇ ਅਸੈਂਸ਼ੀਅਲ ਹੈਗੇ ਆ ਉਹਨਾਂ ਦੇ ਵਸਤਰਾਂ ਦੇ ਵਿਚ ਹੀ ਹੁੰਦੇ ਕਈਆਂ ਨੇ ਪਾਕਟ ਸਾਈਡ ਤੇ ਲਟਕਾਈ ਹੁੰਦੀ ਮੈਂ ਕਈ ਸਿੰਘ ਇਹ ਵੀ ਦੇਖੇ ਮੇਰਾ ਬਹੁਤ ਵਾਹ ਪੈਂਦਾ ਰਿਹਾ ਸਿੰਘਾਂ ਦੇ ਨਾਲ ਉਹਨਾਂ ਨੇ ਏਦਾਂ ਖੋਲਣਾ ਤੇ ਉਹਦੇ ਚੋਂ ਛੋਟੀ ਜਿਹੀ ਉਹਨਾਂ ਦੀ ਕੌਲੀ ਹੋਣੀ ਉਹ ਕੱਢ ਲੈਣੀ ਹੈ ਨਾ ਦਮਾਲ ਵੱਡੇ ਦਮਾਲਿਆਂ ਦੇ ਵਿਚੋਂ ਚਮਚਾ ਕੱਢ ਲੈਣਾ ਉਹ ਛੱਕ ਕੇ ਆਪਣਾ ਧੋ ਕੇ ਬਰਤਨ ਉੱਥੇ ਫੇਰ ਰੱਖ ਲੈਣਾ ਆਪਣਾ ਬਰਤਨ ਉਹ ਨਾਲ ਹੀ ਰੱਖਦੇ ਆ ਮੋਸਟਲੀ ਤੁਸੀਂ ਦੇਖਿਆ ਹੋਣਾ ਹਨਾ ਬਾਕੀ ਸਿੰਘਾਂ ਦੇ ਡਿਪੈਂਡ ਕਰਦਾ ਕਿਹੜੇ ਜਥੇ ਨੂੰ ਬਿਲੋਂਗ ਕਰਦੇ ਨੇ ਪਰ ਫੇਰ ਕਹਿੰਦੇ ਵੀ ਅਸੀਂ
ਇੱਕ ਬੱਚੇ ਮੈਂ ਤੁਸੀਂ ਗੱਲ ਪੂਰੀ ਕਰਿਓ ਤੁਸੀਂ ਮੈਂ ਹੁਣ ਕਹਿਣਾ ਚਾਹੁੰਦਾ ਮੈਨੂੰ ਗੱਲ ਯਾਦ ਆ ਗਈ ਜਿੱਦਾਂ ਨਾ ਪਿਛਲੇ ਦਿਨਾਂ ਤੋਂ ਜਾਂ ਪਿਛਲੇ ਸਾਲਾਂ ਤੋਂ ਕਈ ਕ੍ਰਿਟੀਸਿਜ਼ਮ ਹੋ ਰਿਹਾ ਕਿ ਗੁਰਦੁਆਰੇ ਤੁਹਾਨੂੰ ਪੈਸਾ ਨਹੀਂ ਚਾੜਨਾ ਚਾਹੀਦਾ ਲੰਗਰ ਨਹੀਂ ਲਾਣੇ ਚਾਹੀਦੇ ਇਹ ਬਰਬਾਦੀ ਆ ਧਨ ਦੀ ਬਰਬਾਦੀ ਆ ਹੁਣ ਜਿਹੜੇ ਲੰਗਰ ਕਰਕੇ ਜਿੱਦਾਂ ਇੱਥੇ ਵੀ ਮਿੰਟੋ ਏਰੀਏ ਦੇ ਵਿੱਚ ਕਈ ਹੋਰ ਇਲਾਕਿਆਂ ਦੇ ਵਿੱਚ ਵੀ ਜਿਹੜੇ ਸਿੱਖ ਕਮਿਊਨਿਟੀਆਂ ਨੇ ਲੰਗਰ ਲਾਏ ਆ ਜਿਸ ਵੇਲੇ ਹੁਣ ਕੋਰੋਨਾ ਵਾਇਰਸ ਦੀ ਵਿਪਤਾ ਪਈ ਆ ਜਾਂ ਪਹਿਲਾਂ ਜਿੱਦਾਂ ਬੁਸ਼ ਫਾਇਰ ਦੇ ਵਿੱਚ ਲੰਗਰ ਲਾਏ ਆ ਉਹਦੇ ਨਾਲ ਜਿਹੜੀ ਸਿੱਖਾਂ ਦੀ ਜਾਂ ਆਪਣੇ ਖਾਲਸਿਆਂ ਦੀ ਜਿਹੜੀ ਪ੍ਰਸਿੱਧਤਾ ਵਧੀ ਆ ਜਾਂ ਇਹਨਾਂ ਦੀ ਇੱਕ ਤਰ੍ਹਾਂ ਦਾ ਐਪਰੀਸ਼ੀਏਸ਼ਨ ਵਧੀ ਆ ਆਸਟ੍ਰੇਲੀਅਨ ਕਮਿਊਨਿਟੀ ਵਿੱਚ ਵੀ, ਉਹ ਵੀ ਇੱਕ ਤਰ੍ਹਾਂ ਦਾ ਸ਼ਲਾਘਾ ਯੋਗ ਆ। ਵਰਕ ਪਲੇਸ ਤੇ ਵੀ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਸਿੱਖਿਆ ਪਿੱਛੇ ਕੱਲ ਪਰਸੋਂ ਇੱਕ ਥੋੜੀ ਜਿਹੀ ਡਾਕੂਮੈਂਟਰੀ ਦਿਖਾਈ ਸੀ ਚੈਨਲ 9 ਤੇ ਆਪਣੇ ਸਿੰਘ ਖਾਲਸੇ ਲੰਗਰ ਲਾ ਕੇ ਗਰੀਬਾਂ ਦੀ ਮਦਦ ਕਰ ਰਹੇ ਆ, ਤਾਂ ਜਿਹੜਾ ਜਿਹੜਾ ਨਿਊਜ਼ ਰੀਡਰ ਸੀ ਨਾ ਚੈਨਲ 9 ਦਾ, ਉਹਨਾਂ ਨੇ ਬਾਅਦ ਵਿੱਚ ਉਹਨੇ ਕਮੈਂਟ ਕੀਤਾ, ਉਹ ਕਹਿੰਦਾ ਵਟ ਏ ਗਲੋਰੀਅਸ ਪੀਪਲ ਦੀਜ਼ ਆਰ।
ਜੀ ਜੀ ਨਹੀਂ ਬਿਲਕੁਲ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਹਦੇ ਬਾਰੇ ਆਪਾਂ ਥੋੜੀ ਡਿਟੇਲ ਚ ਗੱਲ ਕਰਾਂਗੇ। ਮੈਂ ਉਹ ਮਤਲਬ ਆਪਾਂ ਗੱਲ ਕਰ ਰਹੇ ਸੀਗੇ ਸਵੱਛਤਾ ਦੀ ਜਾਂ ਕਲੀਨਲੀਨੈਸ ਦੀ, ਹੈਨਾ, ਕਿ ਅਸੀਂ ਮਤਲਬ ਕਹਿੰਦੇ ਖਾਣ ਤੋਂ ਪਹਿਲਾਂ ਵੀ ਹੱਥ ਧੋਣੇ ਆ। ਤੁਸੀਂ ਦੇਖਿਆ ਹੋਣਾ ਇੰਡੀਆ ਜਦੋਂ ਲੰਗਰ ਚੱਲਦਾ ਆ ਕਿਤੇ ਸਿੱਖ ਬਿਠਾਲਦੇ ਆ ਤੁਸੀਂ ਗੁਰਦੁਆਰੇ ਦੇ ਵਿਚ, ਹੁਣ ਤਾਂ ਲੰਗਰ ਵੇਲੇ ਸੰਗਤ ਬਹੁਤ ਹੁੰਦੀ ਆ, ਪਰ ਪਹਿਲਾਂ ਕੀ ਹੁੰਦਾ ਸੀ ਜਿਹੜੇ ਮਤਲਬ ਜੇ ਅਸੀਂ ਛੋਟੇ ਹੁੰਦੇ ਕਿ ਪਹਿਲਾਂ ਹੱਥ ਧੋਆਦੇ ਹੁੰਦੇ ਸੀਗੇ ਬਰਤਨ ਲੈ ਕੇ ਨਾ, ਤੇ ਹੱਥ ਧੋਆ ਕੇ ਨਾਲ ਤੌਲੀਆ ਨਾ, ਤੇ ਫੇਰ
ਬਿਲਕੁਲ ਬਿਲਕੁਲ
ਏਦਾਂ ਹੀ ਹੁੰਦਾ ਸੀ ਨਾ। ਤੇ
ਸਾਡੇ ਜਮਾਨੇ ਦੀ ਗੱਲ ਆ, ਹਾਂ ਸਾਡੇ ਜਮਾਨੇ ਦੀ
ਨਹੀਂ, ਸਾਡੇ ਸਾਡੇ ਜਮਾਨੇ ਚ ਵੀ ਏਦਾਂ ਹੀ ਸੀਗਾ। ਤੇ ਮੈਂ ਕਿਹੜੇ
ਬਾਬਾ ਥੋੜਾ ਸੀਗਾ, ਤੁਸੀਂ ਮਾਡਰਨ ਆ, ਤੁਸੀਂ 70ਵਿਆਂ ਚ ਪੈਦਾ ਹੋਏ ਆ, ਅਸੀਂ 50ਵਿਆਂ ਚ ਪੈਦਾ ਹੋਏ ਆ, 20 ਸਾਲ ਦੇ ਪਿੱਛੇ ਤੁਸੀਂ ਜਾਓਗੇ ਨਾ, ਉਦੋਂ ਇਹ ਪ੍ਰਥਾ ਹੁੰਦੀ ਸੀ ਜਦੋਂ ਤੁਸੀਂ ਲੰਗਰ ਤੇ ਜਾਂਦੇ ਸੀ ਨਾ, ਕਿਸੇ ਦੇ ਦੇਂਦੇ ਖਾਣ ਜਾਂਦੇ ਹੁੰਦੇ, ਪਿੰਡਾਂ ਚ ਵੀ ਉਦੋਂ ਸਾਦੇ ਹੁੰਦੇ ਇੱਕ ਦੂਜੇ ਦੇ ਪਿੰਡ ਵਿੱਚ ਜਾਂਦੇ ਹੁੰਦੇ, ਸਭ ਤੋਂ ਪਹਿਲਾਂ ਕੁਆਰੰਟਾਈਜ਼ ਕਰਦੇ ਸੀ, ਉਹ ਸੈਨੇਟਾਈਜੇਸ਼ਨ ਹੀ ਹੁੰਦਾ ਸੀ, ਸਾਬਣ ਨਾਲ ਜਾਂ ਪਾਣੀ ਨੂੰ ਸਾਡੇ ਹੱਥ ਧੋਣੇ, ਫਿਰ ਤੌਲੀਆ ਵੀ ਦਿੰਦੇ ਹੁੰਦੇ,
ਤੌਲੀਆ
ਨਾਲ ਪੂੰਜ ਕੇ
ਲੰਗਰ ਤੋਂ ਬਾਅਦ ਵੀ ਹੱਥ ਧੋਆਂਦੇ ਹੁੰਦੇ ਸੀਗੇ, ਤੇ ਉਹ ਵੀ ਇੱਕ ਤਰ੍ਹਾਂ ਦੀ। ਬਾਕੀ ਘਰਾਂ ਦੇ ਵਿੱਚ ਖੁਦ ਮੈਂ ਦੇਖਿਆ ਕਿ ਸਾਡੇ ਜਦੋਂ ਬਾਬਾ ਜੀ ਨੂੰ ਰੋਟੀ ਲੈ ਕੇ ਜਾਣੀ ਮੰਜੇ ਤੇ ਬੈਠੇ ਹੁੰਦੇ ਸੀ ਤਾਂ ਉਹਨਾਂ ਨੂੰ ਪਹਿਲਾਂ ਹੱਥ ਧੋਣੇ ਤੇ ਫੇਰ ਹੱਥ ਧੋਆ ਕੇ ਪ੍ਰਸ਼ਾਦਾ ਦੇਣਾ ਤੇ ਬਾਅਦ ਦੇ ਵਿੱਚ ਫੇਰ ਧੋਣੇ। ਇੱਦਾਂ ਜਦੋਂ ਸਾਡੇ ਪ੍ਰਾਹੁਣੇ ਆਣੇ ਉਹਨਾਂ ਨਾਲ ਵੀ ਇੱਦਾਂ ਕਰਨਾ। ਸੋ ਇਹ ਸਾਡਾ ਨੈਚੁਰਲ, ਉਹ ਸਿੰਘ ਸਾਹਿਬ ਵੀ ਇਹੀ ਕਹਿ ਰਹੇ ਸੀਗੇ ਵੀ ਅਸੀਂ ਤਾਂ ਇਹ ਕਰ ਰਹੇ ਹਾਂ ਤੇ ਸਾਨੂੰ ਕਈ ਵਾਰੀ ਟੀਚਰਾਂ ਕਰਦੇ ਐ ਕਰੀ ਜਾਂਦੇ ਓ ਕਰੀ ਜਾਂਦੇ ਆ, ਤੇ ਕਹਿੰਦੇ ਅੱਜ ਸਾਨੂੰ ਕਹਿੰਦਾ ਫੇਰ ਅਸੀਂ ਕਹਿੰਦਾ ਜਿੱਦਾਂ ਬਾਹਰ ਜਾਣਾ ਮੂੰਹ ਤੇ ਪਰਨਾ ਲੈ ਲੈਣਾ, ਮੂੰਹ ਢੱਕ ਲੈਣਾ, ਦਮਾਲਾ ਲੈ ਲੈਣਾ, ਸਾਡੀਆਂ ਬੀਬੀਆਂ ਨੇ ਕਹਿੰਦਾ ਕੇਸ ਦੇ ਉੱਤੇ ਢੱਕ ਕੇ ਰੱਖਣਾ, ਮੂੰਹ ਢੱਕ ਕੇ ਰੱਖਣੇ, ਹੈਨਾ। ਕਹਿੰਦਾ ਅੱਜ ਪਤਾ ਲੱਗਾ ਇਹ ਮਾਡਰਨ ਬੰਦੇ ਜਿਹੜੇ ਆ ਜਿਹੜੇ ਸਾਨੂੰ ਟੀਚਰਾਂ ਕਰਦੇ ਹੁੰਦੇ ਸੀ ਵੀ ਅੱਜ ਪਤਾ ਲੱਗਾ ਵੀ ਇਹਨੂੰ ਕੁਆਰੰਟੀਨ ਕਹਿੰਦੇ ਆ। ਕਹਿੰਦੇ ਅਸੀਂ ਤਾਂ ਆਲਵੇਜ਼ ਕਹਿੰਦੇ ਅਸੀਂ ਸਾਡਾ ਕਹਿੰਦੇ ਸਾਡਾ ਲਾਈਫ ਸਾਈਡ ਆਲਵੇਜ਼ ਕੁਆਰੰਟੀਨ ਹੈ। ਦੇਖੋ ਮੈਂ ਇਹ ਗੱਲ ਨਾ ਸਰਵੀ ਨਾਲ ਸਾਂਝੀ ਕੀਤੀ, ਮੈਂ ਕਿਹਾ ਸਰਵੀ ਤੇ ਏਦਾਂ ਏਦਾਂ ਗੱਲ ਹੈ। ਕਹਿੰਦਾ ਦੇਖੋ ਉਹਨੇ ਪਤਾ ਕੀ ਉਹਦੇ ਮੂੰਹ ਚੋਂ ਵਾਹ ਨਿਕਲਿਆ, ਜਿੱਦਾਂ ਵਾਹ ਗੁਰੂ ਨੀ ਨਿਕਲਿਆ। ਕਹਿੰਦਾ ਦੇਖੋ ਵੀ 10ਵੇਂ ਪਾਤਸ਼ਾਹ ਨੇ ਸਾਨੂੰ ਜਿਹੜਾ ਕੋਡ ਆਫ ਕੰਡਕਟ ਦਿੱਤਾ, ਸਾਨੂੰ ਐਥਿਕਸ ਦਿੱਤੇ, ਉਹ ਦੇਖੋ ਵੀ ਮਤਲਬ ਹੁਣ ਸਾਨੂੰ ਉਹ ਬੈਕਵਰਡ ਲੱਗਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਬੈਕਵਰਡ ਹੈ, ਨਹੀਂ ਉਹ ਮੋਸਟ ਐਡਵਾਂਸ ਹੈ। ਕਿਉਂਕਿ ਦੇਖੋ ਤੁਸੀਂ ਲੜਨਾ ਆ, ਜੰਗਲਾਂ ਚ ਰਹਿਣਾ ਆ, ਵਿਚਰਨਾ, ਥਾਂ ਥਾਂ ਤੇ ਜਾਣਾ ਆ, ਤੇ ਤੁਹਾਨੂੰ ਇਹ ਪ੍ਰੀਕੋਸ਼ਨਸ ਉਹਨਾਂ ਨੇ ਮਤਲਬ ਧਰਮ ਦੇ ਨਾਲ ਹੀ ਜੋੜ ਦਿੱਤੇ, ਮਤਲਬ ਉਹ ਮਤਲਬ ਮਸਟ ਕਰ ਦਿੱਤੇ ਕਿ ਤੁਸੀਂ ਇਹ ਫੋਲੋ ਕਰਨਾ ਹੀ ਕਰਨੇ ਆ, ਤੁਹਾਡੀ ਆਦਤ ਬਣ ਜਾਣੀ ਇਹਨਾਂ ਨੂੰ। ਸੋ ਇਹ ਜਿਹੜੀਆਂ ਕਈ ਚੀਜ਼ਾਂ ਨਾ ਸਾਨੂੰ ਉਹ ਲੱਗਦੀਆਂ ਪਖੰਡ ਹੈ ਜੀ, ਆਹ ਚੀਜ਼ਾਂ ਹੁਣ ਉਹ ਸਾਹਮਣੇ ਆ ਰਹੀਆਂ, ਉਹਨਾਂ ਦੀ ਰਿਐਲਿਟੀ ਹੈ ਕਿ ਹੁਣ ਸਾਰੀ ਦੁਨੀਆਂ ਹੀ ਮਾਸਕ ਲਾਈ ਫਿਰਦੀ ਆ, ਸਾਰੀ ਦੁਨੀਆਂ ਹੀ ਹੱਥੇ ਹੀ ਧੋਈ ਜਾਂਦੀ ਆ, ਹਨਾ। ਤੇ ਮਤਲਬ ਚਲੋ ਇਹਨਾਂ ਚੀਜ਼ਾਂ ਨੂੰ ਨਾ ਆਪਾਂ ਨੂੰ ਹਰ ਐਂਗਲ ਤੋਂ ਵਾਚਣਾ ਚਾਹੀਦਾ, ਦੇਖਣਾ ਚਾਹੀਦਾ। ਤੇ ਪ੍ਰੋਗਰਾਮ ਆਪਾਂ ਜਾਰੀ ਰੱਖਣਾ, ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ। ਤੇ ਜੀ ਐਸ ਚਾਹਲ ਹੁਣਾਂ ਨੇ ਵੀ ਫੋਟੋ ਵੀ ਭੇਜੀ ਆ, ਤੇ ਗੁਰਿੰਦਰ ਸਿੰਘ ਭੰਗਲ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿਚ, ਕਹਿੰਦੇ ਹੋਰ ਸਾਰੇ ਠੀਕ ਹੈ ਜੀ, ਅੱਜ ਅਰਲੀ ਆ ਗਏ। ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਰਲੀ ਜੀ 8 ਤੋਂ 10 ਪ੍ਰੋਗਰਾਮ ਹੁਣ ਹੋ ਗਿਆ ਆ, ਇੰਨਾ ਹੀ ਚੱਲਿਆ ਕਰੂਗਾ ਕਿਉਂਕਿ ਫੇਰ ਕਈ ਵਾਰੀ ਮੇਰੇ ਫੰਕਸ਼ਨ ਰਹਿ ਜਾਂਦੇ ਨੇ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕੋਈ ਨਾ ਕੋਈ ਸੁਨੇਹਾ ਜ਼ਰੂਰ ਭੇਜਣ। ਸੋ ਅਮਰੀਕ ਜੀ, ਹੋਰ ਕਈ ਕਾਰਗੁਜ਼ਾਰੀਆਂ ਜਿਹੜੀਆਂ ਸਮਾਜ ਦੇ ਵਿਚ ਹੋ ਰਹੀਆਂ ਉਹ ਹੈ, ਤੇ ਆਪਾਂ ਵਿਹਲੇ ਟਾਈਮ ਦੇ ਵਿਚ ਕੀ ਕਰ ਸਕਦੇ, ਤੇ ਤੁਹਾਡੇ ਤੋਂ ਨਾ ਆਪਾਂ ਇਹ ਵੀ ਸਲਾਹ ਲੈਣੀ ਆ ਕਿ ਜਿਹੜੀਆਂ ਜੋਬਸ ਨੇ, ਕਈ ਇੰਡਸਟਰੀਆਂ ਜਿਹੜੀਆਂ ਸ਼ਟ ਡਾਊਨ ਹੋਈਆਂ, ਬਿਜ਼ਨਸ ਜਿਹੜੇ ਬੰਦ ਹੋਣਗੇ, ਸਮਾਲ ਬਿਜ਼ਨਸ ਬਹੁਤ ਬੰਦ ਹੋ ਜਾਣਗੇ, ਜਿੱਥੇ ਜ਼ਿਆਦਾਤਰ ਜਿਹੜੇ ਆਪਣੇ ਭਾਈਚਾਰੇ ਦੇ ਵਿਚ ਕੰਮ ਕਰਦੇ ਨੇ ਸਮਾਲ ਬਿਜ਼ਨਸ, ਉਹਨਾਂ ਦਾ ਕੀ ਹਾਲ ਚਾਲ ਰਹੇਗਾ, ਇਹਦੇ ਬਾਰੇ ਨਾ ਆਪਾਂ ਥੋੜੀਆਂ ਜਿਹੀ ਗੱਲਾਂ ਕਰਨੀਆਂ। ਦੇਖੋ ਕੋਰੋਨਾ ਵਾਇਰਸ ਦੇ ਬਾਰੇ ਸਾਰਿਆਂ ਨੂੰ ਪਤਾ ਵੀ ਕੀ ਹੋ ਰਿਹਾ, ਤੇ ਆਪਾਂ ਨੂੰ ਬਹੁਤ ਜ਼ਿਆਦਾ ਡਿਟੇਲ ਚ ਉਹਦੇ ਬਾਰੇ ਕਿੱਥੋਂ ਆਈ ਕਿੱਦਾਂ ਇਹਦਾ ਪ੍ਰੀਕੋਸ਼ਨਸ ਕਰਨੇ ਆ, ਇਹ ਸਾਰਾ ਕੁਝ ਪਹਿਲਾਂ ਹੀ ਸਾਡੇ ਸਰੋਤਿਆਂ ਨੂੰ ਪਤਾ ਹੈ। ਤੇ ਪਰ ਆਪਾਂ ਇਹਦੇ ਜਿਹੜੇ ਆਪਾਂ ਇਹਦੇ ਚ ਨਿਕਲਣਾ ਕਿੱਦਾਂ ਆ, ਆਪਾਂ ਇਹਦੇ ਚ ਹੁਣ ਟਾਈਮ ਕਿੱਦਾਂ ਗੁਜ਼ਾਰਨਾ, ਇਹਦੇ ਬਾਰੇ ਆਪਾਂ ਗੱਲਬਾਤ ਜਾਰੀ ਰੱਖਣੀ ਆ। ਤੇ ਸਾਡੇ ਸਰੋਤਿਆਂ ਨੂੰ ਬੇਨਤੀ ਆ ਕਿ ਨਾਲ ਜੁੜੇ ਰਹੋ, ਤਸੱਲੀ ਦੇ ਨਾਲ ਆਪਣੇ ਘਰ ਬੈਠੋ। ਬਹੁਤ ਟਾਈਮ ਹੈ ਅਮਰੀਕ ਜੀ ਆਪਣੇ ਕੋਲ, ਹੁਣ ਹੁਣ ਕਿਸੇ ਨੇ ਜੋਬ ਤੇ ਨਹੀਂ ਜਾਣਾ, ਨਜ਼ਾਰੇ ਲਓ ਤੇ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਈ ਜਾਣੇ ਆ। ਤੇ ਸਾਡੇ ਨਾਲ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਸੁਣਨਾ ਚਾਹਿਆ ਗੀਤ ਜੀ ਐਸ ਚਾਹਲ ਹੁਣਾ ਨੇ, ਕ੍ਰੋਨੀਕਲ ਆਫ ਚੰਡੀਗੜ੍ਹ ਨਵੀਂ ਫਿਲਮ ਆਈ ਸੀ ਉਹਦੇ ਵਿਚੋਂ ਆ ਜੀ।
ਜਾਲੀ 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 ਕੇ ਮਿੱਤਰਾਂ ਦਾ ਇਕੱਠ ਹੋ ਗਿਆ, ਇੱਕ ਮਾਰਕੀਟ ਸ਼ਹਿਰ ਸੀ ਮੋਹਾਲੀ ਕੇ, ਜਿਹੜੇ ਦਿਨ ਪਿੰਡ ਜਾਣਾ ਸੀ ਉੱਥੇ ਮੋਤਰਾ ਮੰਗਾ ਲਈਆਂ। ਜਾਲੀ ਕੇ ਜਾਲੀਆਂ ਜੋ ਇੱਕ ਵੱਜ ਕੇ ਗਏ, ਡੋਲਦੇ ਜੀ ਖਰੜੋਂ ਕੋਲ ਰਾਲੀ ਕੇ ਜਾਂਦੇ ਨਲਕਾਰੇ ਮਾਰਦੇ, ਰੋੜ ਪੈ ਸੀ ਜੀ ਲੁਧਿਆਣੇ ਵਾਲੀ ਕੇ, ਉੱਥੇ ਜਾ ਕੇ ਕਾਲਿਆ ਗਈ। ਹੋ ਉੱਥੇ ਜਾ ਕੇ ਕਾਲਿਆ ਗਏ ਜੀ, ਰਿੰਗ ਵੱਜ ਗਈ ਸੀ ਕਲਾਸਮੇਟ ਵਾਲੀ ਕੇ, ਕਹਿੰਦੀ ਵੜੋ ਚੰਡੀਗੜ੍ਹ ਨੂੰ, ਪਰੇਸ਼ਾਨ ਹੋਏ ਸਹੇਲੀ ਤੇਰੀ ਵਾਲੀ ਜੀ, ਗੱਡੀ ਮੋੜੀ ਬਾਈ ਬਾਸ ਉਹ ਗੱਡੀ ਮੋੜੀ ਬਾਈ ਬਾਸ ਤੋਂ, ਉੱਤੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ ਕੇ, ਅੱਗੇ ਜਾ ਕੇ ਨਾਕਾ ਲੱਗਿਆ। ਹੋ ਅੱਗੇ ਜਾ ਕੇ ਨਾਕਾ ਲੱਗਿਆ, ਖੜੀ ਜਿਪਸੀ ਟ੍ਰੈਫਿਕ ਵਾਲੀ ਕੇ, ਪੀਤੀ ਨੂੰ ਸੀ ਚੈੱਕ ਕਰਦੇ। ਓ ਪੀਤੀ ਨੂੰ ਸੀ ਚੈੱਕ ਕਰਦੇ, ਲੈ ਦੇਖ ਕੇ ਪ੍ਰੋਬਲਮ ਡਾਲੀ ਕੇ, ਪਹੁੰਚੇ ਜਦੋਂ ਪੀਜੀ ਥੱਲੇ ਤਾਂ ਉੱਤੋਂ ਬੋਲਦੀ ਸਹੇਲੀ ਕਾਲੀ ਕਾਲੀ ਜੀ, ਸੁਣੋ ਜ਼ਰਾ ਕੀ ਕਹਿੰਦੀ ਏ। ਮੈਂ ਪੀਜੀ ਲੈ ਲਿਆ ਸੀ ਛੜਿਆ ਮਾਮਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਪੀਜੀ ਲੈ ਲਿਆ ਸੀ ਛੜਿਆ ਮੁਹੱਲੇ ਵੀ, ਸੱਚੀ ਤੁਹਾਨੂੰ ਕੀ ਦੱਸੀਏ। ਕੋਈ ਮੁੰਦਰੀ ਬਣਾਉਂਦਾ ਕੋਈ ਛੱਲੇ ਵੀ, ਸੱਚੀ ਤੁਹਾਨੂੰ ਕੀ ਦੱਸੀਏ। ਵੇ ਪੀਜੀ ਲੈ ਲਿਆ ਲੈ ਲਿਆ, ਇੱਕ ਛੜਾ ਕਹਿੰਦਾ ਆ ਜੋ ਕਾਫੀ ਚਾ ਪੇ ਆਈਏ ਜੀ, ਡੋਲ ਖੋਲ ਕਹਿੰਦਾ ਬਹਿ ਜੋ ਗੇੜੀ ਚੇੜੀ ਲਾਈਏ, ਸਾਡੀ ਚੰਡੀਗੜ੍ਹ ਹੋ ਜੂ ਬੱਲੇ ਬੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਵੇ ਪੀਜੀ ਲੈ ਲਿਆ ਲੈ ਲਿਆ ਸੀ ਛੜਿਆ ਮੁਹੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਕੋਈ ਮੁੰਦਰੀ ਬਣਾਉਂਦਾ ਕੋਈ ਛੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਆਈ ਥਾਣੇਦਾਰਾ ਮੈਂ ਜਾਈ ਥਾਣੇਦਾਰਾ, ਚੰਡੀਗੜ੍ਹ ਬੰਗਲਾ ਤੋਂ ਆਈ ਥਾਣੇਦਾਰਾ, ਆਈ ਥਾਣੇਦਾਰਾ ਮੈਂ ਜਾਈ ਥਾਣੇਦਾਰਾ, ਚੰਡੀਗੜ੍ਹ ਬੰਗਲਾ ਤੋਂ ਆਈ ਥਾਣੇਦਾਰਾ, ਆ ਮਸਲੇ ਦਿਮਾਗ ਵਿੱਚ ਪਾਈ ਥਾਣੇਦਾਰਾ, ਵੇ ਨਾਰਾ ਵਾਲੀ ਗੱਲ ਸੁਣ ਜਾਈ ਥਾਣੇਦਾਰਾ। ਇੱਕ ਨੇ ਤਾਂ ਸਿੱਧਾ ਹੀ ਨੰਬਰ ਸਿੱਗਾ ਮੰਗਿਆ, ਕੰਜਰਾਂ ਦਾ ਟੋਲਾ ਕੋਲੋਂ ਸੱਤ ਵਾਰੀ ਲੰਘਿਆ, ਅੱਖ ਹਾਰ ਕੇ ਸੁਣੇ ਗਏ ਮੈਂ ਤਾਂ ਕੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਮੈਂ ਪੀਜੀ ਲੈ ਲਿਆ ਸੀ ਛੜਿਆ ਮੁਹੱਲੇ,
ਉਹ ਕੀ ਕਹਿੰਦਾ,
ਮੈਂ ਕੱਲੀ ਦੇਖ ਕੇ ਫਤਿਹ ਬੁਲਾਈ ਸੀ, ਮੈਂ ਕੀ ਰੌਲਾ ਪਾ ਕੇ ਫੋਨ ਤੇ ਸੱਦ ਲਿਆ ਥਾਣੇਦਾਰ ਨੂੰ, ਹੋਰ ਹੀ ਗੱਲ ਬਣਾ ਕੇ ਬਈ, ਅਸੀਂ ਤਾਂ ਉਸਨੂੰ ਕੁਝ ਨੀ ਆਖਿਆ, ਅਸੀਂ ਤਾਂ ਉਸਨੂੰ ਕੁਝ ਨੀ ਆਖਿਆ, ਰੱਖ ਲਿਆ ਮਨ ਸਮਝਾ ਕੇ ਨੀ, ਮਗਰੋਂ ਰੋਵੇਂ ਜੀ, ਉਹ ਮਿੱਤਰਾਂ ਨੂੰ ਸਜ਼ਾ ਕਰਾ ਕੇ ਨੀ, ਮਗਰੋਂ ਰੋਵੇਂ ਜੀ, ਉਹ ਮਿੱਤਰਾਂ ਨੂੰ ਸਜ਼ਾ ਕਰਾ ਕੇ ਨੀ, ਮਗਰੋਂ ਰੋਵੇਂਗੀ।
ਹੱਸਦੀ ਜਵਾਬ ਦਿੰਦੀ ਏ,
ਵੇ ਦੋ ਤਾਰਾ ਵਜਣਾ ਵੇ ਚੋਬਰਾ ਜੇਲ ਹਾਊਸ ਦੀ ਮੋਰੀ, ਦੋ ਤਾਰਾ ਵਜਣਾ ਵੇ ਚੋਬਰਾ ਜੇਲ ਹਾਊਸ ਦੀ ਮੋਰੀ, ਆ ਸਾਡੀ ਗੱਲ ਨਾ ਬਣਦੀ ਵੇ ਸ਼ਾਮ ਸਿਆ ਤੂੰ ਕਾਲਾ ਮੈਂ ਗੋਰੀ, ਦੋ ਤਾਰਾ ਵਜਣਾ ਵੇ ਚੋਬਰਾ ਜੇਲ ਹਾਊਸ ਦੀ ਮੋਰੀ, ਉਹ ਜੇ ਵਿਆਕਰ ਬਣਾ ਸੀ ਪੱਤਰਾ ਤਾਰਾ ਵੱਜਣਾ ਵੇ ਜੋਬਰਾ ਜੇਲ ਹਾਊਸ ਦੀ ਮੋਰੀ, ਉਹ ਜੇ ਐਨਾ ਹੀ ਸਾਊਜ਼ੀ
ਦੇ ਸਾਹਮਣੇ ਖੜੇ ਨੇ ਤੇ ਕਿਵੇਂ ਗੱਲਬਾਤ ਹੋ ਰਹੀ ਏ।
ਸੁਣ ਮਖਮਲ ਨੀ ਲੱਠਿਆਂ ਨੂੰ ਕੁੜੀਏ, ਐਦਾਂ ਨਾ ਰੋਲ ਐਸ ਐਚ ਓ ਕੋਲ, ਹੁਣ ਹੋਣ ਗਵਾਈਆਂ ਫੇਵਰ ਵਿੱਚ ਬੋਲ, ਸੁਣ ਮਖਮਲ ਨੀ
ਸੁਣ ਕੇ ਜੋਬਰਾ
ਸੜਕੇ ਟੋਲਾ ਜਾਂਦਾ ਰੱਥ ਦੀ ਟੁੱਟ ਜੂ ਫੱਟੀ ਗੁਲਾਬ ਸਿਆ ਸੰਭਲ ਜ਼ਰਾ ਮੈਂ ਮਾਝੇ ਦੀ ਜੱਟੀ ਗੁਲਾਬ ਸਿਆ ਸੰਭਲ ਜ਼ਰਾ ਮੈਂ ਮਾਝੇ ਦੀ ਜੱਟੀ ਓ ਅੱਖੀਆਂ ਨਾ ਅੱਖੀਆਂ ਮਿਲਾ ਕੇ ਦੇਖ ਲੈ ਦਿਲ ਸਾਡਾ ਠੋਕ ਤੇ ਵਜਾ ਕੇ ਵੇਖ ਲੈ ਪੱਕਾ ਅੱਜ ਸਾਡੇ ਨਾਲ ਕਰਾਰ ਕਰ ਲੈ ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ ਨੀ ਜੱਗ ਤਾਰਨ ਕਦੀ ਬਹਿ ਕੇ ਲਿਖ ਪੜ ਜੇ ਤੂੰ ਆਇਆ ਚੰਡੀਗੜ੍ਹ ਐਵੇਂ ਮਾਰਕੀਟ ਖੜ ਕੀਤੀ ਮਾੜੀ ਮੁੰਡਿਆ ਆਸ਼ਕਾਂ ਦੀ ਇਮਜ ਬਗਾੜੀ ਮੁੰਡਿਆ ਵੇ ਆਸ਼ਕਾਂ ਦੀ ਇਮਜ ਬਗਾੜੀ ਮੁੰਡਿਆ ਹੋ ਸੀਗੇ ਪੜਨੇ ਕਾਨੂੰਨ ਹੋ ਗਏ ਚੇਂਜ ਮਜ਼ਮੂਨ ਜਦੋਂ ਪਿਆਰ ਦੇ ਜਨੂਨ ਵਾਲਾ ਲਾ ਬਣਿਆ ਬਾਕੀ ਸਾਰਾ ਕਿੱਸਾ ਖਾਮ ਖਾ ਬਣਿਆ ਬਾਕੀ ਸਾਰਾ ਕਿੱਸਾ ਖਾਮ ਖਾ ਬਣਿਆ ਨਰੇਸ਼ਮੀ ਦੁਪੱਟੇ ਉੱਤੇ ਤਿੰਨ ਤਾਰੀਆਂ ਪਿਆਰ ਵੀ ਪੁਗਾਉਂ ਜੇ ਪੁਗਾਈਆਂ ਯਾਰੀਆਂ ਆਖੇ ਸਰਤਾਜ ਨੀ ਕਰਾਰ ਕਰ ਲੈ ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ ਵੀ ਚੱਕ ਤਾਰਾ ਰਾਨ ਤਾਰਾ ਰਾਨ ਤਾਰਾ ਰਾਨ
ਲਓ ਜੀ ਮਨ ਕੀ ਲੱਗਦੀ ਏ
ਬੈਠਲਦੇ ਕਬੀਲਿਆਂ ਜਵਾਨ ਮੁੰਡਿਆ ਤੂੰ ਤਾਂ ਚੰਗਾ ਲੱਗਦਾ ਨਦਾਨ ਮੁੰਡਿਆ ਬੈਠਲਦੇ ਕਬੀਲਿਆਂ ਜਵਾਨ ਮੁੰਡਿਆ ਤੂੰ ਤਾਂ ਚੰਗਾ ਲੱਗਦਾ ਨਦਾਨ ਮੁੰਡਿਆ ਚੱਲ ਆਸ਼ਕਾਂ ਤੇ ਆਪਣਾ ਸ਼ੁਮਾਰ ਕਰ ਲੈ ਪਿਆਰ ਕਰ ਲੈ ਵੇ ਆ ਜਾ ਪਿਆਰ ਕਰ ਲੈ ਵੇ ਜੱਗ ਤਾਰਾ ਰਾਨ ਤਾਰਾ ਰਾਨ ਤਾਰਾ ਰਾਨ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895565
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters
aao ji aao oh binder aa dekh tan tera kaun hai
hello mama ji
oh wah sonu tu
ਵੀਰ ਜੀ ਸਤਿ ਸ਼੍ਰੀ ਅਕਾਲ
ਉਹ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰ ਕੋਟਲਾ ਪੰਜਾਬ ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ
ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਜੀ 9:04 ਘੜੀ ਦੇ ਉੱਤੇ ਹੋ ਗਏ ਨੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਮੈਨੂੰ ਏਦਾਂ ਲੱਗਦਾ ਕਿ ਕਈ ਸਾਲਾਂ ਬਾਅਦ ਪ੍ਰੋਗਰਾਮ ਦੁਬਾਰਾ ਸ਼ੁਰੂ ਕੀਤਾ 6 ਹਫ਼ਤੇ ਦੀ ਵੇਟ ਸੀ ਖੈਰ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਮੇਰੇ ਨਾਲ ਜੁੜੇ ਨੇ ਅਮਰੀਕ ਜੀ ਜੇ ਤੁਸੀਂ ਮਾਇੰਡ ਨਹੀਂ ਕਰਦੇ ਤਾਂ ਮੈਂ ਨਾਲ ਦੀ ਨਾਲ ਚਾਹ ਪੀ ਲਵਾਂ ਚਾਹ ਮੇਰੀ ਪਹੁੰਚ ਗਈ ਹੈ
ਬਿਲਕੁਲ ਅਮਲੀ ਥੋੜਾ ਜਿਹਾ ਨਾ ਕੱਪ ਨੂੰ ਮੜੇ ਛਿੜਕਾ ਕਰ ਲਿਓ ਆਲੇ ਦੁਆਲੇ।
ਅੱਛਾ ਅੱਛਾ, ਨਹੀਂ ਨਹੀਂ ਘਰ ਚ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਮੈਂ ਕਿਹੜੇ ਹੁਣ ਉਥੋਂ ਮੰਗਾਈ ਦੁਕਾਨ ਤੋਂ, ਘਰੇ ਆ ਗਈ ਚਾਹ। ਅੱਛਾ ਅਮਰੀਕ ਭਾਜੀ, ਬਈ ਬੈਂਕਾਂ ਦੀਆਂ ਵੀ ਆਪਾਂ ਗੱਲ ਕਰਨੀ ਆ, ਕਿਸ਼ਤਾਂ ਦੀ, ਕਿਰਾਇਆਂ ਦੀ ਗੱਲ ਕਰਨੀ ਆ। ਬਹੁਤ ਸਾਰੇ ਸਾਡੇ ਜਿਹੜੇ ਮਿੱਤਰ ਪਿਆਰੇ ਨੇ, ਆਫ ਕੋਰਸ ਉਹਨਾਂ ਨੇ ਸਾਰਿਆਂ ਨੇ ਲੋਨ ਲੈ ਕੇ ਘਰ ਲਏ ਹੁੰਦੇ, ਉਹਨਾਂ ਦੀ ਕਿਸ਼ਤਾਂ ਵੀ ਕਿਸੇ ਨਾ ਕਿਸੇ ਰੂਪ ਦੇ ਵਿਚ ਬਿਜ਼ਨਸ ਦੀ ਕਿਸ਼ਤ ਜਾ ਰਹੀ ਹੁੰਦੀ ਆ। ਔਰ ਮੇਰੀ ਸ਼ਰਮਾ ਪਤੂਣਾ ਨਾਲ ਵੀ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਸੀ, ਪਿਛਲੇ ਹਫ਼ਤੇ ਮੈਂ ਮੈਲਬਰਨ ਹੀ ਸੀਗਾ, ਉਹ ਵੀ ਤੁਹਾਨੂੰ ਪਤਾ ਹੈ ਕਿ ਬਿਜ਼ਨਸ ਦੇ ਵਿਚ ਕਾਫੀ ਮਾਹਰ ਨੇ ਤੇ ਨਿਗਾਹ ਰੱਖਦੇ ਨੇ, MBA ਨੇ, ਪੜ੍ਹਦੇ ਵੀ ਨੇ, ਨਾਲ ਪੜ੍ਹੀ ਵੀ ਜਾਂਦੇ ਨੇ, ਕੰਮ ਵੀ ਕਰਦੇ ਨੇ। ਉਹਨਾਂ ਨੇ ਵੀ ਮੈਨੂੰ ਬਹੁਤ ਮਤਲਬ ਆਲਾ ਗੱਲਾਂ ਦੱਸੀਆਂ ਸੀਗੀਆਂ, ਤੇ ਤੁਸੀਂ ਵੀ ਨਿਗਾਹ ਰੱਖਦੇ ਹੋ। ਦੇਖੋ ਦੋ ਮੁੱਦੇ ਨੇ, ਇੱਕ ਹੈਗਾ ਜਿਹੜੇ ਕਿਰਾਏ ਤੇ ਰਹਿੰਦੇ ਨੇ, ਜਾਂ ਮਤਲਬ ਜਾਂ ਜਿਨ੍ਹਾਂ ਨੇ ਘਰ ਕਿਰਾਏ ਤੇ ਦਿੱਤੇ ਹੋਏ ਨੇ, ਜਾਂ ਕਿਰਾਏਦਾਰ ਤੇ ਮਾਲਕ ਦਾ ਜਿਨ੍ਹਾਂ ਦਾ ਰਿਲੇਸ਼ਨ ਹੈ, ਠੀਕ ਹੈ। ਇੱਕ ਹੈਗਾ ਵੀ ਲੋਨ ਦਾ ਰਿਲੇਸ਼ਨ ਹੈ ਕਿਸ਼ਤਾਂ। ਹੁਣ ਅਨਾਊਂਸਮੈਂਟ ਹੋਈ ਆ ਤੇ ਜਿਹੜੀਆਂ ਕਿਸ਼ਤਾਂ ਦੀ ਈਮੇਲ ਵੀ ਆ ਗਈ ਆ, ਮੈਂ ਵੀ ਗੱਲ ਕਰਾਂਗਾ, ਕਾਮਨਵੈਲਥ ਦੀ ਈਮੇਲ ਵੀ ਆ ਗਈ ਆ ਕਿ 3 ਮਹੀਨੇ ਆਟੋ ਡਿਫਰ ਕਰ ਦਿੱਤੀਆਂ, ਠੀਕ ਹੈ। ਹੁਣ ਇਹਦਾ ਮਤਲਬ ਕੀ ਆ, ਮਤਲਬ ਚਾਰ ਬੈਂਕਾਂ ਕਿਸ ਤਰ੍ਹਾਂ ਕਰ ਰਹੀਆਂ ਨੇ, ਮਤਲਬ ਕਿਸ਼ਤ ਦੇਣੀ ਨੀ ਜਿੱਥੋਂ ਲੋਨ ਹੈ ਉੱਥੋਂ ਹੀ ਸ਼ੁਰੂ ਹੋਏਗਾ ਜਾਂ ਕੀ ਹੋਏਗਾ?
ਅਮਨਦੀਪ, ਦੁਨੀਆਂ ਜਦੋਂ ਦੀ ਬਣੀ ਆ ਨਾ, ਇਹ ਜਿਹੜਾ ਲੋਨ ਆ ਇਹ ਕਦੇ ਘਟਦਾ ਨੀ ਹੁੰਦਾ, ਇਹ ਵੱਧਦਾ ਹੀ ਹੁੰਦਾ। ਸਰਕਾਰ ਨੇ ਕੁਛ ਦੇਰ ਲਈ ਤੁਹਾਨੂੰ ਸਹੂਲਤ ਦਿੱਤੀ ਆ, ਤੁਹਾਡਾ ਲੋਨ ਪੋਸਟਪੋਨ ਕੀਤਾ, ਡੈਫਰ ਕੀਤਾ ਕਿ ਕੁਛ ਦੇਰ ਦੇ ਲਈ, 3 ਮਹੀਨਿਆਂ ਦੇ ਲਈ ਤੁਹਾਡਾ ਜਿਹੜਾ ਲੋਨ ਆ ਤੁਹਾਡੇ ਤੋਂ ਨਹੀਂ ਲਿਆ ਜਾਊਗਾ, ਉਹਦੀਆਂ ਕਿਸ਼ਤਾਂ ਨਹੀਂ ਲਈਆਂ ਜਾਊਗੀਆਂ, ਕਿਉਂਕਿ ਤੁਹਾਡੀ ਇਨਕਮ ਜਿਹੜੀ ਸਟੋਪ ਹੋਈ ਆ, ਉਹ ਤੁਹਾਨੂੰ ਇਨਕਮ ਆ ਨੀ ਰਹੀ। ਇਹਦਾ ਇਹ ਮਤਲਬ ਨੀ ਹੈ ਕਿ ਤੁਹਾਡਾ ਲੋਨ ਹੀ ਜਿਹੜਾ ਖਤਮ ਕਰ ਦਿੱਤਾ ਗਿਆ ਜਾਂ ਉੱਤੇ ਵਿਆਜ ਨਹੀਂ ਪਊਗਾ, ਵਿਆਜ ਮੇਰੇ ਖਿਆਲ ਦੇ ਵਿੱਚ ਉਹਦੇ ਤੇ ਪੈਦਾ ਰਹੂਗਾ, ਅਤੇ ਜਦੋਂ ਤੁਹਾਡੀ ਇਕਨੋਮਿਕ ਸਿਚੁਏਸ਼ਨ, ਤੁਹਾਡੀਆਂ ਜੋਬ ਰਿਸਟੋਰ ਹੋ ਜਾਊਗੀਆਂ ਬਾਅਦ ਦੇ ਵਿੱਚ, ਉਹ ਤੁਹਾਨੂੰ ਮੋੜਨਾ ਪਊਗਾ। ਇਹ ਵੀ ਹੋ ਸਕਦਾ ਕਿ ਤੁਹਾਨੂੰ ਮਤਲਬ ਕਿਸ਼ਤਾਂ ਵਿੱਚ ਮੋੜਨਾ ਪਵੇ, ਥੋੜਾ ਥੋੜਾ ਵਧਾ ਕੇ ਤੁਹਾਨੂੰ ਦੇਣਾ ਪਵੇ, ਪਰ ਲੋਨ ਤੁਹਾਨੂੰ ਹਮੇਸ਼ਾ ਦੇਣਾ ਹੀ ਪੈਂਦਾ। ਮੈਂ ਤਾਂ ਅਮਨਦੀਪ ਇੱਥੇ ਇਹੀ ਸਲਾਹ ਦਊਂਗਾ, ਜਿਨ੍ਹਾਂ ਕੋਲ ਜਿਹੜੇ ਲੋਨ ਦੇ ਸਕਦੇ ਆ, ਤੁਸੀਂ ਵਾਪਸ ਕਰ ਸਕਦੇ ਆ, ਤੁਹਾਡੀ ਕਪੈਸਿਟੀ ਵਾਪਸ ਕਰਨ ਦੀ ਹੈਗੀ ਆ, ਥੋੜੀ ਜਿਹੀ ਸੇਵ ਕੀਤਾ ਹੈ, ਜਾਂ ਤੁਸੀਂ ਹੋਰ ਕੋਈ ਥੋੜਾ ਬਹੁਤਾ ਕੰਮ ਕਰਦੇ ਆ ਇੱਧਰ ਉੱਧਰ, ਇਹਦੇ ਨਾਲ ਲੋਨ ਮੋੜ ਸਕਦੇ ਆ, ਤਾਂ ਤੁਹਾਨੂੰ ਲੋਨ ਨੂੰ ਮੋੜਦੇ ਰਹਿਣਾ ਚਾਹੀਦਾ ਆ। ਤੇ ਇਹ ਨੀ ਹੋਣਾ ਚਾਹੀਦਾ ਕਿ ਤੁਸੀਂ ਲੋਨ ਆਪਣੇ ਤੇ ਜ਼ਿਆਦਾ ਚੜਾ ਬੈਠੋ, ਸਾਰੇ ਇੰਟਰਸਟ ਜ਼ਿਆਦਾ ਪੈ ਜਾਵੇ ਤੇ ਬਾਅਦ ਚ ਤੁਹਾਨੂੰ ਜ਼ਿਆਦਾ ਮੋੜਨਾ ਪਵੇ। ਸਿਆਣਪ ਤਾਂ ਇਹੀ ਆ ਕਿ ਅਮਨਦੀਪ, ਪਹਿਲਾਂ ਤਾਂ ਸਿਆਣਪ ਤਾਂ ਇਹੀ ਹੁੰਦੀ ਆ ਕਿ ਤੁਹਾਨੂੰ ਹਮੇਸ਼ਾ ਰੈਨੀ ਡੇਜ ਦੇ ਲਈ, ਜਦੋਂ ਇੱਦਾਂ ਕਹਿੰਦਾ ਰੈਨੀ ਡੇ ਲਈ ਸੇਵਿੰਗ ਕਰਨੀ ਚਾਹੀਦੀ ਆ, ਸੇਵਿੰਗ ਥੋੜੀ ਬਹੁਤੀ ਹੁੰਦੀ ਆ, ਕੀਤੀ ਹਾਂਜੀ, ਹਰੇਕ ਬੰਦੇ ਨੇ ਕੀਤੀ ਹੋਈ ਹੁੰਦੀ ਆ ਸੇਵਿੰਗ, ਤੇ ਉਹ ਸੇਵਿੰਗ ਦੇ ਵਿੱਚੋਂ ਇਹ ਜਿਹੜੇ ਲੋਨ ਆ ਮੋੜਦੇ ਰਹਿਣਾ ਚਾਹੀਦਾ। ਅਗਰ ਤੁਹਾਡੀ ਪੋਜੀਸ਼ਨ ਨਹੀਂ ਮੋੜਦੀ ਹੈ, ਫਿਰ ਇਹਦਾ ਇਹਦਾ ਇਹਨੂੰ ਅਪਣਾਉਣਾ ਚਾਹੀਦਾ, ਨਾ ਮੋੜੋ। ਹੁਣ ਇੱਥੇ ਇਹ ਵੀ ਕਿਹਾ ਜਾਂਦਾ ਕਿ ਕਿਰਾਏ ਨਾ ਦਿਓ, ਜਿੱਦਾਂ ਕਹਿੰਦਾ ਕਿਰਾਏ ਦੇਣ ਦੀ ਲੋੜ ਨਹੀਂ ਹੈ। ਹੁਣ ਜੇ ਤੁਸੀਂ ਕਿਰਾਏ ਨਹੀਂ ਲਓਗੇ ਤਾਂ ਲੈਂਡਲੋਰਡ ਨੂੰ ਵੀ ਤਾਂ ਘਾਟਾ ਪਊਗਾ, ਲੈਂਡਲੋਰਡ, ਕਿਉਂਕਿ ਉਹਦੀਆਂ ਕਹਿੰਦੇ ਮਿੱਲਾਂ ਚੱਲਦੀਆਂ, ਕਈਆਂ ਦਾ ਤਾਂ ਲੈਂਡਲੋਰਡ ਇਹ ਏਦਾਂ ਦੇ ਹੁੰਦੇ ਜਿਹੜੇ ਕਿ ਉਹਦੇ ਤੇ ਗੁਜ਼ਾਰਾ ਹੀ ਉਹਦੇ ਤੇ ਕਰਦੇ ਆ, ਜਿਹੜਾ ਉਹਨਾਂ ਨੂੰ ਕਿਰਾਇਆ ਦਾ, ਘਰਾਂ ਦਾ ਕਿਰਾਇਆ ਦਾ, ਜਿਹੜੇ ਮਕਾਨ ਹੁੰਦੇ ਆ ਉਹਨਾਂ ਦੀ ਇਨਕਮ ਬੰਦ ਹੋ ਗਈ, ਫਿਰ ਉਹਨਾਂ ਨੂੰ ਉਹਦੀ ਭਰਪਾਈ ਕੌਣ ਕਰੂਗਾ? ਜੇ ਤੁਸੀਂ ਆਪਣਾ ਲੋਨ ਦੇ ਸਕਦੇ ਆ ਉਹਨੂੰ ਦਿੰਦੇ ਰਹੋ, ਜੇ ਤੁਸੀਂ ਆਪਣਾ ਕਿਰਾਇਆ ਦੇ ਸਕਦੇ ਆ ਤਾਂ ਉਹਨੂੰ ਦਿੰਦੇ ਰਹੋ। ਇਸ ਝਾਂਸੇ ਵਿੱਚ ਨਾ ਆਓ ਕਿ ਉਹ ਸਾਡਾ ਮਾਫ ਹੋ ਜਾਣਾ ਆ, ਕਰਜ਼ਾ ਕਦੇ ਮਾਫ਼ ਨੀ ਹੁੰਦਾ, ਉਹ ਤੁਹਾਨੂੰ ਦੇਣਾ ਹੀ ਪੈਣਾ ਭਵਿੱਖ ਦੇ ਵਿੱਚ। ਮੈਂ ਤਾਂ ਇਹੀ ਸੁਜੈਸਟ ਕਰੂੰਗਾ ਅਮਨਦੀਪ ਕਿ ਤੁਹਾਨੂੰ ਆਮ ਸਮੇਂ ਦੇ ਤਰ੍ਹਾਂ ਜਿਹੜੇ ਉਹ ਲੋਨ ਤੁਹਾਨੂੰ ਮੋੜਨੇ ਚਾਹੀਦੇ। ਅਗਰ ਨਹੀਂ ਮੋੜ ਸਕਦੇ, ਜੇ ਅਗਰ ਤੁਹਾਨੂੰ ਐਕਚੁਅਲੀ ਜੈਨੂਇਨ ਕੰਡੀਸ਼ਨ ਹੈਗੀ ਆ ਤਾਂ ਉਸ ਵਿੱਚ ਤੁਸੀਂ ਸਰਕਾਰ ਦੀ ਮਦਦ ਲੈ ਸਕਦੇ, ਅਦਰਵਾਈਜ਼ ਤੁਹਾਨੂੰ ਲੈਣੀ ਨੀ ਚਾਹੀਦੀ।
ਦੇਖੋ ਹਾਂਜੀ ਅਮਰੀਕ ਭਾਜੀ, ਸਾਡੇ ਮਿੱਤਰ ਨੇ ਮਨਜਿੰਦਰ ਹੇਅਰ ਬ੍ਰਿਸਬਨ ਤੋਂ ਹੀ, ਉਹ ਵੀ ਫਾਈਨੈਂਸ ਦਾ ਕੰਮ ਕਰਦੇ ਨੇ, ਉਹਨਾਂ ਨੇ 2-3 ਪੋਸਟਾਂ ਵੀ ਪਾਈਆਂ, ਮੈਨੂੰ ਈਮੇਲ ਵੀ ਆਈ ਸੀਗੀ, ਬਹੁਤ ਵਧੀਆ ਜਾਣਕਾਰੀ ਉਹਨਾਂ ਨੇ ਦਿੱਤੀ ਆ। ਉਹਨਾਂ ਨੇ ਵੀ ਇਹੀ ਕਿਹਾ ਕਿ ਮੰਨ ਲਓ ਕਿ ਤੁਸੀਂ 6 ਮਹੀਨੇ ਦੀਆਂ ਕਿਸ਼ਤਾਂ ਡਿਫਰ ਕਰਾ ਦਿੱਤੀਆਂ, ਇਹਦਾ ਮਤਲਬ ਇਹ ਹੈ ਕਿ ਜਿਹੜੀ ਤੁਸੀਂ ਜੇ ਤੁਹਾਡੀ ਕਿਸ਼ਤ ਟੁੱਟੀ ਆ 6 ਮਹੀਨੇ ਤਾਂ ਉਹ ਤੁਹਾਡੇ ਰਿਕਾਰਡ ਤੇ ਨਹੀਂ ਆਊਗੀ ਵੀ ਇਹ ਲੋਨ ਦੇ ਨਹੀਂ ਸਕੇ, ਕਿਉਂਕਿ ਉਹ ਗੌਰਮੈਂਟ ਨੇ ਕਿਹਾ ਸੀਗਾ, ਠੀਕ ਹੈ। ਪਰ ਉਹ
6 ਮਹੀਨੇ,
ਹਾਂ, ਡਿਫਾਲਟਰ ਨਹੀਂ ਹੋਊਗੇ ਤੁਸੀਂ, ਪਰ ਉਹ ਜਿਹੜੇ 6 ਮਹੀਨੇ ਦਾ ਵਿਆਜ ਹੈ ਉਹ 6 ਮਹੀਨੇ ਬਾਅਦ ਉਹ ਵਿਆਜ ਤੁਹਾਡੇ ਮੂਲ ਦੇ ਵਿੱਚ ਐਡ ਕਰ ਦਿੱਤਾ ਜਾਊਗਾ। ਮਤਲਬ ਤੁਹਾਡੇ ਤੇ $1,00,000 ਲੋਨ ਹੈ, $1,00,000 ਦਾ, ਉਹਦੇ ਜੇ ਮੰਨ ਲਓ ਤੁਹਾਡੀ ਮਤਲਬ ਜਿਹੜੀ ਕਿਸ਼ਤ ਹੈ ਉਹ ₹1,000 ਜਾ ਰਹੀ ਹੈ, ਹਜ਼ਾਰ ਡਾਲਰ, ਉਹਦੇ ਚੋਂ $500 ਜਿਹੜਾ ਇੰਟਰਸਟ ਹੈ, ਠੀਕ ਹੈ। ਸੋ 6 ਮਹੀਨਿਆਂ ਦਾ ਹੋ ਗਿਆ 6 5 30 3000 ਇੰਟਰਸਟ ਹੋ ਗਿਆ ਨਾ ਜਿਹੜਾ ਤੁਸੀਂ ਨਹੀਂ ਦਿੱਤਾ ਉਹ ਤੁਹਾਡੀ ਜਿਹੜਾ 1,00,000 ਹੈ ਉਹ 1,03,000 ਦਾ ਫਿਰ ਤੁਸੀਂ ਕਿਸ਼ਤ ਦੇਣੀ ਹੈ ਜਿਹੜੀ ਕਿ 6 ਮਹੀਨਿਆਂ ਬਾਅਦ ਤੁਸੀਂ ਦੇਣੀ ਸ਼ੁਰੂ ਕਰੋਗੇ ਤਾਂ ਉਹ ਤੁਸੀਂ 1,00,000 ਦੀ ਕਿਸ਼ਤ ਨਹੀਂ ਦੇਵੋਗੇ ਇੰਟਰਸਟ ਤੁਹਾਡੇ ਤੇ 1,03,000 ਦਾ ਪਊਗਾ ਫਿਰ ਉਹ ਤੁਹਾਡੇ ਮੂਲ ਦੇ ਵਿੱਚ ਜਮ੍ਹਾਂ ਹੋ ਜਾਣਾ ਹੈ ਮਤਲਬ ਇਹ ਫੰਡਾਮੈਂਟਲ ਚਾਰੇ ਬੈਂਕਾਂ ਸਾਰੀਆਂ ਬੈਂਕਾਂ ਇਸੇ ਤਰ੍ਹਾਂ ਹੀ ਕਰ ਰਹੀਆਂ ਨੇ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਨ੍ਹਾਂ ਕੋਲ ਤਾਂ ਸੇਵਿੰਗ ਕੀਤੀ ਹੋਈ ਆ ਪੈਸੇ ਰੱਖੇ ਹੋਏ ਆ ਉਹ ਸਾਨੂੰ ਕਿਸ਼ਤ ਆਪਣੀ ਕੰਟੀਨਿਊ ਰੱਖਣੀ ਚਾਹੀਦੀ ਆ ਉਹਦੇ ਨਾਲ ਸਾਡਾ ਵਧੀਆ ਰਿਕਾਰਡ ਬਣੇਗਾ ਦੂਜੀ ਸਾਰਿਆਂ ਨਾਲ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਇਹ ਆ ਕਿ ਮੰਨ ਲਓ ਕਿ ਹੁਣ ਆਪਾਂ ਇਹ ਸਾਬਤ ਕਰ ਦਿੰਦੇ ਬੈਂਕਾਂ ਨੂੰ ਕਿ ਬਈ ਅਸੀਂ ਤਾਂ ਬਹੁਤ ਹਾਰਡਸ਼ਿਪ ਚ ਆ ਸਾਡੇ ਕੋਲ ਪੈਸਾ ਹੈ ਨਹੀਂ ਉਹ ਹੈ ਨਹੀਂ ਅਸੀਂ ਤਾਂ ਨੱਕੋ ਨੱਕ ਐਨ ਬਸ ਕਰਜ਼ਾਈ ਹੋਏ ਪਏ ਆ ਠੀਕ ਹੈ 6 ਮਹੀਨਿਆਂ ਬਾਅਦ ਉਹ ਬੈਂਕ ਤੁਹਾਡੀ ਫੇਰ ਅਸੈਸਮੈਂਟ ਕਰਾ ਲਏਗੀ ਜੇ ਤੁਸੀਂ ਏਦਾਂ ਹੀ ਮਤਲਬ ਸ਼ੋ ਕਰਨਾ ਆ ਤੇ ਅਸੈਸਮੈਂਟ ਕਰਾ ਕੇ ਹੋ ਸਕਦਾ ਉਦੋਂ ਤੁਹਾਡੇ ਹਾਲਾਤ ਨਾ ਠੀਕ ਹੋਣ ਤੇ ਫੇਰ ਮਤਲਬ ਉਹ ਦੂਜੇ ਪਾਸਿਓਂ ਪ੍ਰੋਬਲਮ ਨਾ ਸ਼ੁਰੂ ਹੋ ਜਾਵੇ ਕਿ ਤੁਹਾਡੇ ਵਾਇਬਲ ਹੈ ਨਹੀਂ ਉਹ ਲੋਨ ਹਨਾ ਇਹ ਵੀ ਇੱਕ ਸਮੱਸਿਆ ਆ ਇਹੀ ਜਿਹੜਾ ਰੈਂਟਲ ਹੈ ਰੈਂਟਲ ਤੇ ਵੀ ਮੈਂ ਕੱਲ ਇੱਕ ਮਾਹਰ ਦੀ ਜਾਣਕਾਰੀ ਪੜ੍ਹ ਰਿਹਾ ਸੀਗਾ ਸੁਣ ਰਿਹਾ ਸੀਗਾ ਐਕਚੁਲੀ ਟੀਵੀ ਦੇ ਉੱਤੇ ਉਹ ਕਹਿੰਦਾ ਸੀਗਾ ਵੀ ਜਿੱਦਾਂ ਤੁਸੀਂ ਕਿਹਾ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਇੱਕ ਘਰ ਖਰੀਦਿਆ ਹੋਇਆ ਆ ਆਪਣੀ ਰਿਟਾਇਰਮੈਂਟ ਸੁਪਰ ਦੇ ਵਿੱਚ ਔਰ ਉਦੋਂ ਜੋ ਜਿਹੜਾ ਕਿਰਾਇਆ ਆਉਂਦਾ ਉਹ ਤੇ ਆਪਣਾ ਨਿਰਵਾਹ ਕਰਦੇ ਉਹਨਾਂ ਦੀ ਇਨਕਮ ਬੰਦ ਹੋ ਜਾਏਗੀ ਠੀਕ ਹੈ ਤੇ ਦੂਜੇ ਪਾਸੇ ਜਾਂ ਉਹਨਾਂ ਨੇ ਉਹਦੇ ਤੇ ਲੋਨ ਲਿਆ ਹੋਇਆ ਉਹਦੀ ਕਿਸ਼ਤ ਉਹਦੇ ਚੋਂ ਚੱਲ ਰਹੀ ਆ ਹੁਣ ਜਿਹੜਾ ਮਾਲਕ ਤੇ ਰੈਂਟਲ ਬੰਦੇ ਦਾ ਜਿਹੜਾ ਕਿਰਾਏਦਾਰ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਵੀ ਟਰੱਸਟ ਤੇ ਹੁੰਦਾ ਹੈ ਮਾਲਕ ਕਿਰਾਏ ਤੇ ਘਰ ਉਦੋਂ ਦਿੰਦਾ ਆ ਜਦੋਂ ਉਹਨੂੰ ਯਕੀਨ ਹੋ ਜਾਵੇ ਕਿ ਇੱਕ ਕਿਰਾਏਦਾਰ ਉਹਦਾ ਕਿਰਾਇਆ ਦੇ ਸਕਦਾ ਜੇ ਹੁਣ ਅਸੀਂ ਸ਼ਾਰਟ ਟਰਮ ਪੈਸੇ ਬਚਾਉਣ ਦੇ ਲਈ ਮਾਲਕ ਨੂੰ ਖੱਜਲ ਕਰਨਾ ਆ ਤਾਂ ਉਹ ਬਿਲਕੁਲ ਜਦੋਂ ਸਰਕਾਰ ਦਾ ਟਾਈਮ ਖਤਮ ਹੋ ਜਾਏਗਾ ਪਹਿਲਾ ਕੰਮ ਉਹ ਇਹ ਕਰੇਗਾ ਕਿ ਉਹਨੂੰ ਚੱਕ ਕੇ ਬਾਹਰ ਕਰੇਗਾ ਫਿਰ ਅਵਿਕਸ਼ਨ ਕਰੇਗਾ ਫਿਰ ਹੁਣ ਰਿਲੇਸ਼ਨ ਵਿਗਾੜ ਲੈਣਾ ਪੈਸੇ ਸਾਡੇ ਕੋਲ ਕਈ ਵਾਰੀ ਪਏ ਹੁੰਦੇ ਆ ਪਏ ਹੋਣੇ ਵੀ ਚਾਹੀਦੇ ਜਿੱਦਾਂ ਤੁਸੀਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੇਵਿੰਗ ਦੀ ਆਦਤ ਪਾਣੀ ਚਾਹੀਦੀ ਹੈ ਪੈਸੇ ਜੋੜ ਕੇ ਰੱਖਣੇ ਚਾਹੀਦੇ ਆ ਸਾਲ ਦੋ ਸਾਲ ਸਰਵਾਈਵ ਕਰਨ ਦੇ ਲਈ ਕਿਤੇ ਨਾ ਕਿਤੇ ਉਹ ਹੁਣ ਟਾਈਮ ਹੈ ਕਿ ਆਪਾਂ ਉਹ ਰਿਜ਼ਰਵ ਜਿਹੜੇ ਆਪਣੇ ਵਰਤੀਏ ਔਰ ਆਪਣੇ ਜਿਹੜੇ ਰਿਲੇਸ਼ਨ ਬੈਂਕਾਂ ਨਾਲ ਜਾਂ ਜਿਹੜੇ ਕਿਰਾਏ ਤੇ ਅਸੀਂ ਰਹਿੰਦੇ ਹਾਂ ਉਹ ਨਾ ਵਿਗਾੜੀਏ ਕਿਉਂਕਿ ਜੇ ਉਹ ਇੱਕ ਵਾਰੀ ਵਿਗੜ ਗਏ ਤੁਹਾਡੀ ਪੱਟ ਥੱਲ ਕਿਸੇ ਦੀ ਵੀ ਪੱਟ ਥੱਲ ਹੋਣੀ ਹੈ ਫੇਰ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਣਾ ਹੈ ਫੇਰ ਕੋਰਟਾਂ ਕਚਹਿਰੀਆਂ ਚ ਜਾਣ ਦੀ ਲੋੜ ਪੈ ਜਾਣੀ ਹੈ ਉੱਥੇ ਵਕੀਲਾਂ ਨੇ ਖਾਣੇ ਆ ਬਣਨਾ ਸਰਨਾ ਕੁਛ ਨਹੀਂ ਸੋ ਆਪਾਂ ਐਵੇਂ ਸ਼ਾਰਟ ਟਰਮ ਲਾਲਚ ਦੇ ਲਈ ਇਹੋ ਜਿਹੇ ਸਟੈਪ ਨਾ ਲਈਏ ਅੜਦੀ ਥੋੜਦੀ ਨੂੰ ਕਿਸੇ ਨੂੰ ਕਿਸ਼ਤ ਬੰਦ ਕਰਾਉਣ ਦੀ ਲੋੜ ਹੈ ਤਾਂ ਕਰਾਓ ਨਹੀਂ ਤਾਂ ਕੈਰੀਅਨ ਰੱਖੋ ਕਿਰਾਏ ਆਪਣੇ ਦੇਈ ਜਾਓ ਗੁੱਡ ਬੁੱਕਸ ਦੇ ਵਿੱਚ ਰਹੋ ਤੁਹਾਡਾ ਵਧੀਆ ਰਿਲੇਸ਼ਨ ਬਣੇਗਾ ਮੈਂ ਮਤਲਬ ਅਮਰੀਕ ਭਾਜੀ ਮੇਰਾ ਤਾਂ ਇਹੀ ਕਹਿਣਾ ਬਾਕੀ ਤੁਸੀਂ ਵੀ ਆਪਣੇ ਵਿਚਾਰ ਐਕਸਟਰਾ ਦੇ ਸਕਦੇ ਹੋ ਇਹਦੇ ਚ
ਗੁੱਡ ਬੁੱਕ ਨੂੰ ਅਸੀਂ ਡਿਸਟਰੋਏ ਨਹੀਂ ਕਰਨਾ ਚਾਹੀਦਾ ਸਾਨੂੰ ਗੁੱਡ ਬੁੱਕ ਨੂੰ ਗੁੱਡ ਲੁੱਕ ਨੂੰ ਜਾਂ ਜਿਹੜੀ ਸਾਡੀ ਗੁੱਡਨੈਸ ਆ ਇਹਨੂੰ ਬਰਕਰਾਰ ਰੱਖਣ ਦੇ ਲਈ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਆਹ ਜਿਹੜਾ ਮੌਕਾ ਹੈ ਨਾ ਬਹੁਤ ਵਧੀਆ ਮੌਕਾ ਅਗਰ ਤੁਹਾਡੇ ਕੋਲ ਪੈਸਾ ਹੈਗਾ ਆ ਤਾਂ ਤੁਹਾਡੀ ਜਿਹੜੀ ਗੁੱਡ ਬੁੱਕ ਆ ਉਹ ਜ਼ਿਆਦਾ ਮੇਨਟੇਨ ਹੋਊਗੀ ਉਹਦੇ ਨਾਲ ਤੁਹਾਨੂੰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਤੁਸੀਂ ਉਭਰ ਕੇ ਸਾਹਮਣੇ ਆਓਗੇ ਬੈਂਕਾਂ ਦੇ ਵੀ ਤੇ ਭਵਿੱਖ ਵਿੱਚ ਇਹਦੇ ਫਾਇਦੇ ਹੋਣਗੇ ਤੁਹਾਨੂੰ ਜਿਹੜੇ ਡਿਫਾਲਟਰ ਨਹੀਂ ਹੋਊਗੇ ਜਿਹੜੇ ਲੋਨ ਜਾਂ ਪੈਸੇ ਆਪਣੇ ਦਿੰਦੇ ਰਹੂਗੇ ਤਾਂ ਬੈਂਕਾਂ ਭਵਿੱਖ ਵਿੱਚ ਵੀ ਉਹਨਾਂ ਤੇ ਵਿਸ਼ਵਾਸ ਕਰਨਗੀਆਂ ਉਹਨਾਂ ਨੂੰ ਜ਼ਿਆਦਾ ਲੋਨ ਅੱਗੇ ਜਾ ਕੇ ਹੋਰ ਵੀ ਮਿਲ ਸਕਦੇ ਇਹਦਾ ਫਾਇਦਾ ਉਠਾਉਣਾ ਚਾਹੀਦਾ ਨਾ ਕਿ ਇਸ ਗੱਲ ਵਿੱਚ ਆ ਕੇ ਸਰਕਾਰ ਮਦਦ ਕਰ ਰਹੀ ਆ ਇਸ ਨੂੰ ਬੰਦ ਕਰ ਦਿਓ ਕਿਸ਼ਤਾਂ ਦੇਣੀਆਂ
ਬਿਲਕੁਲ ਸਹੀ ਮਤਲਬ ਆਪਾਂ ਇਹਦੇ ਬਾਰੇ ਜ਼ਰੂਰ ਸੋਚਿਆ ਸੀਗਾ ਵੀ ਆਪਾਂ ਸਾਰੇ ਸਰੋਤਿਆਂ ਨੂੰ ਆਗ੍ਰਹਿ ਕਰਨਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਸਾਨੂੰ ਜਾਣਕਾਰੀਆਂ ਭੇਜਦੇ ਰਹਿੰਦੇ ਨੇ ਸਰ ਮੁਹੱਬਤ ਹੋਣੀ ਮਨਜਿੰਦਰ ਹੇਅਰ ਹੋਣੀ ਮਤਲਬ ਬਹੁਤ ਸੋਹਣੀਆਂ ਜਾਣਕਾਰੀਆਂ ਭੇਜਦੇ ਨੇ ਔਰ ਇਹ ਪ੍ਰੋਗਰਾਮ ਦਿਲ ਵਾਲੀ ਗੱਲ ਹੈ ਸਾਡੇ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਇਹ ਨਹੀਂ ਹੈ ਕਿ ਅਸੀਂ ਮਤਲਬ ਕੋਈ PhD ਜਾਂ ਇਸ ਕੰਮ ਦੇ ਵਿੱਚ ਹੈਗੇ ਹਾਂ ਪਰ ਅਸੀਂ ਜਿੰਨੀਆਂ ਜਾਣਕਾਰੀਆਂ ਸਾਰੇ ਦਿਲਾਂ ਦੀਆਂ ਹੈਗੀਆਂ ਇੱਕ ਦੂਜੇ ਦੇ ਉਹ ਅਸੀਂ ਸਾਂਝੀਆਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਵਿਜੇ ਵਰਦੀ ਜੀ ਬਹੁਤ ਵਧੀਆ ਫੋਟੋ ਭੇਜੀ ਤੁਸੀਂ ਜੀ ਐਸ ਚਾਲ ਜੀ ਕਹਿੰਦੇ ਨੇ ਕਿ ਇਫ ਪੋਸੀਬਲ ਇੱਕ ਐਕਸਟਰਾ ਪ੍ਰੋਗਰਾਮ ਮੇ ਵੀ ਵੈਨਸਡੇ ਨੂੰ ਕਰਦੇ ਹੋ ਸੋ ਮੈਨੀ ਲਿਸਨਰਸ ਐਟ ਹੋਮ ਨਾਓ ਦੇਖੋ ਪ੍ਰੋਗਰਾਮ ਹੁਣ 7 ਦਿਨ ਸਾਡੇ ਚੱਲਦੇ ਰਹਿਣਗੇ ਵੀ ਵਿਲ ਮੇਕ ਸ਼ੋਰ ਕਿਉਂਕਿ ਜਿੰਨੀ ਲੋੜ ਹੁਣ ਹੈ ਘਰ ਦੇ ਵਿੱਚ ਬੈਠੇ ਆ ਸਾਰੇ ਸੱਜਣ ਮਿੱਤਰ ਫ੍ਰੀ ਆ ਉਹਨਾਂ ਨੂੰ ਗੱਲਾਂ ਬਾਤਾਂ ਦੀ ਵੀ ਲੋੜ ਹੈ ਡਿਸਕਸ਼ਨਸ ਦੀ ਵੀ ਲੋੜ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ 7 ਦਿਨ ਕਰੀਏ ਜੇ ਨਾ ਕੋਈ ਮਿਸ ਹੁੰਦਾ ਤਾਂ ਮੈਂ ਖੁਦ ਪ੍ਰੋਗਰਾਮ ਕਰਾਂਗਾ ਇਹ ਵਾਅਦਾ ਰਿਹਾ ਜਗਜੀਤ ਸਿੰਘ ਹੁਣੀ ਜਿਹੜੇ ਨੇ ਉਹ ਵੀ ਵੈਲਕਮ ਬੈਕ ਕਰ ਰਹੇ ਨੇ ਤੇ ਜਗਵੀਰ ਸਾਡੇ ਨਾਲ ਮਨਿੰਦਰਜੀਤ ਸਿੱਧੂ ਜੁੜੇ ਨੇ ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ ਅੱਜ ਅਗੰਮਵੀਰ ਸਿੱਧੂ ਦਾ ਫਸਟ ਬਰਥਡੇ ਆ ਮੇਰਾ ਭਤੀਜਾ ਹੈ ਜੀ ਸੋ ਅਗੰਮਵੀਰ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਮਨਿੰਦਰਜੀਤ ਤੁਹਾਨੂੰ ਸਾਰੇ ਪਰਿਵਾਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਲੰਬੀ ਉਮਰ ਦੇਵੇ ਅਗੰਮਵੀਰ ਨੂੰ ਤੇ ਜਗਵੀਰ ਸਿੰਘ ਸੇਖੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਇੰਨਾ ਕੋਰੋਨਾ ਦਵਾਈਆਂ ਨਾਲ ਨਹੀਂ ਮਰਿਆ ਜਿੰਨਾ ਪੰਜਾਬ ਪੁਲਿਸ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਕੀ ਇਹ ਸਹੀ ਹੈ ਜਾਂ ਗਲਤ ਹੈ ਅਮਰੀਕ ਜੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਇਹਦੇ ਬਾਰੇ ਵੀ ਤੁਸੀਂ ਬਹੁਤ ਸਾਰੇ ਵੀਡੀਓ ਦੇਖੇ ਹੋਣੇ ਪੰਜਾਬ ਪੁਲਿਸ ਕੁੱਟ ਰਹੀ ਹੈ ਲੋਕਾਂ ਨੂੰ ਹਨਾ ਸੜਕਾਂ ਤੇ ਡੰਡੇ ਮਾਰ ਰਹੀ ਹੈ ਕਿੰਨੀ ਕੁ ਵਧੀਆ ਗੱਲ ਹੈ
ਅਮਨਦੀਪ ਮੇਰੇ ਖਿਆਲ ਦੇ ਵਿਚ ਡੈਮੋਕਰੇਟਿਕ ਕੰਟਰੀ ਵਿਚ ਸਭਿਅਕ ਕੰਟਰੀ ਦੇ ਵਿਚ ਇਹ ਗੱਲ ਬਹੁਤੀ ਜ਼ਿਆਦਾ ਢੁਕਵੀਂ ਤਾਂ ਹੈ ਨੀ ਕਿ ਤੁਸੀਂ ਵਾਇਲੇਸ਼ਨ ਨੂੰ ਜਿਹੜੀ ਵਾਇਲੈਂਸ ਆ ਇਹਦਾ ਪ੍ਰਯੋਗ ਕਰੋ ਉਹਨਾਂ ਨੂੰ ਸਮਝਾ ਬੁਝਾ ਕੇ ਵੀ ਤੁਸੀਂ ਕਹਿ ਸਕਦੇ ਵੀ ਹੁਣ ਇਹ ਜਿਹੜੀਆਂ ਕੁੱਟਮਾਰ ਦੀਆਂ ਘਟਨਾਵਾਂ ਆ ਇਹ ਵਿੱਚ ਚੈਨਲ 9 ਨੇ ਵੀ ਥੋੜੀ ਜਿਹੀ ਉਹਨੂੰ ਦਿਖਾਇਆ ਸੀ ਪਰ ਇਹਦੀ ਗਲਤੀ ਆ ਕਿਸੇ ਨੂੰ ਕੁੱਟਣਾ ਜਾਂ ਉਹਨੂੰ ਮਾਰਨਾ ਉਹਦੇ ਤੇ ਤੁਸੀਂ ਲੀਗਲ ਐਕਸ਼ਨ ਲੈ ਸਕਦੇ ਆ ਲੀਗਲ ਐਕਸ਼ਨ ਲੈ ਕੇ ਜਾਂ ਉਹਨੂੰ ਸਮਝਾ ਕੇ ਤੁਸੀਂ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਪਰ ਜਿਹੜੀ ਕੈਪੀਟਲ ਪਨਿਸ਼ਮੈਂਟ ਦੇਣੀ ਆ ਮੇਰੇ ਖਿਆਲ ਦੇ ਵਿਚ ਇਸ ਇਹਨਾਂ ਹਾਲਾਤਾਂ ਦੇ ਵਿਚ ਤਾਂ ਠੀਕ ਨਹੀਂ ਆ ਕਈ ਮਜਬੂਰ ਲੋਕ ਹੈਗੇ ਆ ਜਿਹੜੇ ਕਿ ਥੋੜਾ ਬਹੁਤਾ ਘਰਾਂ ਚ ਬਾਹਰ ਨਿਕਲਦੇ ਆ ਤੇ ਉਹਨਾਂ ਨੂੰ ਜਾਣਾ ਪੈਂਦਾ ਆ ਕਿ ਘਰਾਂ ਵਿਚ ਉਹਨਾਂ ਕੋਲ ਸਮਾਨ ਜਾਂ ਉਹਨਾਂ ਕੋਲ ਕਈ ਵਾਰ ਘਰੇ ਹੀ ਹੈਨੀ ਆ ਮਨਦੀਪ ਇੱਕ ਇੱਕ ਕਮਰੇ ਵਿਚ ਚਾਰ ਚਾਰ ਪੰਜ ਪੰਜ ਛੇ ਛੇ ਬੰਦੇ ਰਹਿੰਦੇ ਆ ਜਿੱਦਾਂ ਦਿੱਲੀ ਵਰਗੇ ਸ਼ਹਿਰ ਆ ਬੰਬੇ ਵਰਗੇ ਸ਼ਹਿਰ ਆ ਜਾਂ ਹੋਰ ਵੀ ਕਈ ਸ਼ਹਿਰ ਆ ਜਿੱਥੇ ਕਿ ਉਹਨਾਂ ਦੀਆਂ ਕੋਈ ਮਜਬੂਰੀਆਂ ਵੀ ਆ ਇਹਦੇ ਵਿਚ ਥੋੜੀ ਪੁਲਿਸ ਨੂੰ ਵੀ ਫਲੈਕਸੀਬਿਲਿਟੀ ਦਿਖਾਣੀ ਚਾਹੀਦੀ ਆ ਪਰ ਜਿਹੜੇ ਸਾਡੇ ਲੋਕ ਵੀ ਆ ਨਾ ਕਈ ਵਾਰੀ ਇਹਦਾ ਫਾਇਦਾ ਵੀ ਉਠਾਉਂਦੇ ਆ ਕਿ ਬਿਨਾਂ ਲੋੜ ਤੋਂ ਬਾਹਰ ਨੂੰ ਜਾਂਦੇ ਆ ਤੇ ਇੱਕ ਜਿਹੜਾ ਕਲਚਰ ਬਣ ਚੁੱਕਾ ਹੈ ਪੰਜਾਬ ਦੇ ਵਿਚ ਜਾਂ ਹਿੰਦੁਸਤਾਨ ਦੀ ਪੁਲਿਸ ਦੇ ਵਿਚ ਕੁੱਟਣ ਦਾ ਉਹ ਜਿਹੜਾ ਹਾਲੇ ਤੱਕ ਵੀ ਕੰਟੀਨਿਊ ਹੈਗਾ ਆ ਤੇ ਕਈ ਵਾਰੀ ਤਾਂ ਇਹ ਕਾਰਗਰ ਵੀ ਸਿੱਧ ਹੁੰਦਾ ਕਿ ਇਹਦੇ ਨਾਲ ਲੋਕ ਡਰ ਜਾਂਦੇ ਆ ਘਰਾਂ ਚ ਬਹਿੰਦੇ ਆ ਕਈ ਵਾਰੀ ਕਾਰਗਰ ਸਿੱਧ ਨਹੀਂ ਵੀ ਹੁੰਦਾ ਪਰ ਮੇਰੇ ਓਵਰਆਲ ਮੈਂ ਕਹਾਂਗਾ ਕਿ ਇਹ
ਅਮਰੀਕ ਜੀ ਦੇਖੋ ਜਦੋਂ ਆਪਾਂ ਇੱਕ ਵੀਡੀਓ ਦੇਖਦੇ ਹਾਂ ਜਿੱਥੇ ਤਿੰਨ ਚਾਰ ਪੁਲਿਸ ਵਾਲੇ ਇਕੱਠੇ ਹੋ ਕੇ ਕੁੱਟ ਰਹੇ ਨੇ ਲੋਕਾਂ ਨੂੰ ਠੀਕ ਹੈ ਜਿਹੜੇ ਮਤਲਬ ਡਿਫਾਲਟਰ ਨੇ ਜਾਂ ਜਿਹੜੇ ਮਤਲਬ ਜਿਨ੍ਹਾਂ ਨੇ ਕਾਨੂੰਨ ਭੰਗ ਕੀਤਾ ਹੁਣ ਮਤਲਬ ਉਹ ਤਾਂ ਲੋਕ ਸਦਾਈ ਨੇ ਉਹਨਾਂ ਨੂੰ ਮਤਲਬ ਕੋਪਰੇਟ ਨਹੀਂ ਕਰਦੇ ਅਸੀਂ ਬਹੁਤ ਸਾਰੇ ਇਹੋ ਜਿਹੇ ਲੋਕ ਦੇਖੇ ਨੇ ਜਿਹੜੇ ਮਤਲਬ ਜਮਾ ਹੀ ਕੋਪਰੇਟ ਹੀ ਨਹੀਂ ਕਰਦੇ ਸੜਕ ਤੇ ਚੱਲ ਜਾਓ ਮਤਲਬ 80% 90% ਲੋਕ ਫਾਲੋ ਕਰ ਰਹੇ ਨੇ ਟ੍ਰੈਫਿਕ ਰੂਲ ਔਰ ਦੋ ਤਿੰਨ ਬੰਦੇ ਸਾਰਿਆਂ ਨੂੰ ਖੱਜਲ ਕਰੀ ਜਾ ਰਹੇ ਨੇ ਸੜਕ ਦੇ ਉੱਤੇ ਹਨਾ ਉਹ ਦਿਲ ਆਪਣਾ ਮੇਰਾ ਸਾਡਾ ਦਿਲ ਕਰਦਾ ਹੁੰਦਾ ਵੀ ਕੁੱਟ ਫੜ ਕੇ ਨਾ ਇਹਨਾਂ ਨੂੰ ਗੱਡੀ ਸਾਈਡ ਤੇ ਲਾ ਕੇ ਇਹਨਾਂ ਦਾ ਬਜੰਤਰ ਕਰੀਏ ਮੈਂ ਔਰ ਤਿੰਨ ਥਾਂ ਕੁੱਟ ਪੈਂਦੀ ਵੀ ਦੇਖੀ ਆ ਲੋਕਾਂ ਦੇ ਜਿਹੜੇ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਨਾ ਉਹਨਾਂ ਨੂੰ ਕੱਢ ਕੱਢ ਕੇ ਲੋਕੀ ਕੁੱਟਦੇ ਦੇਖੇ ਆ ਜਿਹੜੇ ਮਤਲਬ ਗਲਤ ਕੰਮ ਕਰਦੇ ਨੇ ਸੋ ਪਰ ਜਿਹੜੇ ਲੋਕ ਲੋਕਾਂ ਨੂੰ ਕੁੱਟਦੇ ਨੇ ਉਹ ਵੀ ਗਲਤ ਹੈ ਪਰ ਜਦੋਂ ਇੱਕ ਕਾਨੂੰਨ ਹੈ ਉਹਨਾਂ ਨੂੰ ਮਤਲਬ ਇਹ ਸਿਖਾ ਲਿਆ ਗਿਆ ਦੇ ਆਰ ਟ੍ਰੇਨਡ ਪੀਪਲ ਉਹਨਾਂ ਦੀ ਟ੍ਰੇਨਿੰਗ ਹੋਈ ਹੋਈ ਆ ਠੀਕ ਹੈ ਔਰ ਉਹ ਇਹੋ ਜਿਹੇ ਵੀਡੀਓ ਬਣਾ ਬਣਾ ਪਾਉਂਦੇ ਨੇ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹ ਵੀਡੀਓ ਜੇ ਮਤਲਬ ਜਿਹਨਾਂ ਲੋਕਾਂ ਦੇ ਕੁੱਟ ਪੈਂਦੀ ਆ ਕੋਈ ਵਧੀਆ ਵਕੀਲ ਉਹਨਾਂ ਨੇ ਕਰ ਲਿਆ ਜਾਂ ਵਕੀਲ ਨੇ ਉਹਨੂੰ ਕਹਿਤਾ ਤੁਹਾਨੂੰ ਮੈਂ ਆ ਜਾਓ ਹਨਾ ਇਹਨਾਂ ਲੋਕਾਂ ਨੂੰ ਹਿਊਮਨ ਰਾਈਟ ਵੱਲ ਇਹਨਾਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਉਹਨਾਂ ਵੀਡੀਓਆਂ ਦੇ ਆਧਾਰ ਦੇ ਉੱਤੇ ਜੇ ਹਾਈ ਕੋਰਟ ਨੇ ਚੱਕ ਲਏ ਕੇਸ ਹਨਾ ਸੋ ਇਹ ਬੇਵਕੂਫੀ ਜਿਹੜੀ ਹੈ ਜੇ ਲੋਕ ਬੇਵਕੂਫੀ ਕਰ ਰਹੇ ਨੇ ਤਾਂ ਇਹਦੇ ਵਿੱਚ ਪੁਲਿਸ ਵਾਲੇ ਵੀ ਬੇਵਕੂਫੀ ਕਰ ਰਹੇ ਨੇ ਜਿਹੜੇ ਪਹਿਲੀ ਗੱਲ ਤਾਂ ਕੁੱਟ ਰਹੇ ਨੇ ਔਰ ਕੁੱਟਦਿਆਂ ਦੀ ਵੀਡੀਓ ਬਣਾ ਰਹੇ ਨੇ ਮੈਂ ਐਸ ਐਸ ਪੀ ਪਟਿਆਲਾ ਉਹਨਾਂ ਦੀ ਮੈਂ ਰਿਕਾਰਡਿੰਗ ਸੁਣੀ ਹੈ ਮੈਨੂੰ ਭੇਜੀ ਸੀ ਸਰਬਜੀਤ ਹੋਣਾ ਨੇ ਔਰ ਉਹਨਾਂ ਨੇ ਮਤਲਬ ਸਾਫ਼ ਇੰਸਟਰਕਸ਼ਨਾਂ ਦਿੱਤੀਆਂ ਆਪਣੇ ਸਾਰੇ ਅਮਲੇ ਨੂੰ ਸਾਰੇ ਸਟਾਫ਼ ਨੂੰ ਕਿ ਜੇ ਕੋਈ ਮਤਲਬ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਤਾਂ ਮੈਂ ਖੁਦ ਐਕਸ਼ਨ ਲਵਾਂਗਾ ਉਹਨਾਂ ਤੇ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹੜੇ ਲੋਕ ਮਤਲਬ ਹੁਣ ਪੱਠੇ ਵੱਢਣ ਜਾਂਦੇ ਨੇ ਪਸ਼ੂਆਂ ਨੂੰ ਚਾਰਾ ਲੈਣ ਜਾਂਦੇ ਨੇ ਜਾਂ ਦਵਾਈਆਂ ਲੈਣ ਜਾਂਦੇ ਨੇ ਉਹਨਾਂ ਨੂੰ ਰੋਕਣਾ ਨਹੀਂ ਹੈਗਾ ਜਿਨ੍ਹਾਂ ਕੋਲ ਪਾਸ ਹੈ ਉਹਨਾਂ ਨੂੰ ਨਹੀਂ ਰੋਕਣਾ ਉਹਨਾਂ ਨੇ ਮਤਲਬ ਕਲੀਅਰ ਇੰਸਟਰਕਸ਼ਨ ਦਿੱਤੀਆਂ ਔਰ ਉਹਦੇ ਵਿਚ ਉਹਨਾਂ ਨੇ ਕਿਹਾ ਕਿ ਇਹਦੇ ਬਾਵਜੂਦ ਵੀ ਇੱਕ ਨਾਕੇ ਦੇ ਉੱਤੇ ਕਿਸੇ ਬੰਦੇ ਨੂੰ ਹੈਰਸ ਕੀਤਾ ਗਿਆ ਔਰ ਉਹਦਾ ਫੋਨ ਚੱਕ ਕੇ ਮਾਰਿਆ ਉਹਦੀ ਰਿਕਾਰਡਿੰਗ ਹੈ ਕਹਿੰਦਾ ਮੈਂ ਉੱਤੇ ਐਕਸ਼ਨ ਲਵਾਂਗਾ ਐਸ ਐਚ ਓ ਦੇ ਉੱਤੇ ਠੀਕ ਹੈ ਸੋ ਉਹ ਮਤਲਬ ਨਾ ਜਿੱਦਾਂ ਕਹਿੰਦੇ ਆ ਮਾੜੀ ਖੁੱਲ ਮਿਲੀ ਤੇ ਆਪਣੀ ਔਕਾਤ ਭੁੱਲ ਗਏ ਬੰਦੇ ਮਤਲਬ ਕਿੱਥੇ ਗਏ ਹੁਣ ਮੈਂ ਤਾਂ ਇਹ ਕਹਿੰਦਾ ਵੀ ਪੰਜਾਬ ਦੇ ਵਿਚ ਪੰਜਾਬ ਪੁਲਿਸ ਹੁਣ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਲੋਕਾਂ ਵਾਸਤੇ ਹੁਣ ਉਹ ਟਾਈਮ ਗਏ ਤੁਸੀਂ ਵੀ ਦੇਖਿਆ ਹੋਣਾ ਜਦੋਂ 80-90 ਦਹਾਕਿਆਂ ਦੇ ਵਿਚ ਮਤਲਬ ਓਏ ਤੋਂ ਬਿਨਾਂ ਭੈਣ ਦੀ ਗਾਲ ਤੋਂ ਬਿਨਾਂ ਗੱਲ ਨਹੀਂ ਸੀ ਕਰਦੇ ਹੁਣ ਉਹੀ ਨੌਜਵਾਨ ਜਿਹੜੇ ਪੁਲਿਸ ਵਾਲੇ ਨੇ ਉਹ ਸਰ ਕਹਿੰਦੇ ਨੇ ਵਧੀਆ ਕਹਿੰਦੇ ਨੇ ਆਓ ਜੀ ਹਨਾ ਤੁਸੀਂ ਦਫ਼ਤਰਾਂ ਚਲ ਜਾਓ ਉੱਥੇ ਵੀ ਸਤਿਕਾਰ ਨਾਲ ਬੁਲਾਉਂਦੇ ਨੇ ਪੁਲਿਸ ਵਾਲੇ ਨਾਲ ਗੱਲ ਕਰ ਲਓ ਉਹ ਵੀ ਪਰ ਹੁਣ ਜਿਹੜੇ ਉਹਨਾਂ ਚ ਮਾੜੇ ਅਨਸਰ ਨੇ 2-3% ਹੁਣ ਉਹਨਾਂ ਦੀ ਉਹ ਆਪਣੇ ਆਪ ਨੂੰ ਬੱਲੇ ਬੱਲੇ ਦਾ ਵੀ ਸਾਡੀ ਬੱਲੇ ਬੱਲੇ ਉਹ ਬਾਕੀ ਪੁਲਿਸ ਦੀ ਜਿਹੜੀ ਆ ਉਹਦੀ ਵੀ ਅਕਸ਼ ਜਿਹੜੀ ਉਹ ਖਰਾਬ ਕਰ ਰਹੇ ਨੇ ਤੇ ਦੇਖੋ ਲੋਕਾਂ ਦੇ ਵਿੱਚ ਹੁਣ ਤੁਸੀਂ ਇੱਥੇ ਦੇਖ ਲਓ ਆਸਟ੍ਰੇਲੀਆ ਦੇ ਵਿੱਚ ਮਿੰਨਤਾਂ ਕਰੀ ਜਾ ਰਹੇ ਆ ਪ੍ਰਧਾਨ ਮੰਤਰੀ ਮਿੰਨਤਾਂ ਕਰੀ ਜਾ ਰਹੇ ਸਾਰੇ ਮਿੰਨਤ ਇੱਥੇ ਵੀ ਤਾਂ ਬੇਵਕੂਫ ਹੈਗੇ ਹੀ ਆ ਸਾਰੇ ਹੈਗੇ ਹੀ ਆ ਪਰ ਉਹਨਾਂ ਨੂੰ ਕੁੱਟਣਾ ਕੋਈ ਹੱਲ ਨਹੀਂ ਹੈਗਾ ਉਹਨਾਂ ਨੂੰ ਚਾਰਜ ਕਰੋ ਉਹਨਾਂ ਤੇ ਪਰਚਾ ਦਰਜ ਕਰੋ ਉਹ ਕੋਰਟਾਂ ਕਚਹਿਰੀਆਂ 6-7 ਮਹੀਨੇ ਘੁੰਮਣਗੇ ਉਹਨਾਂ ਨੂੰ ਅਕਲ ਆ ਜਾਏਗੀ ਹੈ ਨਾ ਤੇ ਇਹੀ ਇੱਕ ਸਲਿਊਸ਼ਨ ਤੇ ਖੈਰ ਅਮਰੀਕ ਭਾਜੀ ਉਸ ਤੋਂ ਬਾਅਦ ਹੁਣ ਪੁਲਿਸ ਵਾਲਿਆਂ ਦੀ ਵੀ ਗੱਲ ਕਰ ਲਈ ਕਿ ਇੱਕ ਬਹੁਤ ਵਧੀਆ ਗੱਲ ਹੀ ਤੇ ਮੈਂ ਤਾਂ ਇਹ ਕਹਿੰਦਾ ਕਿ ਇਹ ਜਿਹੜੇ ਵੀਡੀਓ ਹੈ ਜਿਹੜੇ ਵਟਸਐਪ ਤੇ ਅਸੀਂ ਇੱਕ ਦੂਜੇ ਨੂੰ ਫਾਰਵਰਡ ਮੈਂ ਅੱਜ ਤੱਕ ਇੱਕ ਵੀ ਵੀਡੀਓ ਫਾਰਵਰਡ ਨਹੀਂ ਕੀਤਾ ਜੀ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਤੁਸੀਂ ਕੀਤੇ ਆ
ਵੀਡੀਓ ਆਣੇ ਚਾਹੀਦੇ ਮੈਂ ਤਾਂ ਡਿਲੀਟ ਕੀਤੇ ਕੋਈ ਫਾਰਵਰਡ ਨਹੀਂ ਕਰਦਾ ਜੇ ਭੇਜਦਾ ਓਰੀਜਿਨਲ ਭੇਜਦਾ ਤੁਹਾਨੂੰ ਇੱਕ ਭੇਜਿਆ ਸੀ ਓਰੀਜਿਨਲ ਮੈਂ ਕਦੇ ਫਾਰਵਰਡ ਨਹੀਂ ਕਰਦਾ ਮੈਂ ਤਾਂ ਕੋਸ਼ਿਸ਼ ਕਰਦਾ ਡਿਲੀਟ ਕਰ ਦਿਓ ਜਿਹੜੇ ਆਉਂਦੇ ਆ ਮੈਂ ਉਹ ਵੀ ਨਹੀਂ ਚਾਹੁੰਦਾ ਭੇਜਿਆ
ਮੈਂ ਭੇਜੀ ਜਾਂਦੇ ਮੈਂ ਕੋਈ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਕੋਈ ਮੈਸੇਜ ਵੀ ਫਾਰਵਰਡ ਨਹੀਂ ਕਰਦਾ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਉਹ ਮੈਸੇਜ ਦਾ ਕੋਈ ਆਧਾਰ ਨਹੀਂ ਹੁੰਦਾ ਕੋਈ ਉਹਦਾ ਬੇਸ ਨਹੀਂ ਹੁੰਦਾ ਕੋਈ ਅਥੈਂਟੀਕੇਸ਼ਨ ਨਹੀਂ ਹੁੰਦੀ ਹੈ ਨਾ ਦੂਜਾ ਇਹ ਹੈ ਕਿ ਮਤਲਬ ਹੁਣ ਜਿਹੜਾ ਧਿਆਨ ਜਿਹੜਾ ਇੱਧਰ ਨੂੰ ਲਾਉਣ ਦੀ ਵੀ ਧਿਆਨ ਹੁਣ ਸਾਡਾ ਅੰਦਰ ਨੂੰ ਲਾਉਣ ਦੀ ਲੋੜ ਹੈ ਸੋ ਇਸ ਕਰਕੇ ਮਤਲਬ ਮੈਂ 2-3 ਦਿਨ ਪਹਿਲਾਂ 2-4 ਮੈਸੇਜ ਵਧੀਆ ਪਾਏ ਸੀ ਵੀ ਚਲੋ ਲੋਕਾਂ ਦਾ ਧਿਆਨ ਹਟੇ ਮੈਂ ਕੁੱਤੇ ਦਾ ਵੀਡੀਓ ਬਣਾ ਕੇ ਪਾਇਆ ਸੀ ਉਹਦਾ ਮਕਸਦ ਇਹ ਸੀ ਇਹ ਨਹੀਂ ਸੀਗਾ ਮੈਂ ਪਾਉਣਾ ਚਾਹੁੰਦਾ ਉਹਦਾ ਮਕਸਦ ਇਹ ਸੀਗਾ ਵੀ ਜਿੱਥੇ ਇੰਨੀ ਅੱਗ ਵਰ ਰਹੀ ਹੈ ਕੋਈ ਮੈਸੇਜ ਚੱਲੀ ਜਾ ਰਿਹਾ ਮੈਂ ਚੱਲ ਸਮਥਿੰਗ ਡਿਫਰੈਂਟ ਹੈ ਨਾ ਜਿਹੜੇ ਮੇਰੇ ਸਰਕਲ ਦੇ ਵਿੱਚ ਮੇਰੇ
ਪਤਾ ਘਰ ਵਿੱਚ ਰਹਿਣ ਦਾ ਸਭ ਤੋਂ ਫਾਇਦਾ ਕੀ ਆ ਟੀਵੀ ਵੀ ਨਾ ਦੇਖੋ ਕਿਤਾਬ ਵੀ ਨਾ ਪੜੋ ਕੁਛ ਵੀ ਨਾ ਕਰੋ ਤੁਸੀਂ ਬੈਠ ਕੇ ਨਾ ਆਪਣੇ ਬਾਰੇ ਸੋਚੋ ਮੈਂ ਕੀ ਆ ਪਿਛਲੀਆਂ ਘਟਨਾਵਾਂ ਥੋੜੀ ਯਾਦ ਕਰ ਲੋ ਆਪਣੇ ਜਿਹੜੇ ਚੰਗੇ ਕੰਮ ਕੀਤੇ ਥੋੜੇ ਉਹ ਯਾਦ ਕਰ ਲੋ ਜਿੱਥੋਂ ਸਿੱਖਣਾ ਕੋਈ ਉਹ ਇਕਦਮ ਤੁਸੀਂ ਬੈਠੋ ਕੁਛ ਨਾ ਕਰੋ ਤੁਸੀਂ ਬਹੁਤ ਕੁਛ ਕਰ ਰਹੇ ਹੁੰਦੇ ਉਸ ਵੇਲੇ
ਜੀ ਜੀ ਉਹ ਹੁਣ ਦੇਖੋ ਕਰਨ ਦੀ ਗੱਲ ਹੈ ਘਰ ਦੇ ਵਿੱਚ ਅਮਰੀਕ ਜੀ ਜਿੱਦਾਂ ਹੁਣ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਠੀਕ ਹੈ ਤੇ ਤੁਸੀਂ ਪਹਿਲਾਂ ਦੱਸੋ ਵੀ ਤੁਹਾਡੇ ਦਿਨ ਦਾ ਸ਼ਡਿਊਲ ਕੀ ਹੁੰਦਾ ਪਹਿਲੀ ਗੱਲ ਤਾਂ ਤੁਸੀਂ ਸੱਚ ਇਹ ਦੱਸੋ ਵੀ ਜਿਹੜੇ ਸਕੂਲ ਹੈ ਤੁਸੀਂ ਪੜ੍ਹਾਉਣ ਜਾਂਦੇ ਸਕੂਲ ਖੁੱਲੇ ਆ
ਹਾਂਜੀ ਸਕੂਲ ਖੁੱਲੇ ਸਕੂਲ ਬੰਦ ਨਹੀਂ ਕੀਤੇ ਮਨਦੀਪ ਸਕੂਲਾਂ ਵਿੱਚ ਇਹ ਇੰਸਟਰਕਸ਼ਨ ਹੈ ਨਿਊ ਸਾਫਟਵੇਅਰ ਦੇ ਵਿੱਚ ਕਿ ਜਿਹੜੇ ਨਾ ਪੇਰੈਂਟਸ ਆ ਇਹ ਆਪਣੇ ਨਿਆਣੇ ਸਕੂਲ ਭੇਜ ਸਕਦੇ ਉਹਨਾਂ ਦੀ ਮਰਜ਼ੀ ਆ ਜੇ ਉਹਨਾਂ ਨੇ ਭੇਜਣੇ ਆ ਜਿੱਦਾਂ ਕਈ ਐਸੈਂਸ਼ੀਅਲ ਸਰਵਿਸਿਜ਼ ਵਿੱਚ ਕੰਮ ਕਰਦੇ ਆ ਜਿੱਦਾਂ ਕੋਈ ਨਰਸ ਆ ਜਾਂ ਕੋਈ ਪੁਲਿਸ ਵਿੱਚ ਕੰਮ ਕਰਦੇ ਆ ਜਾਂ ਹੋਰ ਐਸੈਂਸ਼ੀਅਲ ਜਿਹੜੇ ਐਕਟੀਵਿਟੀਜ਼ ਉਹਦੇ ਵਿੱਚ ਭਾਗ ਲੈਂਦੇ ਆ ਉਹ ਨਿਆਣੇ ਆਪਣੇ ਕਿੱਥੇ ਰੱਖੂਗੇ ਉਹਨਾਂ ਤੋਂ ਐਕਸਟਰਾ ਖਰਚਾ ਪੈ ਜਾਊਗਾ ਨਾ ਚਾਇਲਡ ਕੇਅਰ ਬੰਦ ਆ ਕਿੱਥੇ ਰੱਖੂਗੇ ਹੋਰ ਕਿਸੇ ਦੇ ਰੱਖ ਨਹੀਂ ਸਕਦੇ ਤਾਂ ਉਹਨਾਂ ਨੂੰ ਇਹ ਖੁੱਲ ਦਿੱਤੀ ਹੋਊਗੀ ਉਹ ਆਪਣੇ ਨਿਆਣੇ ਸਕੂਲ ਵਿੱਚ ਭੇਜ ਸਕਦੇ ਆ ਸਕੂਲ ਵਿੱਚ ਜਿਹੜੀ ਸੈਨੀਟੇਸ਼ਨ ਦੇ ਜਿਹੜੇ ਮੈਜ਼ਰ ਆ ਉਹ ਵੀ ਵਧੀਆ ਆ ਥਾਂ ਥਾਂ ਤੇ ਰੱਖੇ ਹੋ ਹੱਥ ਸਾਫ਼ ਕਰਨੇ ਨੂੰ ਸਾਬਣ ਰੱਖੇ ਹੋ ਜਾਂ ਹੋ ਰਿਹਾ ਫਿਰ ਉਹਨਾਂ ਨੇ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਜਿਹੜੇ ਸਕੂਲ ਚ ਨਿਆਣੇ ਨਹੀਂ ਆਉਂਦੇ ਨਾ ਉਹਨਾਂ ਨੂੰ ਗੂਗਲ ਕਲਾਸ ਰੂਮ ਦੇ ਮੈਂ ਆਪਣੇ ਸਕੂਲ ਦੀ ਗੱਲ ਕਰਦਾ ਗੂਗਲ ਕਲਾਸ ਰੂਮ ਦੇ ਦੁਆਰਾ ਉਹਨਾਂ ਨੂੰ ਪ੍ਰੋਪਰ ਟੀਚਰ ਜਿਹੜਾ ਉਹ ਲੈਸਨ ਦੇ ਰਿਹਾ ਜਿੱਦਾਂ ਜੋਗ੍ਰਫੀ ਦਾ ਲੈਸਨ ਉਹਨਾਂ ਨੂੰ ਦੇ ਰਿਹਾ ਮੈਥ ਦਾ ਲੈਸਨ ਦੇ ਰਿਹਾ ਇੰਗਲਿਸ਼ ਦਾ ਲੈਸਨ ਦੇ ਰਿਹਾ ਉਹਨਾਂ ਨੂੰ ਉਨਾ ਹੀ ਲੈਸਨ ਦੇ ਰਿਹਾ ਜਿੰਨਾ ਕੁ ਉਹ ਕੰਮ ਕਰ ਸਕਣ ਜਿੱਦਾਂ 50 ਮਿੰਟ ਦਾ ਲੈਸਨ ਆ ਉਹਦੇ ਵਿੱਚ ਉਹ 50 ਮਿੰਟ ਵੀ 20 ਮਿੰਟ ਐਕਟੀਵਿਟੀ ਉਹਨੂੰ ਕੰਮ ਕਰ ਸਕਣ ਉਹ ਇੱਦਾਂ ਦੀਆਂ ਇੰਸਟਰਕਸ਼ਨਾਂ ਮਿਲੀਆਂ ਇਹਦੀ ਟ੍ਰੇਨਿੰਗ ਹੋਈ ਆ ਬਕਾਇਦਾ ਸਕੂਲਾਂ ਟੀਚਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਆ ਕਿ ਤੁਸੀਂ ਘਰੋਂ ਵਿਹਲੇ ਨਹੀਂ ਹੈ ਤੁਸੀਂ ਬੈਠੇ ਵੀ ਜਿੱਦਾਂ ਇੰਡੀਆ ਚ ਸਕੂਲ ਬੰਦ ਹੋ ਗਏ ਤਾਂ ਸਕੂਲ ਬੰਦੇ ਹੋ ਗਏ ਇੱਥੇ ਜਿਹੜੇ ਸਕੂਲ ਬੰਦ ਕਰਨੇ ਨਾ ਅਮਨਦੀਪ ਉਹ ਸਭ ਤੋਂ ਮੁਸ਼ਕਿਲ ਕੰਮ ਆ ਇੰਡੀਆ ਦੇ ਵਿੱਚ ਸਕੂਲ ਬੰਦ ਕਰਨੇ ਸਭ ਤੋਂ ਸੌਖਾ ਕੰਮ ਆ ਇੱਥੇ ਜਿਹੜੇ ਤੁਸੀਂ ਸਕੂਲ ਬੰਦ ਕਰਦੇ ਹੋ ਉਹਦੇ ਨਾਲ ਕਈ ਹੋਰ ਚੀਜ਼ਾਂ ਐਸੋਸੀਏਟਿਡ ਹੁੰਦੀਆਂ ਕਿ ਉਹ ਨਿਆਣੇ ਜਾਊਗੇ ਕਿੱਥੇ ਉਹ ਰਹੂਗੇ ਕਿੱਥੇ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਇਹ ਪ੍ਰੋਟੋਕਾਲ ਹੁੰਦੇ ਨਾ ਸਾਰੇ ਗਵਰਨਮੈਂਟ ਦੇ ਉਹ ਫਾਲੋ ਕਰਨੇ ਪੈਂਦੇ ਆ ਸਕੂਲ ਸਕੂਲਾਂ ਚ ਖੁੱਲ ਦਿੱਤੀ ਗਈ ਆ ਨਿਆਣੇ ਤੁਸੀਂ ਭੇਜੋ ਜਾਂ ਨਾ ਭੇਜੋ ਤੁਹਾਡੀ ਮਰਜ਼ੀ ਤੇ ਆ ਜੇ ਹੁਣ ਟੀਚਰ ਜਿਹੜੇ ਆ ਉਹਨਾਂ ਨੇ ਪ੍ਰੋਪਰ ਲੈਸਨ ਤਿਆਰ ਕਰਕੇ ਗੂਗਲ ਕਲਾਸ ਰੂਮ ਤੇ ਉਹਨੇ ਪੀਰੀਅਡ ਵਾਈਜ਼ ਉਨੇ ਟਾਈਮ ਜਿਦਾਂ ਤੁਹਾਡਾ ਪੀਰੀਅਡ ਆ ਤੁਹਾਡਾ ਟਾਈਮ ਟੇਬਲ ਆ ਉਹਨਾਂ ਨੇ ਕੰਪਿਊਟਰ ਤੇ ਸੁਪਰਵਾਈਜ਼ ਕਰਨਾ ਵੀ ਕਿੰਨੇ ਨਿਆਣੇ ਪੜ੍ਹ ਰਹੇ ਆ ਉਹਨਾਂ ਨੂੰ ਤੁਸੀਂ ਲੈਸਨ ਡਿਲੀਵਰ ਕੀਤਾ ਉਹਨਾਂ ਨੇ ਹੋਮਵਰਕ ਕੀਤਾ ਉਹ ਉੱਥੇ ਬੈਠੇ ਆ ਜਾਂ ਨਹੀਂ ਤਾਂ ਸਭ ਪਤਾ ਲੱਗ ਜਾਂਦਾ ਤੇ ਟੀਚਰ ਜਿਹੜੇ ਕੰਮ ਦੇ ਵਿੱਚ ਇਨਵੋਲਵ ਹੈ ਅੱਗੇ ਤੋਂ ਵੀ ਜ਼ਿਆਦਾ ਕੰਮ ਕਰਨਾ ਪੈ ਰਿਹਾ ਉਹਨਾਂ ਨੂੰ
ਸੋ ਮਤਲਬ ਸਕੂਲ ਚੱਲ ਰਹੇ ਨੇ ਤੇ ਤੁਸੀਂ ਜਾ ਰਹੇ ਹੋ ਤੇ ਛੁੱਟੀਆਂ ਕਿੰਨੀਆਂ ਹੁੰਦੀਆਂ ਮਤਲਬ ਤੁਸੀਂ ਜੇ ਛੁੱਟੀ ਵਾਲੇ ਦਿਨ ਤੁਹਾਡਾ ਕੀ ਸ਼ਡਿਊਲ ਹੁੰਦਾ ਕਿੱਦਾਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਆਪਣਾ ਐਕਸਪੀਰੀਅੰਸ ਸਾਂਝਾ ਕਰੋ ਜਾਂ ਹੋਰ ਤੁਹਾਡੇ ਸੱਜਣ ਮਿੱਤਰ ਜਿਹੜੇ ਲੱਗੇ ਆ ਉਹ ਕਿੱਦਾਂ ਟਾਈਮ ਸਪੈਂਡ ਕਰ ਰਹੇ ਘਰੇ ਬੈਠ ਕੇ
ਜਿੱਦਾਂ ਜਿੱਦਾਂ ਛੁੱਟੀ ਹੁੰਦੀ ਹੈ
ਹਾਂਜੀ 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 ਜਿੱਦਾਂ ਹੁਣ ਤੁਸੀਂ ਵਰਕਿੰਗ ਕਲਾਸ ਹੋ ਨਾ ਮਤਲਬ ਤੁਹਾਨੂੰ ਛੁੱਟੀ ਹੋ ਗਈ ਹੈ ਨਾ ਤੇ
ਹਾਂਜੀ ਅਮਨਦੀਪ, ਮੇਰਾ ਮੇਰਾ ਤਾਂ ਪਹਿਲਾਂ ਤੋਂ ਰੁਟੀਨ ਇਹ ਆ ਵੀ ਸਵੇਰੇ ਉੱਠਣਾ ਆ, ਜਿੱਦਾਂ 5 ਵਜੇ 5:30 ਉੱਠਣਾ, ਜੇ ਛੁੱਟੀ ਵਾਲੇ ਦਿਨ 6 ਵਜੇ ਉੱਠਣਾ ਆ। ਉੱਠ ਕੇ ਮੇਰਾ ਇਹ ਰੁਟੀਨ ਰਿਹਾ ਵੀ ਸੈਰ ਕਰਨ ਜਾਣਾ ਆ, ਅੱਧਾ ਘੰਟਾ ਜਾਂ ਘੰਟਾ। ਉਸ ਤੋਂ ਬਾਅਦ ਮੈਨੂੰ ਇੱਕ ਆਦਤ ਜਿਮ ਜਾਣ ਦੀ ਵੀ ਆ ਕਿ ਮੈਂ ਜਿਮ ਜ਼ਰੂਰ ਜਾਣਾ, ਸੈਟਰਡੇ ਸੰਡੇ ਜ਼ਰੂਰ ਜਾਣਾ 2 ਦਿਨ।
ਹੁਣ ਤਾਂ ਉਹ ਬੰਦ
ਦਿਨਾਂ ਵਿੱਚ ਬੰਦ ਹੋ ਗਏ। ਹੁਣ ਫਿਰ ਸਾਡੇ ਘਰ ਸੀਗਾ ਥੋੜਾ ਜਿਹਾ ਸਮਾਨ, ਮੇਰੇ ਮੁੰਡੇ ਨੇ ਰੱਖਿਆ, ਲੜਕੇ ਨੇ ਜਿੱਦਾਂ ਟ੍ਰੈਡਮਿਲ ਜਾਂ ਹੋਰ ਕਸਰਤ ਕਰਨ ਵਾਲੇ, ਉਹਨਾਂ ਨੂੰ ਤੇਲ ਤੂਲ ਦੇ ਕੇ ਚਾਲੂ ਕਰਨ ਲੱਗਾ ਨਾ ਅੱਜ, ਤੇ ਹੁਣ ਤਾਂ ਜਿਮ ਜਾ ਨੀ ਪੈਦੇ। ਉਹਨਾਂ ਤੇ ਥੋੜੀ ਬਹੁਤੀ ਕਸਰਤ ਕਰਦੇ, ਘੰਟਾ ਕਸਰਤ ਕਰਦੇ ਆ। ਤੇ ਮੇਰਾ ਜਿਹੜਾ ਅੰਤਰ ਮੇਰਾ ਜਿਹੜਾ ਨਾ ਇੱਕ ਰੁਟੀਨ ਰਿਹਾ ਆ ਹਮੇਸ਼ਾ ਜ਼ਿੰਦਗੀ ਦਾ, ਪਹਿਲਾਂ ਵੀ ਮੈਂ ਬਹੁਤਾ ਪੜ੍ਹਦਾ ਨੀ ਆ, ਜਾਨੀ ਪ੍ਰੋਫੈਸ਼ਨਲ ਪੜ੍ਹਦਾ ਆ, ਦੂਜੇ ਘੱਟ ਪੜ੍ਹਦਾ ਆ, ਪਰ ਹੁਣ ਪੜ੍ਹਨਾ ਪੈਣਾ ਆ। ਜਿਹਦੇ ਮੈਂ ਨਾ ਬੈਠ ਕੇ ਸੋਚਦਾ ਰਹਿਣਾ ਇੱਧਰ ਉੱਧਰ ਕੀ ਕਰਨਾ, ਕੋਈ ਪ੍ਰੋਗਰਾਮ ਬਾਰੇ ਜਾਂ ਹੋਰ ਕੋਈ ਗੱਲ ਸੋਚਣੀ ਆ, ਉਹਨੂੰ ਮਾੜਾ ਮੋਟਾ ਲਿਖ ਲੈਣਾ ਕਾਪੀ ਤੇ ਲਿਖ ਲੈਣਾ, ਫਿਰ ਉਹ ਫਿਰ ਸੁਣਾਉਣੀ ਆ, ਜਾਂ ਰੇਡੀਓ ਸੁਣਨਾ। ਰੇਡੀਓ ਸੁਣਨ ਦਾ ਮੈਨੂੰ ਪਹਿਲਾਂ ਤੋਂ ਬਹੁਤ ਸ਼ੌਕ ਆ, 2-3-4 ਘੰਟੇ ਰੇਡੀਓ ਦੁਨੀਆਂ ਦੇ ਜਿੰਨੇ ਵੀ ਆ, BBC ਵਰਲਡ ਸਰਵਿਸ ਆ ਜਾਂ ABC ਰੇਡੀਓ ਆ, ਜਾਂ ਰੇਡੀਓ ਜ਼ਿਆਦਾ ਸੁਣਦਾ। ਉਸ ਤੋਂ ਬਾਅਦ ਇਹ ਮਤਲਬ ਥੋੜਾ ਬਹੁਤ TV ਵੀ ਦੇਖਣਾ ਆ, ਫਿਰ ਸੈਰ ਕਰਨ ਦਾ ਵੀ ਅਮਨਦੀਪ, ਗੱਡੀ ਲੈ ਕੇ ਨਾ ਬਾਹਰ ਨੂੰ ਘੁੰਮਣ ਚਲੇ ਜਾਣਾ, ਜਿੱਦਾਂ ਜਿੱਦਾਂ ਇਲਾਕੇ ਆ ਬਾਹਰਲੇ ਖੁੱਲੇ ਇਲਾਕੇ, ਏਦਾਂ ਆਪਣੀ ਗੱਡੀ ਲਾਓ ਉੱਥੇ, ਫਿਰ ਕਿਸੇ ਉੱਚੀ ਜਿਹੀ ਜਗ੍ਹਾ ਤੇ ਜਾ ਕੇ ਦੇਖੋ ਕਿ ਬਾਹਰ ਕੀ ਹੋ ਰਿਹਾ ਆ। ਤੇ ਇੱਕ ਅੱਧੀ ਵਾਰ ਸ਼ੋਪਿੰਗ ਵੀ ਦੋ ਤਿੰਨ ਦਿਨ ਬਾਅਦ ਜਾਣਾ ਆ ਬਾਹਰ। ਸ਼ਾਮ ਨੂੰ ਆ ਕੇ ਜੇ ਮੌਕਾ ਲੱਗੇ ਤਾਂ ਇੱਕ ਕਦੇ ਫਿਲਮ ਦੇਖ ਲਈ, ਜਾਂ ਫਿਰ ਕਾਂਤ ਵਿੱਚ ਬਹਿਣਾ, ਜਾਣੀ ਸੈਲਫ ਇਵੈਲੂਏਸ਼ਨ ਕਰਨ ਵਿੱਚ ਮੈਂ ਜ਼ਿਆਦਾ ਵਿਸ਼ਵਾਸ ਕਰਦਾ। ਤੇ ਜਿਸ ਵੇਲੇ ਵਿਹਲ ਹੁੰਦਾ ਤਾਂ ਇਕਾਂਤ ਵਿੱਚ ਬੈਠ ਕੇ ਹੀ ਕੋਸ਼ਿਸ਼ ਕਰਦਾ ਕਿ ਆਪਣਾ ਜਿਹੜਾ ਟਾਈਮ ਪਾਸ ਕੀਤਾ ਜਾਵੇ। ਉਹਦੇ ਵਿੱਚ ਸਾਨੂੰ ਕ੍ਰੀਏਟਿਵਿਟੀ ਬਹੁਤ ਮਿਲਦੀ ਹੈ, ਜਿਹੜੇ ਅਸੀਂ ਬੈਠ ਕੇ ਸੋਚਦੇ ਹਾਂ ਉਹ ਚ ਕ੍ਰੀਏਟਿਵਿਟੀ ਬਹੁਤ ਮਿਲਦੀ ਆ। ਉਸ ਵੇਲੇ ਵੀ ਸਾਨੂੰ ਪਤਾ ਲੱਗਦਾ ਵੀ ਮੈਂ ਆਹ ਗੱਲ ਏਦਾਂ ਕਹਿਣੀ ਆ, ਜਾਂ ਮੈਂ ਇਹ ਗਲਤੀਆਂ ਕੀਤੀਆਂ, ਮੈਂ ਕਿੱਦਾਂ ਸੁਧਾਰਨੀਆਂ ਆ। ਬਾਕੀ ਆਮ ਬੰਦਿਆਂ ਵਰਗੀ ਜਿੱਦਾਂ ਐਕਸ਼ਨ ਕਰਨਾ ਚਾਹੀਦਾ, ਇਹ ਨੀ ਕਹਿੰਦਾ ਜਿਵੇਂ ਅਸੀਂ ਬਹੁਤ ਵਧੀਆ ਲੋਕਾਂ ਤੋਂ ਵਧੀਆ, ਜਿੱਦਾਂ ਦੇ ਲੋਕ ਆ ਐਵਰੇਜ ਵਿਅਕਤੀ ਦੀ ਤਰ੍ਹਾਂ ਹੀ ਆ।
ਹਾਂਜੀ, ਨਹੀਂ ਨਹੀਂ, ਦੇਖੋ ਜਿਹੜੇ ਨੁਕਤੇ ਆ ਜ਼ਿੰਦਗੀ ਦੇ ਨਾ, ਆਪਾਂ ਜੋ ਵੀ ਵਿਚਰਦੇ ਆ, ਹੁਣ ਅਸੀਂ ਫਾਰਮ ਤੇ ਰਹਿੰਦੇ ਆ, ਸਾਰਿਆਂ ਨੂੰ ਤੁਹਾਨੂੰ ਵੀ ਪਤਾ ਆ ਕਿ ਮੈਨੂੰ ਲੱਗਦਾ ਜਿਹੜੀ ਸਰਕਾਰ ਨੇ ਜਿਹੜੀਆਂ ਪਾਬੰਦੀਆਂ ਹੋਣ,
ਅੱਜ ਕੱਲ ਮੈਂ ਦੋ ਕਿਤਾਬਾਂ ਛੇੜੀਆਂ ਪੜ੍ਹਨੇ ਨੂੰ ਲਾਈਆਂ ਆ, ਸਿੱਖ ਕਲਚਰ ਦੀਆਂ, ਖੁਸ਼ਵੰਤ ਸਿੰਘ ਦੀ ਮੈਂ ਇੰਡੀਆ ਤੋਂ ਲਿਆ ਸੀ। ਉਹ ਪੜ੍ਹਦਾ ਆਂਦਾ ਸਿੱਖਿਜ਼ਮ ਬਾਰੇ, ਸਿੱਖ ਇਤਿਹਾਸ ਬਾਰੇ ਦੋ ਕਿਤਾਬਾਂ ਉਹਨਾਂ ਦੀਆਂ, Volume 1 Volume 2 ਉਹ ਪੜ੍ਹਦਾ ਆ। ਤੇ ਹੁਣ ਮੇਰੀ ਜਗਿਆਸਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਥੋੜਾ ਪੜ੍ਹਿਆ ਜਾਵੇ, ਜਾਂ ਜਿਹੜਾ ਪੰਜਾਬ ਆ ਉਹਦੇ ਬਾਰੇ ਪੜ੍ਹ ਕੇ ਨਾ ਸਾਰਾ ਨੌਲੇਜ ਲੈ ਕੇ ਫਿਰ ਪੰਜਾਬ ਨੂੰ ਘੁੰਮਣ ਜਾਇਆ ਜਾਵੇ। ਪਹਿਲਾਂ ਉਹਦੇ ਬਾਰੇ ਪੜ੍ਹੋ, ਸਾਰੇ ਆਪਣੇ ਸਿਟੀਜ਼ ਕਿਹੜੇ ਕਿਹੜੇ ਮਸ਼ਹੂਰ ਆ, ਜਾਂ ਕਿਹੜੇ ਕਿਹੜੇ ਸਿਟੀਜ਼ ਤੋਂ ਜਾ ਕੇ ਕੀ ਕੀ ਦੇਖਣਾ ਆ, ਉਹ ਪਹਿਲਾਂ ਪੜ੍ਹੋ ਫਿਰ ਬਾਤ ਉੱਥੇ ਜਾਓ।
ਜੀ ਨਹੀਂ, ਬਹੁਤ ਵਧੀਆ ਗੱਲ ਹੈ, ਆਪਣਾ ਸਵੈ ਚਿੰਤਨ, ਜਿਹੜੀਆਂ ਹੋਬੀਜ਼ ਤੁਸੀਂ ਹਮੇਸ਼ਾ ਸੋਚਦੇ ਹੋ ਵੀ ਲੈ ਵੀ ਜਦੋਂ ਨਾ ਮੈਂ ਵਿਹਲਾ ਹੋਇਆ ਤਾਂ ਮੈਂ ਨਾ ਮਤਲਬ ਫਿਰ ਆਹ ਕੰਮ ਕਰਨੇ, ਉਹ ਕੰਮ ਕਰਨੇ, ਜਿਹੜੇ ਮਤਲਬ ਘਰ ਰਹਿ ਕੇ ਕੀਤੇ ਜਾ ਸਕਦੇ ਆ ਉਹ ਮਤਲਬ ਕਰਨੇ ਚਾਹੀਦੇ ਆ ਹਨਾ। ਤੇ ਹੁਣ ਉਧਰ ਸਰ ਮੁਹੱਬਤ ਉਹਨਾਂ ਨੇ ਤੁਹਾਨੂੰ ਟੀਚਰ ਕੀਤੀ ਆ, ਕਹਿੰਦੇ ਮਤਲਬ ਅਮਰੀਕ ਭਾਜੀ ਘਰ ਦਾ ਕੋਈ ਕੰਮ ਨੀ ਕਰਦੇ, ਭਾਬੀ ਜੀ ਹੁਣ ਕੋਈ ਹੈਲਪ ਨੀ
ਕਰਦੇ। ਬਿਲਕੁਲ ਬਿਲਕੁਲ, ਇਹ ਗੱਲ ਉਦਾਂ ਵੈਸੇ ਸਰ ਮੁਹੱਬਤ ਹੋਣੀ ਨਾ, ਕਾਫੀ ਬਿਜਨਸ ਓਰੀਐਂਟਿਡ ਪਰਸਨ ਹੈ, ਬਿਜਨਸ ਪਰਸਨ ਹੈ, ਗੱਲਾਂ ਤੋਂ ਬੁੱਝ ਲੈਂਦੇ ਬੰਦਾ ਕੀ ਕਰਦਾ। ਬਾਕੀ ਮੈਂ ਬਹੁਤੇ ਘਰ ਦੇ ਕੰਮ ਨਹੀਂ ਕਰਦਾ।
ਗੱਲ ਤਾਂ ਇਹ ਆ ਵੀ ਹੁਣ ਭਾਬੀ ਜੀ, ਨਹੀਂ ਨਹੀਂ ਹੁਣ ਗੱਲ ਸਰ ਮੁਹੱਬਤ ਜੀ, ਭਾਬੀ ਜੀ ਵੀ ਤਾਂ ਘਰੇ ਬਹਿ ਗਏ ਨੇ ਨਾ, ਉਹ ਕਹਿੰਦੇ ਵੀ ਜੇ ਭਾਜੀ ਨੂੰ ਲੜਪਣ ਦੇ ਜੇ ਤੈ ਹੀ ਕੰਮ ਕਰਨੇ ਤਾਂ ਮੈਂ ਕੀ ਕਰਾਂ ਦੱਸ। ਮੈਂ ਪਰਸੋਂ ਹੀ ਇੱਥੇ ਅਸੀਂ ਇਕੱਠੇ ਹੋਏ ਸੀ ਸਾਰੇ, ਤਾਂ ਮੈਂ ਗੱਲਾਂ ਚੱਲਦੀਆਂ ਵੀ ਦੇਖੋ ਜੇ ਅਸੀਂ ਫਾਰਮ ਤੇ ਰਹਿੰਦੇ ਹਾਂ, ਜਿਹੜੀਆਂ ਪਾਬੰਦੀਆਂ ਅੱਜ ਲੱਗੀਆਂ ਨੇ ਹਨਾ, ਤੇ ਅਸੀਂ ਤਾਂ ਆਲਵੇਜ਼ ਆਈਸੋਲੇਸ਼ਨ ਚ, ਅਸੀਂ ਤਾਂ ਫਾਰਮ ਤੇ ਹੀ ਆ, ਅਸੀਂ ਤਾਂ ਕੁਦਰਤ ਦੇ ਨਾਲ ਰਹਿੰਦੇ ਹਾਂ। ਮਤਲਬ ਜਦੋਂ ਟਾਈਮ ਹੁੰਦਾ, ਮੈਂ ਤੁਹਾਨੂੰ ਦੱਸਦਾ ਕਿ ਕੋਈ ਐਡੀ ਗੱਲ ਨੀ, ਤੁਸੀਂ ਗਾਰਡਨ ਚ ਜਾਓ, ਘੰਟਾ ਡੇਢ ਘੰਟਾ ਤੁਸੀਂ ਬੜੇ ਆਰਾਮ ਨਾਲ ਆਪਣੇ ਫੁੱਲ ਬੂਟਿਆਂ ਨਾਲ ਗੱਲਾਂ ਕਰ ਸਕਦੇ ਆ, ਉਹਨਾਂ ਨੂੰ ਸਾਫ਼ ਕਰ ਸਕਦੇ, ਉਹਨਾਂ ਨੂੰ ਪਾਣੀ ਪਾ ਸਕਦੇ, ਉਹਨਾਂ ਨੂੰ ਸਵਾਰ ਸਕਦੇ ਆ, ਘਾਹ ਕੱਢ ਸਕਦੇ ਆ, ਸੋ ਬਹੁਤ ਕੁਝ ਤੁਸੀਂ ਗਾਰਡਨ ਚ ਕਰ ਸਕਦੇ ਹੋ, ਆਲੇ ਦੁਆਲੇ ਦੀ ਸਫਾਈ ਕਰ ਲਓ। ਤੇ ਇੱਦਾਂ ਅਸੀਂ ਗੱਲਾਂ ਕਰਦੇ ਤਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ, ਮੈਂ ਕਿਹਾ ਡੈਡੀ ਵੀ ਹੁਣ ਨਾ ਇਹ ਜੇ 3 ਕੁ ਮਹੀਨੇ ਇੰਟਰਨੈਟ ਵੀ ਬੰਦ ਕਰ ਦੇਣ ਨਾ, ਸਿਰਫ ਫੋਨ ਹੀ ਜ਼ਿਆਦਾ ਰਹਿਣ, ਵੀ ਨਜ਼ਾਰਾ ਆ ਜਾਵੇ। ਫੇਰ ਜਿਹੜੇ ਜਿਦਾਂ ਪਹਿਲਾਂ ਘਰ ਦੀਆਂ ਜਨਾਨੀਆਂ ਤੋਂ ਹੀ ਲੈ ਲਓ, ਫੇਰ ਉਹਨਾਂ ਨੇ ਰੋਟੀ ਟੋਕ ਕਰਕੇ, ਫਿਰ ਹੁਣ ਕਰੀਏ ਕਿਆ, ਵਟਸਐਪ ਵੀ ਨੀ ਚੱਲਦਾ, ਚਲੋ ਏਦਾਂ ਕਰੋ, ਹੈਂ ਬੁਣਤੀਆਂ ਪਾਉਣੀਆਂ ਸ਼ੁਰੂ ਕਰ ਲੈਂਦੇ ਆ, ਸਵੈਟਰ ਬੁਣਨਾ ਸ਼ੁਰੂ ਕਰ ਲੈਂਦੇ ਆ, ਹੈਂ ਫੇਰ ਉਦੋਂ ਹਾਂ ਮੈਂ ਕਿਹਾ ਦੇਖੋ ਸਾਡੇ ਫੇਰ ਘਰ ਫੁਲਕਾਰੀਆਂ ਨਿਕਲਦੀਆਂ, ਫਿਰ ਚਰਖਾ ਫੁਲਕਾਰੀ ਬਣਾਉਣੀ ਸ਼ੁਰੂ ਕਰ ਦੇਣੀ, ਉੱਥੇ ਮੋਰ ਬਾਗ ਜਿਹੜੀਆਂ ਵੀ ਵਰਾਇਟੀਆਂ ਉਹ ਸ਼ੁਰੂ ਕਰ ਦੇਣੀਆਂ। ਮੈਂ ਕਿਹਾ ਰਹਿੰਦੀ ਹੁੰਦੀ, ਫਿਰ ਦੇਖੋ ਗੁਟਕਿਆਂ ਦੀ ਸੇਲ ਕਿੰਨੀ ਵਧਣੀ ਆ, ਹਰ ਗੁਟਕਾ ਚੱਕ ਕੇ ਗੁਟਕੇ ਬਹੁਤ ਵਿਕਣੇ ਆ ਫਿਰ ਤਾਂ, ਮਤਲਬ ਪਾਠ ਵਾਲੇ ਸ਼ਬਦ ਵਾਲੇ, ਤੇ ਲੋਕਾਂ ਨੇ ਫਿਰ ਪਾਠ ਕਰਿਆ ਕਰਨਾ ਵੀ ਹਾਂ ਵੀ ਦੇਖੋ ਜੀ ਸਵੇਰੇ ਪਾਠ ਕਰ ਲਓ, ਸ਼ਾਮ ਨੂੰ ਪਾਠ ਕਰ ਲਓ, ਦੁਪਹਿਰ ਨੂੰ ਪਾਠ ਕਰ ਲਓ, ਕਿਉਂਕਿ ਟਾਈਮ ਹੀ ਟਾਈਮ ਹੋਣਾ ਆ, ਤੇ ਕਿੰਨਾ ਸਾਡਾ ਕਲਚਰ ਫਿਰ ਪ੍ਰਫੁੱਲਿਤ ਹੋ ਜਾਣਾ, ਲੋਕਾਂ ਨੂੰ ਆਪਣੇ ਘਰ ਦੇ ਖੂੰਜਿਆਂ ਦਾ ਪਤਾ ਲੱਗ ਜਾਣਾ, ਉਹਨਾਂ ਨੂੰ ਇਹ ਪਤਾ ਲੱਗ ਜਾਣਾ, ਅੱਛਾ ਉਹ ਬਈ ਉਸ ਬਨੇਰੇ ਤੇ ਕਾਂ ਵੀ ਬਹਿੰਦਾ ਆ, ਓਹੋ ਇਹ ਤਾਂ ਕਦੇ ਅਸੀਂ ਦੇਖਿਆ ਹੀ ਨਹੀਂ। ਉਹ ਫਿਰ ਨੱਠੇ ਨੱਠੇ ਉਹ ਸੁਣੋ ਜੀ, ਉਹ ਸਾਡੇ ਨਾ ਉਹ ਚਿੜੀਆਂ ਨੇ ਪੰਜ ਬੱਚੇ ਦਿੱਤੇ ਆ ਉਧਰ, ਏਦਾਂ ਦੀਆਂ ਗੱਲਾਂ ਹੋਣ ਲੱਗ ਹਨਾ, ਮਤਲਬ ਆਪਣੇ ਤੁਹਾਨੂੰ ਫਿਰ ਅੱਛਾ ਅਸੀਂ ਤਾਂ ਉਦੀ ਘੁੰਮੀ ਗਏ ਅਮਰੀਕਾ ਇੰਡੀਆ, ਉਹ ਸਾਡਾ ਤਾਂ ਜੀ ਬੈਕਯਾਰਡ ਏ ਬਹੁਤ ਵੱਡਾ ਆ, ਪਤਾ ਹੀ ਨਹੀਂ ਲੱਗਦਾ ਹੁਣ, ਹਾਂ ਕਮਾਲ ਹੋ ਗਈ। ਸਭਿਆਚਾਰ ਵਾਜਾ ਮਾਰੂਗਾ ਫੇਰ ਤੁਹਾਨੂੰ ਪਤਾ ਲੱਗ ਜਾਣਾ, ਓਹੋ ਸਾਡਾ ਤਾਂ ਗੁਆਂਢੀ ਵੀ ਆ, ਅੱਛਾ ਇਹ ਘਰ ਵੀ ਹੈਗਾ, ਤੇ ਮਤਲਬ ਇਹ ਫੇਰ ਆਪਣੇ ਆਲੇ ਦੁਆਲੇ, ਹਾਂ ਆਪਣੇ ਆਲੇ ਦੁਆਲੇ ਤੋਂ ਬਹੁਤ ਜਿਹੜੀਆਂ ਚੀਜ਼ਾਂ ਲੱਭਣੀਆਂ ਸ਼ੁਰੂ ਹੋਣੀ। ਇੱਕ ਨਾ ਮੈਨੂੰ ਚੁਟਕਲਾ ਭੇਜਿਆ, ਕਹਿੰਦੇ
ਅੱਜ ਅੱਜ ਬਨੇਰੇ ਕਾਂ ਵੀ ਬੈਠਾ, ਪਰ ਪੁਰਾਣੇ ਨਿਆਣੇ ਕੋਰੋਨਾ ਵਾਇਰਸ ਕਰਕੇ,
ਹਾਂ ਕੋਰੋਨਾ, ਹਾਂ ਇਹ ਝੂਠ ਬੋਲਦਾ ਉਹ। ਫਿਰ ਨੌਜਵਾਨਾਂ ਨੇ ਪਤਾ ਕੀ ਕਰਿਆ ਕਰਨਾ, ਸੱਥ ਵਿਚ ਜਾ ਕੇ ਪਿੰਡ ਚ ਜਾ ਕੇ ਨਾ ਜਿਦਾਂ, ਫੇਰ ਉੱਥੇ ਕਰਿਆ ਕਰਨਾ, ਉਹ ਬਜੁਰਗੋ ਮੈਂ ਇੱਕ ਅੱਜ ਰਿਸਰਚ ਕਰਕੇ ਆਇਆ ਖੋਜ, ਕਹਿੰਦਾ ਹਾਂ ਵੀ ਕੀ ਕੀਤੀ ਖੋਜ, ਕਹਿੰਦਾ ਜਿਹੜੀ ਨਾ ਖੰਡ ਹੁੰਦੀ, ਖੰਡ ਹਾਂਜੀ ਹਾਂਜੀ ਹੁੰਦੀ ਆ, ਉਸ ਖੰਡ ਦੇ ਇੱਕ ਕਿਲੋ ਦੇ ਵਿਚ 35,735 ਦਾਣੇ ਹੁੰਦੇ ਆ ਕਿਲੋ ਖੰਡ ਚ। ਅੱਛਾ ਬੜੀ ਵੱਡੀ ਖੋਜ ਆ। ਦੇਖੋ ਜੀ ਇੱਕ ਹੋਰ ਖੋਜ ਕੀਤੀ ਆ, ਇੱਕ ਹੁੰਦੀ ਆ ਜੀ ਇਹ ਜਿਹੜੀ ਬਰੀਕ ਖੰਡ ਹੁੰਦੀ ਆ ਉਹਦੇ ਚ 43,540 ਹੁੰਦੇ ਨੇ ਦਾਣੇ। ਅੱਛਾ ਬੇ ਬੜਾ ਬੇ ਨੌਜਵਾਨ ਬੇ ਮੁੰਡਾ ਬਹੁਤ ਖੋਜੀ ਆ, ਏਡੀ ਤਕੜੀ ਖੋਜ, ਹੈਂ ਦੇਖ ਲਾ ਬਈ ਦਾਣੇ ਗਿਣ ਕੇ ਕਿਲੋ ਦੇ ਲਿਆਂਦੇ ਹਨਾ, ਆਪਾਂ ਨੂੰ ਪਤਾ ਲੱਗ ਜਾ ਕਰਨਾ ਹੁਣ ਬਈ ਬਾਣੀਆਂ ਸਾਡੇ ਨਾਲ ਹੇਰਾ ਫੇਰੀ ਕਰਦਾ ਜਾਂ ਨਹੀਂ, ਆਪਾਂ ਦਾਣੇ ਗਿਣ ਲਿਆ ਕਰਨੇ ਆ ਕਣਕ ਦੇ।
ਇਹ ਵੀ ਤਾਂ ਹੁਣ ਲੱਭਣਾ ਤੇ ਹੁਣ ਵੇਲੇ ਘਰ ਦੇ ਥੋੜਾ ਟਾਈਮ ਹੈਗਾ ਆ, ਜਿਹੜੇ ਪਾਣੇ ਤੁਹਾਡੇ ਸਾਜ ਸੂਜ ਪਏ ਆ ਜਿਹਨਾਂ ਇਹਦਾ ਯੂਜ ਕਰਨਾ ਆ, ਜਿਦਾਂ ਘਰ ਦੀ ਥੋੜੀ ਬੜੀ ਕੱਢ ਵੀ ਲਿਆ ਕਰਨੀ, ਕਹਿਣਾ ਚਲੋ ਯਾਰ ਪੀ ਲਵਾਂਗੇ ਬਾਅਦ ਚ ਨਾ, ਥੋੜੇ ਬੈਕ ਯਾਰਡ ਪਾ ਲਾ ਉਹ,
ਦੇਖਦੇ
ਆ ਉੱਥੇ ਮੈਂ ਬਣਾਉਣਾ ਪ੍ਰੋਗਰਾਮ ਕਿਸ ਵੇਲੇ, ਤੇ ਕੈਂਪ ਕ੍ਰੀਕ ਜਾ ਕੇ ਉਹਨਾਂ ਨੂੰ ਦੇਖਣਾ ਪੈਣਾ, ਉਹਨਾਂ ਦਾ ਸੈਟਅਪ ਦੇਖਣਾ ਪੈਣਾ, ਹੁਣ ਤਾਂ ਲੋੜ ਹੈ ਨਾ, ਪਰ ਕੈਂਪ ਕ੍ਰੀਕ ਜਾਣ ਨੂੰ ਕਰਫਿਊ ਲੱਗਾ ਕਰਕੇ ਨਾ ਬੰਦਿਸ਼ਾਂ ਕਰਕੇ ਜਾਂਦੇ ਨੀ ਹੈ,
ਖੰਡ ਦੀ ਰਿਸਰਚ ਤਾਂ ਹੋ ਗਈ ਵੀ ਕਿੰਨੇ ਦਾਣੇ ਹੁੰਦੇ ਆ, ਹੁਣ ਭਾਜੀ ਇੱਕ ਤੁਹਾਡੀ ਜਿੰਮੇਵਾਰੀ ਲੈਣੀ, ਹੁਣ ਤੁਸੀਂ ਸਰੋਂ ਦੀ ਕਰਿਓ ਵੀ ਕਿਲੋ ਚ ਸਰੋਂ ਚ ਦਾਣੇ ਕਿੰਨੇ ਹੁੰਦੇ ਆ, ਇਹ ਵੀ ਬਹੁਤ ਵੱਡੀ ਖੋਜ।
ਗੁੜ ਵਿਚ ਰੇਸ਼ੇ ਦੇਖਣੇ ਪੈਣੇ
ਹੁਣ, ਕਈਆਂ ਕੋਲ ਤਾਂ ਇੰਨਾ ਟਾਈਮ ਹੋਣਾ ਵੀ ਹੁਣ ਟੈਸਟ ਕਰੋ ਵੀ ਹੁਣ ਜਿਹੜੀ ਤਲੀ ਤੇ ਸਰੋਂ ਜਮਾਣ ਦੀ ਟਰਾਈ ਕਰੋ ਵੀ ਹੁਣ ਜੰਮ ਪਣੀ ਆ, 3-4 ਦਿਨ ਤੁਸੀਂ ਬੜੇ ਆਰਾਮ ਨਾਲ ਰਹਿ ਸਕਦੇ ਹੋ, ਫੇਰ ਨਾਲੇ ਉਹਦਾ ਵੀਡੀਓ ਬਣਾ ਕੇ ਪਾਇਓ ਵੀ ਨਾਲ ਦੱਸਿਓ ਵੀ ਦੇਖੋ ਇਸ ਮਾੜੀ ਘੜੀ ਦੇ ਵਿਚ ਮੈਂ ਤਲੀ ਤੇ ਸਰੋਂ ਜਮਾ ਦਿੱਤੀ, ਮੈਂ 4 ਦਿਨ ਬੈਠਾ ਰਿਹਾ ਸਰੋਂ ਜੰਮ ਪਈ ਉੱਤੇ ਹਨਾ, ਤੇ ਸੋ ਮਤਲਬ ਬਹੁਤ ਟਾਈਮ ਹੈ। ਬਸ ਦੇਖੋ ਆਪਾਂ ਸ਼ੁਕਲ ਕਰਦੇ ਆ, ਹਾਸਾ ਮਜ਼ਾਕ ਕਰਦੇ ਆ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਟਾਈਮ ਦੇ ਵਿਚ ਆਪਣੇ ਆਪ ਨੂੰ ਜਿਹੜਾ ਨੁਕਤਾ ਮੁੱਖ ਨੁਕਤਾ ਇਹ ਆ ਕਿ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਆ, ਚੜ੍ਹਦੀ ਕਲਾ ਚ ਰੱਖਣਾ ਆ। ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਕਿਹਾ ਸੀ ਕਿ ਕੱਲੀ ਕਰੋਨਾ ਵਾਇਰਸ ਹੀ ਬਿਮਾਰੀ ਨਹੀਂ, ਦੁਨੀਆਂ ਦੇ ਬਹੁਤ ਸਾਰੇ ਦੁੱਖ ਰੋਗ ਸੰਤਾਪ ਬਹੁਤ ਤਰ੍ਹਾਂ ਦੇ ਨੇ। ਜੇ ਆਪਾਂ ਡਾਊਨ ਹੁੰਦੇ ਆ, ਨੈਗੇਟਿਵ ਹੁੰਦੇ ਆ, ਤਾਂ ਸਾਡਾ ਇਮਿਊਨ ਸਿਸਟਮ ਡਾਊਨ ਹੁੰਦਾ ਆ, ਉਹਦੇ ਨਾਲ ਫਿਰ ਕਰੋਨਾ ਵਾਇਰਸ ਨਹੀਂ ਤੁਸੀਂ ਨਾਰਮਲ ਫਲੂ ਨਾਲ ਵੀ ਬਿਮਾਰ ਹੋ ਕੇ ਪਾਰ ਤਾਰਾ ਹੋ ਸਕਦਾ ਤੁਹਾਡਾ। ਇਸ ਕਰਕੇ ਕੋਈ ਐਡੀ ਗੱਲ ਨਹੀਂ ਹੈਗੀ, ਮਤਲਬ ਹੈਗੀ ਆ, ਆਪਣੇ ਪ੍ਰੀਕੋਸ਼ਨਸ ਲਓ, ਪਰ ਦੇਅਰ ਆਰ ਸੋ ਮੈਨੀ ਥਿੰਗਸ ਜਿਹੜੀਆਂ ਬੰਦੇ ਦੇ ਕੰਟਰੋਲ ਚ ਹੀ ਹੈ ਨਹੀਂ, ਜਿਨ੍ਹਾਂ ਦੇ ਵਿਚ ਇਹ ਮਹਾਮਾਰੀਆਂ, ਜਿਨ੍ਹਾਂ ਦੇ ਵਿਚ ਧੁੱਪ, ਹਨੇਰੀ, ਝੱਖੜ, ਮੀਂਹ, ਭੁਚਾਲ, ਇਹਨਾਂ ਦੇ ਬਾਰੇ ਬੰਦਾ ਕੁਛ ਨਹੀਂ ਕਰ ਸਕਦਾ, ਇਹ ਕੁਦਰਤ ਦੇ ਕਾਨੂੰਨ ਔਰ ਕੁਦਰਤ ਕਰਤੇ ਦੇ ਅਧੀਨ ਹੈ। ਸੋ ਜਿੱਦਾਂ ਕਰਤਾ ਚਾਹੁੰਦਾ ਉਦਾਂ ਹੋਣੀ ਹੈ, ਪਰ ਹਾਂ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖੀਏ ਔਰ ਅਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਚ ਰੱਖੀਏ ਤੇ ਅਸੀਂ ਹਰ ਹਾਲਾਤ ਦੇ ਵਿਚੋਂ ਨਿਕਲ ਸਕਦੇ ਹਾਂ, ਕੋਈ ਐਡੀ ਗੱਲ ਨਹੀਂ ਹੈਗੀ। ਔਰ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੇ ਲਈ ਤੁਸੀਂ ਬਹੁਤ ਕੁਛ ਕਰ ਸਕਦੇ ਆ, ਪਾਠ ਕਰ ਸਕਦੇ ਆ, ਅਧਿਐਨ ਕਰ ਸਕਦੇ ਆ, ਕਿਤਾਬਾਂ ਪੜ੍ਹ ਸਕਦੇ ਆ, ਵਧੀਆ ਚੜ੍ਹਦੀ ਕਲਾ ਵਾਲੀਆਂ ਸੋਹਣਾ ਸੋਹਣੇ ਗੀਤ ਸੁਣ ਸਕਦੇ ਆ, ਆਪਣਾ ਮਨ ਪਸੰਦੀ ਦੇ ਪ੍ਰੋਗਰਾਮ ਸੁਣ ਸਕਦੇ ਆ, ਦੇਖ ਸਕਦੇ ਆ, ਫਿਲਮਾਂ ਦੁਆਰਾ ਦੇਖ ਸਕਦੇ ਆ, ਪੁਰਾਣੀਆਂ ਕੱਢ ਕੇ ਜਿਹੜੀਆਂ ਤੁਹਾਨੂੰ ਵਧੀਆ ਲੱਗਦੀਆਂ ਸੀਗੀਆਂ, ਤੁਸੀਂ ਫੋਨ ਤੇ ਆਪਣੇ ਮਿੱਤਰਾਂ ਦੋਸਤਾਂ ਨਾਲ ਗੱਲਾਂ ਕਰ ਸਕਦੇ ਆ, ਆਪਣੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰ ਸਕਦੇ, ਬਹੁਤ ਕੁਛ ਕਰ ਸਕਦੇ ਆ। ਮਤਲਬ ਇੱਦਾਂ ਇਟਸ ਨੋਟ ਐਂਡ ਆਫ ਦਾ ਵਰਲਡ, ਤੁਸੀਂ ਚਿੰਤਨ ਕਰ ਸਕਦੇ ਆ, ਤੁਸੀਂ ਕੁਛ ਲਿਖ ਸਕਦੇ ਆ, ਤੁਸੀਂ ਕੁਛ ਡਰਾ ਕਰ ਸਕਦੇ ਆ, ਗਾਰਡਨ ਚ ਜਾਓ, ਇੰਨੀਆਂ ਕੁ ਚੀਜ਼ਾਂ ਨੇ, ਮਤਲਬ ਸੋ ਮੈਨੀ। ਅਸਲ ਦੇ ਵਿਚ ਕੀ ਹੋਇਆ ਅਮਰੀਕ ਭਾਜੀ, ਕਿ ਆਪਾਂ ਜਿੱਦਾਂ ਪਹਿਲਾਂ ਕਹਿੰਦੇ ਸੀ ਕਿ ਬੰਦੇ ਨੂੰ ਹੋਬੀ ਪਾਲਣੀ ਚਾਹੀਦੀ ਆ, ਔਰ ਮੈਨੂੰ ਲੱਗਦਾ ਕਿ ਅਸੀਂ ਬਹੁਤਿਆਂ ਨੇ ਪਾਲੀ ਨਹੀਂ ਹੈਗੀ ਹੋਬੀ, ਸਿਰਫ ਅਸੀਂ ਕੰਮ ਨੂੰ ਹੀ ਬਣਾ ਕੇ ਰੱਖਿਆ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਲ ਜੀ, ਜਿੱਦਾਂ ਲਿਖਣ ਦੀ ਗੱਲ ਕੀਤੀ ਨਾ, ਮੈਂ ਕੱਲ ਕਲਾਸ ਵਿਚ ਬੈਠੇ ਨਾ ਦੋ ਤਿੰਨ ਲਾਈਨਾਂ ਲਿਖੀਆਂ ਸੀਆਂ। ਦੇਖੋ ਟਾਈਮ ਸੀਗਾ, ਨਿਆਣੇ ਬਹੁਤੇ ਆਏ ਨੀ ਸੀ ਕਲਾਸ ਵਿਚ, ਵਿਹਲੇ ਬੈਠੇ ਸੀ ਤਾਂ ਕੰਪਿਊਟਰ ਦੇਖਦੇ ਸੀ ਇੱਧਰ ਉੱਧਰ, ਤੇ ਮੈਂ ਫਿਰ ਦੋ ਤਿੰਨ ਲਾਈਨਾਂ ਲਿਖੀਆਂ ਸੀ, ਮੇਰੀ ਕਿਤੇ ਜੇਬ ਚ ਪਈਆਂ ਹੋਣੀਆਂ, ਮੈਂ ਤੁਹਾਨੂੰ ਅਗਲੇ ਪ੍ਰੋਗਰਾਮ ਚ ਸੁਣਾਊਂਗਾ। ਤੇ ਉਹ ਇੱਦਾਂ ਤੁਸੀਂ ਲਿਖਣ ਲੱਗ ਪਓ ਨਾ, ਜੇ ਤੁਸੀਂ ਲਿਖਣ ਲੱਗ ਪਓ ਤੇ ਗੱਲਾਂ ਆਪਣੇ ਆਪ ਟੱਪਦੀਆਂ ਵਿਚੋਂ, ਹੌਲੀ ਹੌਲੀ ਫਿਰ ਡਿੱਗਦੀਆਂ ਨਾ, ਉਹ ਤੁਸੀਂ ਕਲਮਬੱਧ ਉਹਨੂੰ ਕਰੀ ਜਾਓ, ਫਿਰ ਚੰਗਾ ਲੱਗਦਾ ਆ। ਪਰ ਲਿਖਣ ਦੀ ਆਦਤ ਹੈ ਨੀ, ਪਹਿਲਾਂ ਹੈ ਨੀ ਹੈ, ਕਦੇ ਕਦੇ ਇੱਦਾਂ ਸ਼ੌਕ ਹੁੰਦਾ ਜਾਗਦਾ ਹੈ ਤਾਂ ਉਹਦੇ ਵਿਚ ਲਿਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹਨਾਂ ਨੂੰ ਸ਼ੌਕ ਹੈਗਾ ਜਿਹੜੇ ਲਿਖ ਸਕਦੇ ਆ, ਇਹ ਬਹੁਤ ਵਧੀਆ ਹੋਬੀ ਆ, ਜੇ ਤੁਸੀਂ ਲਿਖ ਸਕਦੇ ਆ ਕੁਛ ਲਿਖੋ, ਕੋਈ ਕਹਾਣੀ ਲਿਖੋ, ਕੁਛ ਵਾਰਤਾ ਲਿਖੋ ਜਾਂ ਹੋਰ ਕੁਛ ਵੀ ਲਿਖ ਲਓ, ਉਹਦੇ ਵਿਚ ਤੁਹਾਨੂੰ ਬਹੁਤ ਕੁਛ ਮਿਲ ਜਾਂਦਾ। ਤੇ ਜਿਹੜੇ ਤਾਂ ਜਿੱਦਾਂ ਤੁਸੀਂ ਤਾਂ ਰਾਈਟਰ ਹੀ ਆ, ਜਿੱਦਾਂ ਚੰਗੇ ਹੀ ਆ ਨਾ, ਤੁਸੀਂ ਤਾਂ ਲਿਖ ਸਕਦੇ ਆ, ਕਿਤਾਬ ਵੀ ਤੁਸੀਂ ਵੱਡੇ ਹੀ ਆਮਦੀ, ਇਹਦੀ ਨੀ ਹੈਗੀ। ਜਿੱਦਾਂ ਰਿੱਕੀ ਕਹਿੰਦਾ ਵੀ ਜਿੱਦਾਂ ਅੰਕਲ ਜੀ ਤਾਂ ਚੰਗੇ ਰਾਈਟਰ ਹੀ ਆ ਨਾ, ਜਿੱਦਾਂ ਕਿਤਾਬਾਂ ਲਿਖਦੇ ਹੀ ਆ।
ਉਹਨੇ ਮੈਨੂੰ ਕਿੱਥੇ ਦੇਖ ਲਿਆ ਦੋ ਵਾਰੀ, ਮੈਂ ਰਿਟਰੀਟ ਸੈਰੇਮਨੀ ਤੇ ਗਿਆ,
ਉਹਨੇ ਨੀ ਕਿਸੇ ਵੀ ਤੁਹਾਨੂੰ ਦੇਖਿਆ। ਅਫਵਾਹਾਂ ਫੈਲਦੀਆਂ, ਜਿੱਦਾਂ ਸਾਡੇ ਗੌਰਵ ਸ਼ਰਮਾ ਜੀ ਆ ਨਾ, ਕਿਤੇ ਉਹਨਾਂ ਨਾਲ ਗੱਲਬਾਤ ਕਰਦੇ, ਉਹਨੇ ਕਹਿਤਾ ਹੁਣ ਵੀ ਇੱਦਾਂ ਕਹੀਂ ਭੇਜ ਦਾ ਪਿਆਰ ਮੁਹੱਬਤ ਦੀ ਕੋਈ ਗੱਲ ਛੇੜਨੀ, ਤੇ ਉਹਦੇ ਵਿਚ ਅਮਨਦੀਪ ਦੋ ਵਾਰੀ ਉੱਥੇ ਕੀ ਕਰਨ ਗਏ ਆ, ਜਿੱਦਾਂ ਗਏ ਹੋਣੇ ਜਾਂ ਗੈਸੇ ਹੀ ਕਰਦੇ ਆ ਉਹ।
ਮੈਂ ਇੱਕ ਵਾਰੀ ਤਾਂ ਗਿਆ ਸੀ, ਇੱਕ ਵਾਰੀ ਤਾਂ ਫਾਜ਼ਿਲ ਕੇ ਬਾਰਡਰ ਤੇ,
ਉਹ ਦੋ ਵਾਰੀ ਕਹਿੰਦਾ, ਹੁਣ ਪਤਾ ਨੀ ਕਿੱਥੋਂ ਉਹਨੂੰ ਪਤਾ ਲੱਗਾ, ਮੈਨੂੰ ਤਾਂ ਪਤਾ ਨੀ, ਉਹਨੇ ਗੱਲ ਸੁਣਾਈ ਸੀ, ਸਫਲਤਾ ਦੀ ਗੱਲ ਸੁਣਾਈ ਸੀ ਮੈਨੂੰ ਉਹਨੂੰ। ਉਹਦੇ ਨਾਲ ਇੱਕ ਦਿਨ ਮੇਰੀ ਗੱਲਬਾਤ ਹੋ ਰਹੀ ਸੀ ਰਿੱਕੀ ਨਾਲ, ਮੈਂ ਕਿਹਾ ਸਫਲਤਾ ਦੀ ਕੁੰਜੀ ਕੀ ਹੁੰਦੀ ਆ, ਸਫਲਤਾ ਦੀ ਕੁੰਜੀ ਕੀ ਹੁੰਦੀ ਆ। ਤੇ ਉਹ ਕਹਿੰਦਾ ਅੰਕਲ ਜੀ, ਜਿੱਦਾਂ ਅੰਕਲ ਜੀ ਇੱਦਾਂ ਗੱਲਾਂ ਕਰਦੇ ਹੀ ਆ, ਜਿੱਦਾਂ ਮੇਰਾ ਜਿੱਦਾਂ ਦਾਦਾ ਜਿੱਦਾਂ ਟੋਨੀ ਮੈਨ ਗੱਲਾਂ ਕਰਦਾ ਹੁੰਦਾ ਹੈ, ਜਿੱਦਾਂ ਨਾ ਸਫਲਤਾ ਦੀ ਕੁੰਜੀ ਜਿਹੜੀ ਇਹ ਆ। ਤੇ ਸਫਲਤਾ ਦੀ ਕੁੰਜੀ ਪਤਾ ਕੀ ਹੁੰਦੀ ਆ, ਜਿੱਦਾਂ ਇੱਕ ਮੈਥ ਦੀ ਕਿਤਾਬ ਹੁੰਦੀ ਆ, ਉਹਦੇ ਜਿਹੜੇ ਕੁਐਸਚਨ ਆਨਸਰ ਜਿਹੜੇ ਲਿਖੇ ਹੁੰਦੇ ਇੱਕ ਬੁੱਕ ਦੇ ਵਿੱਚ ਲਿਖੇ ਹੁੰਦੇ ਆ, ਉਹਨੂੰ ਇਹ ਸਫਲਤਾ ਦੀ ਕੁੰਜੀ ਕਹੀ ਜਾਂਦਾ। ਜਿੱਦਾਂ ਹੁਣ ਜੋਗ੍ਰਫੀ ਦੀ ਬੁੱਕ ਆ, ਉਹਦੇ ਵਿੱਚ ਜਿੱਦਾਂ ਲਿਖੇ ਜਿੱਦਾਂ ਚੀਜ਼ਾਂ ਲਿਖੀਆਂ ਹੁੰਦੀਆਂ, ਜਿੱਦਾਂ ਉਹਨੂੰ ਸਾਰ ਕਰਕੇ ਲਿਖਿਆ ਹੁੰਦਾ, ਜਿੱਦਾਂ ਉਹਨੇ ਸਾਡੇ ਜ਼ਮਾਨੇ ਦੀ ਗੱਲ ਕਰਦਾ, ਜਿੱਦਾਂ ਅਮਰੀਕ ਅੰਕਲ ਹੁੰਦੇ ਸੀ, ਜਿੱਦਾਂ ਹੋਰ ਹੁੰਦੇ ਕੋਲੂ ਭੀਰੇ ਹੁਣੀ ਹੁੰਦੇ ਸੀ, ਉਹਨੇ ਸਫਲਤਾ ਦੀ ਕੁੰਜੀਆਂ ਲਈਆਂ ਹੁੰਦੀਆਂ ਸੀਗੀਆਂ। ਉਹਦੇ ਵਿਚੋਂ ਕਹਿੰਦਾ ਉਹ ਨਾ ਪੜ੍ਹ ਪੜ੍ਹ ਕੇ ਫਿਰ ਇਗਜ਼ਾਮ ਦੇ ਵਿੱਚ ਲਿਖ ਲਏ, ਫਿਰ ਨੰਬਰ ਲਈ ਜਾਂਦੇ ਸੀ, ਝੂਠੇ ਨੰਬਰ ਲੈਂਦੇ ਸੀ, ਜਿੱਦਾਂ ਉਹਦੇ ਵਿਚੋਂ ਪੜ੍ਹ ਲੈਂਦੇ ਸੀ, ਉਹਨੂੰ ਕਹਿੰਦੇ ਸਫਲਤਾ ਦੀ ਕੁੰਜੀ ਹੈ। ਹੁਣ ਕਹਿੰਦਾ ਸਫਲਤਾ ਦੀ ਬਿਜ਼ਨਸ ਦੀ ਕੁੰਜੀ ਇਹ ਨੀ ਹੁੰਦੀ ਹੈ, ਸਫਲਤਾ ਦੀ ਕੁੰਜੀ ਇਹ ਨੀ ਹੁੰਦੀ ਜਿਹੜੇ ਬਿਜ਼ਨਸ ਵੱਡੇ ਵੱਡੇ ਬਿਜ਼ਨਸ ਇਸਟੈਬਲਿਸ਼ ਹੁੰਦੇ ਆ, ਜਿਹਦੇ ਕਾਹਦੇ ਬਿਜ਼ਨਸ ਇਸਟੈਬਲਿਸ਼ ਹੁੰਦੇ ਆ, ਜਿਹੜੇ ਵੱਡੇ ਵੱਡੇ ਬੰਦੇ ਕਾਹਦੇ ਸਕਸੈਸਫੁਲ ਹੀ ਹੁੰਦੇ ਆ. ਕਹਿੰਦਾ ਮੈਂ ਤਾਂ ਸਫਲਤਾ ਦੀ ਕੁੰਜੀ ਇਹੀ ਉਹਨਾਂ ਦੀ ਇੰਟਰਵਿਊ ਲੈਂਦਾ, ਉਹਨਾਂ ਨੂੰ ਪੁੱਛਦਾ ਹੀ ਹੁੰਦਾ, ਜਿੱਦਾਂ ਕਦੇ ਕਦੇ ਨਾ ਜਿੱਦਾਂ ਗੱਲਾਂ ਕਰਦੇ ਹੀ ਜਿੱਦਾਂ ਉਹ ਦੱਸਦੇ ਹੀ ਹੁੰਦੇ, ਜਿੱਦਾਂ ਜਿਹਦੇ ਸਰ ਮੁਹੰਮਦ ਸੋਹਣੀ ਆ, ਜਿੱਦਾਂ ਜਿੱਦਾਂ ਬਿਜ਼ਨਸ ਮੈਂ ਨਹੀਂ ਆ, ਇਹਨਾਂ ਨਾਲ ਵੀ ਜਿਹੜੇ ਗੱਲ ਕਰਕੇ ਦੇਖੋ, ਜਿੱਦਾਂ ਪਤਾ ਨੀ ਇਹ ਤਾਂ ਕਿੱਦਾਂ ਸਫਲਤਾ ਦੇ ਸਫਲਤਾ ਪ੍ਰਾਪਤ ਕੀਤੀ ਹੈ ਜਾਂ ਪਤਾ ਨੀ ਕਿੱਦਾਂ ਕੀਤੀ ਹੈ,
ਦੱਸਦੇ ਨੀ ਕੁੰਜੀ ਦਿੰਦੇ ਨੀ,
ਮੇਰੇ ਖਿਆਲ ਦੇ ਵਿੱਚ ਦੱਸਦੇ ਨੀ. ਕਹਿੰਦਾ ਮੇਰੇ ਖਿਆਲ ਦੇ ਵਿੱਚ ਜਿੱਦਾਂ ਸਾਰਿਆਂ ਨੇ ਇੰਟਰਵਿਊ ਲੈ ਕੇ ਨਾ ਜਿੱਦਾਂ ਮੈਂ ਕੰਕਲੂਜਨ ਜਿੱਦਾਂ ਕੱਢਿਆ ਹੀ ਆ, ਉਹਦੇ ਮੈਨੂੰ ਇੱਡਾ ਹੀ ਲੱਗਦਾ. ਸਫਲਤਾ ਦੀ ਕੁੰਜੀ ਪਤਾ ਕੀ ਹੁੰਦੀ ਆ, ਜੇਬ ਚ ਦੋ ਡੱਬੀਆਂ ਰੱਖੋ, ਇੱਕ ਰੱਖੋ ਮੱਖਣ ਦੀ ਡੱਬੀ, ਇੱਕ ਰੱਖੋ ਚੂਨੇ ਦੀ ਡੱਬੀ. ਜਿੱਥੇ ਲਾਉਂਦਾ ਮੱਖਣ ਲਾ ਦਿਓ, ਜਿੱਥੇ ਮੌਕਾ ਮਿਲੇ ਚੂਨਾ ਲਾ ਦਿਓ, ਜਿੱਦਾਂ ਆਪੇ ਸਫਲਤਾ ਸਾਡੇ ਅੱਗੇ ਹੋਊਗੀ
ਬਿਜ਼ਨਸ ਦੇ ਵਿੱਚ. ਇਹੀ ਸਫਲਤਾ ਦੀ ਕੁੰਜੀ
ਲੱਗਦਾ ਆ, ਜਿੱਥੇ ਜਿੱਥੇ ਮੱਖਣ ਲਾ ਤੇ ਮੱਖਣ ਲਾ ਕੇ ਦੇਖ ਲਓ, ਫਿਰ ਗੱਲ ਬਣਦੀ ਹੈ. ਜਿੱਦਾਂ ਉੱਦਾਂ ਗੱਲ ਸੱਚੀ ਤਾਂ ਇੱਦਾਂ ਹੀ ਆ, ਕਮਾਲੇ ਹੀ ਕਰਦੇ
ਹੀ ਆਦਾ ਸਿਰਾ ਇੱਕ ਰਾਤ ਦਾ ਟੋਨੀ ਨੇ, ਉਹ ਸਫਲਤਾ ਦੀ ਬਿਜ਼ਨਸ ਚ ਕੁੰਜੀ ਇਹੀ ਆ. ਕਿਆ ਬਾਤ ਹੈ, ਉਹ ਤਾਂ ਭਾਜੀ ਉਹਨੂੰ ਤਾਂ ਹਾਰਵਰਡ ਯੂਨੀਵਰਸਿਟੀ ਚ ਪ੍ਰੋਫੈਸਰ ਲੱਗ ਜਾਣਾ ਚਾਹੀਦਾ.
ਉਹ ਤਾਂ ਪੰਜਾਬੀ ਦਾ ਟੀਚਰ ਕਹਿੰਦਾ ਮੈਨੂੰ ਲਾ ਦੇ ਬੋਟਮ ਬੋਟਮ ਨਾ, ਮੈਨੂੰ ਉੱਪਰ ਜਾ ਕੇ ਲਾਓ ਜਾਂ ਪੰਜਾਬੀ ਦਾ ਟੀਚਰ ਅੰਕ ਜੀ ਲਾਓ, ਏਦਾਂ ਨਾ ਗੱਲਾਂ ਨਾ ਕਰੋ,
ਪੰਜਾਬੀ ਦਾ ਟੀਚਰ ਬਣਨਾ.
ਟੋਨੀ ਨੇ ਗੱਲਾਂ ਸੁਣਾਈਆਂ, ਟੋਨੀ ਨੇ ਉਹ ਦੂਜੇ ਨੇ ਰਿੱਕੀ ਨੇ ਗੱਲਾਂ ਸੁਣਾਈ, ਟੋਨੀ ਦਾਦੇ ਦਾ ਨਾਂ ਆਇਆ
ਭਾਜੀ,
ਰਿੱਕੀ ਦੀ ਗੱਲ ਕਰ.
ਆਹ ਤਾਂ ਮਤਲਬ ਇਹ ਤਾਂ ਸਰ ਮੁਹੱਬਤ ਨੇ ਨੁਕਤਾ ਦੱਸਿਆ, ਉਹਨੂੰ ਸਾਨੂੰ ਨੀ ਦੱਸਦਾ ਰਿੱਕੀ ਨਾਲ ਕਿਤੇ ਗੱਲ ਇਹਦੀ ਹੋਵੇ,
ਸਾਨੂੰ ਨੀ ਦੱਸਦੇ ਅਸੀਂ ਨਾ ਕਿਤੇ ਬਿਜ਼ਨਸ ਸ਼ੁਰੂ ਕਰ ਲਈਏ. ਸਰ ਮੁਹੱਬਤ ਜਿਹੜੇ ਬਿਜ਼ਨਸਮੈਨ ਹੁੰਦੇ ਨਾ, ਇਹ ਆਪਣਾ ਜਿਹੜਾ ਕੰਪੈਟਰ ਕਿੱਦਾਂ ਕ੍ਰੀਏਟ ਕਰਨਾ, ਐਲੀਮੈਂਟ ਕਿੱਦਾਂ ਕ੍ਰੀਏਟ ਕਰਨਾ, ਉਹ ਆਪਣੇ ਕੋਲੇ ਰੱਖਦੇ, ਆਪਣਾ ਰਿੱਕੀ ਕਈ ਵਾਰ ਲੀਕ ਕਰ ਦਿੰਦਾ ਗੱਲਾਂ.
ਉਹ ਕਰਤੀ ਹੁਣ ਕਰਤੀ ਵੀ ਜੇਬ ਦੇ ਵਿੱਚ ਦੋ ਡੱਬੀਆਂ ਰੱਖੋ, ਇੱਕ ਚੂਨੇ ਦੀ ਇੱਕ ਮੱਖਣ ਦੀ. ਕਿਆ ਬਾਤ ਹੈ, ਬਿਜ਼ਨਸ ਸਕਸੈਸਫੁਲ ਹੋਣਾ ਤੇ ਦੋਨਾਂ ਚ ਕੋਈ ਲਾ ਕੇ ਦੇਖ ਲਿਓ ਚੱਲ ਪੈਣਾ.
ਡਿਪੈਂਡ ਕਰਦਾ ਨਾ ਕਿੱਥੇ ਚੂਨਾ ਲਾਣਾ, ਕਿੱਥੇ ਮੱਖਣ ਲਾਣਾ. ਜੇ ਤੁਸੀਂ ਇਹ ਕੰਮ ਕਰ ਸਕਦੇ ਹਾਂ ਤਾਂ ਬਿਜ਼ਨਸਮੈਨ ਬਣ ਸਕਦੇ ਹਾਂ, ਚੰਗੇ ਬਿਜ਼ਨਸਮੈਨ.
ਕਿਆ ਬਾਤ ਹੈ, ਕਿਆ ਬਾਤ, ਸਿਰਾ ਹੀ ਭਾਜੀ ਆ ਤਾਂ ਕਮਾਲ ਕਰਤੀ ਬਿਜ਼ਨਸ ਦਾ ਸਕਸੈਸ. ਤੇ ਉਹ ਸਫਲਤਾ ਦੀ ਕੁੰਜੀ ਮੈਨੂੰ ਚੇਤੇ ਆ ਗਈ, ਚੀਤੀ ਹੁੰਦੀ ਸੀ ਕਿਤਾਬ ਦਾ ਨਾਂ ਹੀ ਸਫਲਤਾ ਦੀ ਕੁੰਜੀ ਹੁੰਦਾ
ਸੀ.
ਇੱਕ ਹੁੰਦੀ ਸੀ MBD, ਇੱਕ ਹੁੰਦੀ ਸੀ MBD, ਇੱਕ ਹੁੰਦੀ ਸੀ ਸਫਲਤਾ ਦੀ ਕੁੰਜੀ.
ਸਫਲਤਾ ਦੀ ਕੁੰਜੀ,
ਠੀਕ ਹੈ. ਓਕੇ ਜੀ, ਓਕੇ, ਕਿਆ ਬਾਤ ਹੈ, ਬਹੁਤ ਵਧੀਆ. ਚਲੋ ਸਾਡੇ ਨਾਲ ਸੁਨੇਹੇ ਪਹੁੰਚ ਰਹੇ ਨੇ ਸਾਡੇ ਮਿੱਤਰਾਂ ਸੱਜਣਾਂ ਦੇ. ਜਗਤਾਰ ਚੌਲ ਮਨੀਲਾ ਤੋਂ ਆ ਗਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਬਾਜੀ ਸਾਰਿਆਂ ਨੂੰ. ਹਾਂਜੀ, ਕਹਿੰਦੇ ਮੈਂ ਲੇਟ ਹੋ ਗਿਆ ਪੋਡਕਾਸਟ ਤੇ, ਵੇਲੇ ਤੇ ਚਾੜ ਦੇ. ਹਾਂਜੀ, ਪੋਡਕਾਸਟ ਚਿੱਤੀ ਚਾੜ ਦਾਂਗੇ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ. ਕੁਲਦੀਪ ਔਲਖ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਤੇ ਕਹਿੰਦੇ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਹੈ ਉਹ ਵੀਡੀਓ ਜੋ ਲੋਕ ਸਵਾਦ ਲੈ ਕੇ ਸ਼ੇਅਰ ਕਰਦੇ ਨੇ ਤੇ ਪੁਲਿਸ ਹੱਥੋਂ ਹੋਏ ਜਲੀਲ ਨੂੰ ਹੋਰ ਜਲੀਲ ਕਰਦੇ.
ਹਾਂਜੀ, ਹੋਰ ਜਲੀਲ ਕਰਦੇ ਆਪਣੀ ਕੰਟਰੀ ਨੂੰ, ਕਰਦੇ ਆਪਣੇ ਲੋਕਾਂ ਨੂੰ, ਕਰਦੇ ਆਪਣੀ ਪੁਲਿਸ ਨੂੰ, ਕਰਦੇ.
ਬਾਕੀ ਕਹਿੰਦੇ ਰਾਛਣ ਲੱਭਣ ਗਏ ਬਾਪ ਦੀ ਘੀਸੀਆਂ ਤੇ ਛਿੱਤਰ ਖਾਂਦੇ ਦੀ ਵੀਡੀਓ ਦੇਖ ਕੇ ਪੁੱਤ ਦਾ ਧੀ ਦਾ ਸ਼ਰਮ ਨਾਲ ਮਰਨਾ ਕਰੋਨਾ ਨਾਲੋਂ ਮਰਨ ਨਾਲੋਂ ਵੱਧ ਖਤਰਨਾਕ ਹੁੰਦਾ ਹੈ. ਵੈਰੀ ਸੈਡ ਹੈ ਨਾ, ਵੈਰੀ ਸੈਡ ਕਿ ਮਤਲਬ ਇਹ ਜਮਾਂ ਹੀ ਨਹੀਂ ਮਤਲਬ ਇੱਦਾਂ ਕਰਨਾ ਚਾਹੀਦਾ. ਤੇ ਬਾਕੀ ਉਹਨਾਂ ਨੇ ਇੱਕ ਥੋੜੇ ਹਾਸਾ ਮਜ਼ਾਕ ਦਾ ਮੈਸੇਜ ਪਾਇਆ, ਕਹਿੰਦੇ ਫਾਰ ਦੋਜ਼ ਵੈਡਿੰਗ ਕੈਂਸਲਡ ਡਿਊਰਿੰਗ ਦਿਸ ਲੋਕਡਾਊਨ, ਗੋਡ ਇਜ਼ ਗਿਵਿੰਗ ਯੂ ਸੈਕਿੰਡ ਚਾਂਸ ਟੂ ਥਿੰਕ ਅਬਾਊਟ ਇਟ. ਜਦਵੀਰ ਕਲੇਰ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਭਾਜੀ ਤੁਹਾਡਾ ਨੰਬਰ ਮੰਗ ਰਹੇ ਨੇ, ਕਹਿੰਦੇ ਹੁਣ ਮੈਂ ਵਿਹਲਾ ਆਇਆ ਤੇ ਹੁਣ ਮੈਂ ਗੱਲ ਕਰੂੰਗਾ ਅਮਰੀਕ ਭਾਜੀ ਨਾਲ, ਮੈਂ ਭੇਜਦਾ ਜੀ ਨੰਬਰ ਤੁਹਾਨੂੰ ਥੋੜੀ ਦੇਰ ਤੱਕ. ਹਾਂਜੀ ਹਾਂਜੀ, ਬਲਰਾਜ ਸਿੰਘ ਸਤਿ ਸ੍ਰੀ ਅਕਾਲ ਬਲਰਾਜ ਸਿੰਘ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਉਹ ਰਿੱਕੀ ਦੀ ਗੱਲ ਸੁਣਨਾ ਚਾਹੁੰਦੇ ਸੀ ਤੇ ਜਿੱਦਾਂ ਹੀ ਤੁਸੀਂ ਰਿੱਕੀ ਦੀ ਗੱਲ ਸ਼ੁਰੂ ਕੀਤੀ ਉਧਰ ਮੈਸੇਜ ਆ ਗਿਆ, ਦੇਖ ਲਓ ਤੁਹਾਡੀ ਤਾਂ ਮਨੋਕਾਮਨਾ ਪੂਰੀ ਹੋ ਗਈ. ਯੋਗੀ ਕੁਮਾਰ ਜੀ ਆ ਗਏ ਪ੍ਰੋਗਰਾਮ ਚ ਸ਼ਾਮਲ ਹੋ ਗਏ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ. ਹਾਂਜੀ, ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਤੋਂ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ. ਤੇ ਸਾਡੇ ਨਾਲ ਅਮਰਜੀਤ ਸਿੰਘ ਜੁੜੇ ਨੇ ਪਰਥ ਤੋਂ, ਕੀ ਹਾਲ ਚਾਲ ਹੈ ਅਮਰਜੀਤ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਦੋਵਾਂ ਨੂੰ. ਗੱਲ ਸੋਹਣੀ ਚੱਲ ਰਹੀ ਹੈ ਜੀ, ਸੱਚੀ ਜੇ ਇੰਟਰਨੈਟ ਬੰਦ ਹੋ ਜਾਵੇ ਤਾਂ ਬੰਦੇ ਕੋਲ ਸਮਾਂ ਹੀ ਸਮਾਂ ਆ, ਦੁਨੀਆਂ ਇੰਟਰਨੈਟ ਦੇ ਆਏ ਤੇ ਵੀ ਬਦਲੀ ਸੀ ਤੇ ਗਏ ਤੇ ਵੀ ਬਦਲ ਜਾਊਗੀ। ਹੱਸਦੇ ਵਸਦੇ ਰਹੋ ਜੀ। ਸ਼ੁਕਰਾਨਾ। ਤੇ ਸਾਡੇ ਨਾਲ ਸੁਖਦੀਪ ਸਿੰਘ ਜੀ ਜੁੜੇ ਨੇ। ਮਿੱਠਾ ਜੀ ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ। ਤੁਹਾਡੇ ਬਿਜ਼ਨਸ ਦੀਆਂ ਗੱਲਾਂ ਹੋ ਰਹੀਆਂ ਨੇ, ਰਿੱਕੀ ਦਾ ਭੇਤ ਦੇ ਦਿੱਤੇ ਆ ਤੇ ਬਹੁਤ ਵਧੀਆ ਅਮਰੀਕ ਭਾਜੀ ਨੁਕਤੇ ਰਿੱਕੀ ਦੇ ਲੱਗਦੇ ਆ। ਸਾਨੂੰ ਵੀ ਲੱਗਿਆ ਵੀ ਆਹਦਾ ਬਿਜ਼ਨਸ ਤਾਂ ਕਮਾਲ ਹੀ ਕਰਤਾ ਉਹਨੇ। ਤਾਂ ਚਲੋ, ਬਾਕੀ ਗੁਰਪ੍ਰੀਤ ਸਿੰਘ ਪਰਥ ਤੋਂ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਵਟਸਐਪ ਦੇ ਜ਼ਰੀਏ। ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ। ਸੋ ਬੇਨਤੀ ਆ ਸਾਰੇ ਸੱਜਣਾ ਮਿੱਤਰਾਂ ਨੂੰ ਕਿ ਚੜ੍ਹਦੀ ਕਲਾ ਚ ਰਹੋ। ਮੈਂ ਬਾਰ ਬਾਰ ਇਹੀ ਸਟ੍ਰੈਸ ਕਰਦਾ ਕਿ ਚੜ੍ਹਦੀ ਕਲਾ ਚ ਰਹੋ, ਆਪਣੇ ਆਲੇ ਦੁਆਲੇ ਦੇਖੋ, ਘਰ ਦੇ ਆਲੇ ਦੁਆਲੇ ਦੇਖੋ, ਪਰਿਵਾਰ ਨਾਲ ਗੱਲਾਂ ਕਰੋ, ਖੁੱਲ੍ਹ ਕੇ ਗੱਲਾਂ ਕਰੋ, ਫੋਨ ਵੀ ਪਾਸੇ ਰੱਖ ਦਿਓ ਥੋੜੀ ਦੇਰ ਵਾਸਤੇ, ਇੰਟਰਨੈਟ ਆਪੇ ਬੰਦ ਕਰ ਦਿਓ, ਸੈਲਫ ਕੁਆਰੰਟੀਨ ਇਹਦੀ ਆਦਤ ਪਾ ਲਓ। ਕਿਉਂਕਿ ਅਮਰੀਕ ਭਾਜੀ ਮੈਨੂੰ ਇਉਂ ਲੱਗਦਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਇਹ ਨਾ ਹੋ ਜਾਵੇ ਕਿ ਇਹ ਲੋਕਡਾਊਨ ਜਿਹੜੇ ਆ ਹੋ ਰਹੇ ਆ ਇਹ ਕਿਤੇ ਰੁਟੀਨ ਨਾ ਬਣ ਜਾਵੇ, ਜਿਸ ਹਿਸਾਬ ਨਾਲ ਆਪਸ ਦੇ ਵਿੱਚ ਖਿੱਚੋ ਤਾਣ ਚੱਲ
ਰਿਹਾ। ਮੇਰੇ ਖਿਆਲ ਵਿੱਚ ਪਰ ਇਹ ਰੁਟੀਨ ਬਣਨੀ ਚਾਹੀਦੀ ਵੀ, ਕਿਉਂਕਿ ਜਿਹੜਾ ਲੋਕਡਾਊਨ ਹੈ ਨਾ, ਜਿੱਦਾਂ ਲੋਕਾਂ ਨੇ ਅੱਤ ਵੀ ਬਹੁਤ ਚੁੱਕੀ ਸੀ, ਅੱਜ ਇਟਲੀ ਪਹੁੰਚ ਗਏ, ਕੱਲ ਨੂੰ ਬ੍ਰਾਜ਼ੀਲ ਪਹੁੰਚ ਗਏ, 2 ਮਹੀਨੇ ਬਾਅਦ ਇੰਡੀਆ ਚੱਲ ਗਏ, 3 ਮਹੀਨੇ ਬਾਅਦ ਇੰਗਲੈਂਡ ਚੱਲ ਗਏ। ਕਈ ਵਾਰੀ ਨਾ ਜਿਹੜੀ ਸਰਪਲਸ ਮਨੀ ਹੁੰਦੀ, ਜਿੱਦਾਂ ਤੁਹਾਡੇ ਕੋਲ ਡਿਸਪੋਜ਼ੇਬਲ ਇਨਕਮ ਜ਼ਿਆਦਾ ਹੋ ਜਾਂਦੀ ਹੈ, ਫਿਰ ਉਹ ਤੁਹਾਨੂੰ ਪੈਸਾ ਇੱਧਰ ਉੱਧਰ ਦਿਨਾਉਂਦਾ ਆ। ਪੈਸਾ ਤੁਹਾਨੂੰ ਫਿਰ ਤੁਸੀਂ ਪੈਸੇ ਨੂੰ ਨੀ ਦਿਨਾਉਂਦੇ, ਤੇ ਪੈਸਾ ਤੁਹਾਨੂੰ ਇੱਧਰ ਉੱਧਰ ਭੇਜਦਾ ਹੈ, ਦਿਨਾਉਂਦਾ ਹੈ। ਕੁਦਰਤ ਕੋ ਕਈ ਹਾਂਜੀ ਟਿਕਣ ਨੀ ਦਿੰਦਾ, ਕੁਦਰਤ ਕੋ ਵੀ ਇੱਦਾਂ ਦੇ ਨਿਯਮ ਹੈਗੇ ਆ, ਪਰਮਾਤਮਾ ਕੋਲ ਇੱਦਾਂ ਦੇ ਢੰਗ ਹੈਗੇ ਜਿਹਦੇ ਨਾਲ ਉਹ ਤੁਹਾਨੂੰ ਥਾਂ ਤੇ ਬਿਠਾ ਸਕਦਾ। ਕਹਿੰਦੇ ਨਾ ਥਾਂ ਤੇ ਬਹਿ ਗਿਆ ਬੰਦਾ, ਹੁਣ ਸਾਰੇ ਬੰਦੇ ਦੁਨੀਆਂ ਦੇ ਥਾਂ ਤਾਂ ਹੀ ਬੈਠ ਗਏ, ਆਪਣੇ ਘਰਾਂ ਚ ਬੈਠ ਗਏ। ਉਹ ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਰੀਅਲਾਈਜੇਸ਼ਨ ਵੀ ਹੈਗੀ ਆ ਕਿ ਸੈਲਫ ਕੰਟਰੋਲ ਕਿੱਦਾਂ ਕਰਨਾ। ਜੇ ਤੁਹਾਡੇ ਕੋਲ ਪੈਸੇ ਜ਼ਿਆਦਾ ਵੀ ਆ ਤਾਂ ਬਹੁਤਾ ਸਮਾਨ ਅੱਲਾ ਨੂੰ ਨੀ ਥੁੱਕਣਾ ਨਾ, ਇਹਦੇ ਤੇ ਵੀ ਕੰਟਰੋਲ ਥੋੜਾ ਜਿਹਾ ਹੋਇਆ। ਲੇਕਿਨ ਇਹਦੇ ਨਾਲ ਨੁਕਸਾਨ ਉਹਨਾਂ ਲੋਕਾਂ ਨੂੰ ਹੋਇਆ ਜਿਹੜੇ ਕਿ ਡੇਲੀ ਕੰਮ ਕਰਦੇ, ਰੋਜ਼ ਦੀ ਰੋਜ਼ ਕਮਾ ਕੇ ਕਰਦੇ ਸੀ, ਉਹਨਾਂ ਨੂੰ ਥੋੜਾ ਹਾਰਡ ਸ਼ੇਪ ਹੋ ਰਹੀ ਆ। ਜਿਹਨਾਂ ਕੋਲ ਸੇਵਿੰਗ ਕੀਤੀ ਹੋਈ ਆ ਉਹ ਤਾਂ ਚਲੋ ਇਸ ਘੜੀ ਚ ਨਿਕਲਣਗੇ, ਲੇਕਿਨ ਉਹਨਾਂ ਲਈ ਵੀ ਕੋਈ ਨਾ ਕੋਈ ਕੁਦਰਤ ਬਹਾਨਾ ਬਣਾਊਗੀ, ਜਾਂ ਉਹਨਾਂ ਲਈ ਵੀ ਕੋਈ ਨਾ ਕੋਈ ਧੰਨ ਪੈਸੇ ਆਉਣ ਦਾ ਹੋਊਗਾ, ਜੇ ਸਰਕਾਰਾਂ ਮਦਦ ਕਰਨਗੀਆਂ, ਜਿਹੜੀਆਂ ਤੁਹਾਡੀਆਂ ਸੋਸ਼ਲ ਆਰਗੇਨਾਈਜੇਸ਼ਨ ਆ ਉਹ ਮਦਦ ਕਰਨਗੀਆਂ, ਦੇਸ਼ ਮਦਦ ਕਰਨਗੇ, ਉਹ ਵੀ ਇਸ ਮੁਸ਼ਕਿਲ ਚੋਂ ਬਾਹਰ ਆਉਣਗੇ। ਜੀ ਹਾਂਜੀ
ਅਮਰੀਕਾ ਜੀ, ਜਿਹੜੀ ਆਪਾਂ ਗੱਲਬਾਤ ਥੋੜੀ ਜਿਹੀ ਸੰਸਥਾਵਾਂ ਦੀ ਵੀ ਕਰਨੀ ਆ ਜਿਹੜੀਆਂ ਵੱਧ ਚੜ ਕੇ ਸੇਵਾਵਾਂ ਕਰ ਰਹੀਆਂ ਨੇ, ਤੇ ਕੁਛ ਜਿਹੜੇ ਅਕਿਰਤਕਣ ਲੋਕ ਨੇ ਉਹ ਇਨ੍ਹਾਂ ਸੇਵਾਦਾਰਾਂ ਦੀ ਸੇਵਾ ਨੂੰ ਦੇਖਦੇ ਹੋਏ ਜੈਲਸ ਹੋ ਕੇ ਮਤਲਬ ਹਮਲੇ ਕਰ ਰਹੇ ਨੇ, ਕਦੇ ਧਰਮ ਤੇ ਹਮਲਾ ਕਰ ਰਹੇ ਨੇ, ਕਦੇ ਸੰਸਥਾਵਾਂ ਤੇ ਕਰ ਰਹੇ ਨੇ। ਮਤਲਬ ਉਹ ਇੱਕ ਬੜਾ ਹੀ ਨਿੰਦਣਯੋਗ ਤੇ ਸ਼ਰਮਨਾਕ ਉਹਨਾਂ ਦੀ ਸੋਚਣੀ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ, ਇਸ ਵਿਪਤਾ ਦੀ ਘੜੀ ਦੇ ਵਿੱਚ। ਪਹਿਲਾਂ ਤਾਂ ਮੈਂ ਚਲੋ ਪਿੱਛੋਂ ਹੀ ਸ਼ੁਰੂ ਕਰਦਾ ਹਾਂ ਕਿ ਜਦੋਂ ਹਿੰਦੁਸਤਾਨ ਤੇ ਪਹਿਲੀ ਵਿਪਤਾ ਪਈ, ਜਦੋਂ ਬਾਬਰ ਨੇ ਹਮਲਾ ਕੀਤਾ, ਤੇ ਪਹਿਲਾਂ ਹੀ ਬਾਬਰ ਨੂੰ ਜਾਬਰ ਕਹਿਣ ਵਾਲੇ ਬਾਬਾ ਨਾਨਕ ਸੀ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੈ, ਠੀਕ ਹੈ। ਉਨ੍ਹਾਂ ਨੇ ਇਸ ਦੇ ਲਈ ਉਨ੍ਹਾਂ ਨੇ ਜੇਲ੍ਹ ਵੀ 8-10 ਮਹੀਨੇ ਕੱਟੀ ਹੈ, ਤੇ ਫਿਰ ਉਨ੍ਹਾਂ ਨੇ ਉਥੋਂ ਪਾਰ ਉਤਾਰੇ ਵੀ ਕੀਤੇ ਮਨੁੱਖਤਾ ਦੇ ਲਈ। ਫਿਰ ਦੇਖੋ ਪੰਜਵੇਂ ਪਾਤਸ਼ਾਹ ਨੇ, ਤੀਜੇ ਪਾਤਸ਼ਾਹ ਨੇ ਲੰਗਰ ਸ਼ੁਰੂ ਕੀਤੇ, ਤੀਜੇ ਪਾਤਸ਼ਾਹ ਨੇ ਗੋਲਕ ਦਾ ਕਨਸੈਪਟ ਲੈ ਕੇ ਆਂਦਾ, ਹਨਾ। ਤੀਜੇ ਚੌਥੇ ਪਾਤਸ਼ਾਹ ਨੇ ਸਾਂਝਾ ਸਰੋਵਰ ਸਾਜਿਆ, ਗੁਰੂ ਆਪਣੇ ਗੁਰੂ ਕੇ ਚੱਕ ਜਿਹੜੇ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ, ਹਨਾ, ਦਰਬਾਰ ਸਾਹਿਬ ਦੇ ਵਿੱਚ। ਫਿਰ ਪੰਜਵੇਂ ਪਾਤਸ਼ਾਹ ਨੇ ਲਾਹੌਰ ਦੇ ਵਿੱਚ ਜਦੋਂ ਸੋਕਾ ਪਿਆ ਉੱਥੇ ਜਾ ਕੇ ਕਈ ਸਾਲ ਲੰਗਰ ਚਲਾਏ, ਸੇਵਾ ਕੀਤੀਆਂ, ਹਨਾ। ਸੋ ਉਸ ਤੋਂ ਬਾਅਦ ਤੁਸੀਂ ਦੇਖੀ ਜਾਓ ਕਿ ਸੱਤਵੇਂ ਪਾਤਸ਼ਾਹ ਨੇ ਦਵਾਖਾਨੇ ਚਲਾਏ, ਨੌਵੇਂ ਪਾਤਸ਼ਾਹ ਨੇ ਕਿੰਨਾ ਗਏ, ਦਸਵੇਂ ਪਾਤਸ਼ਾਹ ਨੇ ਆਪਣੇ ਪੁੱਤਰੇ,
ਛੇਵੇਂ ਪਾਤਸ਼ਾਹ ਨੇ ਆਪਣੇ ਹਰਮਿੰਦਰ ਸਾਹਿਬ ਦੇ ਮੋਹਰੇ
ਕਿੰਨੇ ਥਾਂ ਤੇ ਜਾ ਕੇ ਖੂਹ ਲਵਾਏ, ਬੌਲੀਆਂ ਲਵਾਈਆਂ ਲੋਕਾਂ ਦੇ ਪਾਣੀਆਂ ਦੇ ਲਈ। ਦਸਵੇਂ ਪਾਤਸ਼ਾਹ ਨੇ ਪਰਿਵਾਰੇ ਬਾਰ ਦਿੱਤਾ, ਉਸ ਤੋਂ ਬਾਅਦ ਲੱਖਾਂ ਸ਼ਹੀਦਾਂ ਨੇ ਸ਼ਹੀਦੀਆਂ ਪਾ ਕੇ ਜਿਹੜੇ ਲੋਕ ਜ਼ਾਲਮ ਸੀ ਉਹਨਾਂ ਨੂੰ ਪਰੇ ਕੀਤਾ, ਹੋਰ ਸੇਵਾਵਾਂ ਚਲਾਈਆਂ, ਕਿੰਨੇ ਕਾਲਜ, ਕਿੰਨੇ ਮਤਲਬ ਦਵਾਖਾਨੇ, ਕਿੰਨਾ ਕੁਛ ਉਹਨਾਂ ਨੇ ਕੀਤਾ ਪਰਿਵਾਰ ਬਾਰੇ। ਮਤਲਬ ਇਹ ਬਹੁਤ ਰਿਚ ਹਿਸਟਰੀ ਹੈ, ਜੋ ਅੱਜ ਸਿੱਖ ਕੌਮ ਕਰ ਰਹੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਫਸਟ ਟਾਈਮ ਨਹੀਂ ਹੈਗਾ, ਇਹ ਸਾਡੇ ਗੁਰੂਆਂ ਤੋਂ ਸ਼ੁਰੂ ਹੋ ਚੁੱਕੀ ਹੈ ਗੱਲ, ਇਹ ਚੱਲੀ ਜਾਣੀ ਹੈ ਤੇ ਅਗਾਂਹ ਵੀ ਚੱਲੀ ਜਾਣੀ ਹੈ। ਪਰ ਅਕਿਰਤਕਣ ਲੋਕ ਉਦੋਂ ਵੀ ਸੀਗੇ ਜਿਹੜੇ ਕਿ ਜਲਦੇ ਸੀ, ਸੜਦੇ ਸੀ, ਗੁਰੂ ਸਾਹਿਬਾਂ ਤੇ ਹਮਲੇ ਕਰਦੇ ਸੀ, ਉਹਨਾਂ ਨੂੰ ਸ਼ਹੀਦ ਕਰਦੇ ਸੀਗੇ। ਸੋ ਸਾਨੂੰ ਉਸ ਲਈ ਵੀ ਰੈਡੀ ਰਹਿਣਾ ਚਾਹੀਦਾ, ਅਸੀਂ ਰੈਡੀ ਵੀ ਹਾਂ, ਸਾਰੇ ਰੈਡੀ ਵੀ ਹਾਂ। ਸੋ ਇਹ ਹਮਲੇ ਜਿਹੜੇ ਆ ਅੱਜ ਨਹੀਂ ਹੋ ਰਹੇ, ਵੀ ਲਓ ਜੀ ਐਸ ਜੀ ਪੀ ਸੀ ਪੈਸੇ ਖਾ ਗਏ ਜੀ, ਮਤਲਬ ਉਹ ਗੁਰਦੁਆਰੇ ਪੈਸੇ ਖਾ ਗਏ ਜੀ, ਸਿੱਖ ਆਹ ਹੋ ਗਏ ਜੀ, ਸਿੱਖ ਹੋ ਗਏ। ਇਹ ਗੁਰੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਇਹਨਾਂ ਤੋਂ ਜੈਲਸ ਹੋ ਗਏ ਲੋਕਾਂ ਨੇ। ਸੋ ਇਹ ਕੋਈ ਨਵੀਂ ਗੱਲ ਨਹੀਂ, ਕਿਰਤ ਕਰਨ ਉਦੋਂ ਵੀ ਸੀ ਤੇ ਹੁਣ ਵੀ ਆ, ਆਪਾਂ ਨੂੰ ਇੱਦਾਂ ਹੀ ਸੋਚਣਾ ਚਾਹੀਦਾ।
ਕਈ ਬੰਦੇ ਨਾ ਅੱਜ ਕੱਲ ਇੰਸਟੀਟਿਊਸ਼ਨ ਤੇ ਬੜੀਆਂ ਗੱਲਾਂ ਕਰ ਰਿਹਾ ਕਿ ਇੰਸਟੀਟਿਊਸ਼ਨ ਦੇ ਇੰਸਟੀਟਿਊਸ਼ਨ ਜਿਹੜੀਆਂ ਸਿੱਖ ਧਰਮ ਦੇ ਇੰਸਟੀਟਿਊਸ਼ਨ ਆ, ਅਕਾਲ ਤਖ਼ਤ ਸਾਹਿਬ ਆ, ਇਹਦੀ ਕੋਈ ਮਹੱਤਤਾ ਨਹੀਂ ਹੈ, ਇਹ ਬਿਲਕੁਲ ਇਹਦੀ ਲੋੜ ਨਹੀਂ ਹੈ। ਪਰ ਹੋ ਸਕਦਾ ਆ ਵੀ ਜਿਹੜੀ ਇੰਸਟੀਟਿਊਸ਼ਨ ਦੇ ਜਿਹੜੇ ਬੰਦੇ ਬੈਠੇ ਹੋਣ ਗਲਤ ਹੋਣ, ਪਰ ਇੰਸਟੀਟਿਊਸ਼ਨ ਥੋੜਾ ਖਰਾਬ ਆ। ਇੰਸਟੀਟਿਊਸ਼ਨ ਦਾ ਇੱਕ ਕੋਨਸੈਪਟ ਜਿਹੜੀ ਗੁਰੂਆਂ ਨੇ ਦਿੱਤੀ ਆ,
ਕਿੰਨੇ ਲੰਗਰ ਚੱਲ ਰਹੇ ਨੇ ਹਰ ਪਾਸੇ, ਸਾਰਾ ਕੁਛ ਅਵੇਲੇਬਲ ਹੈ, ਹੋਸਪਿਟਲਾਂ ਦੇ ਵਿੱਚ ਇਲਾਜ ਚੱਲ ਰਿਹਾ, ਸਾਰਾ ਕੁਛ ਚੱਲ ਰਿਹਾ। ਤੇ ਦੂਜੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਧਰਮ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਇਹ ਲੋਕਾਂ ਦੇ ਡੋਨੇਸ਼ਨ ਜਿਹੜੇ ਟੈਕਸ ਤੋਂ ਬਾਹਰ ਦਿੰਦੇ ਨੇ ਉਹਦੇ ਨਾਲ ਚੱਲਦਾ, ਇਹ ਸਰਕਾਰਾਂ ਦੇ ਕੰਮ ਹੈ। ਹਸਪਤਾਲ ਬਣਾਉਣੇ, ਸਕੂਲ ਬਣਾਉਣੇ, ਸੜਕਾਂ ਬਣਾਉਣੀਆਂ, ਜੇ ਸਾਰਾ ਕੁਛ ਐਸ ਜੀ ਪੀ ਸੀ ਤੋਂ ਹੀ ਅਸੀਂ ਐਕਸਪੈਕਟ ਕਰਦੇ ਹਾਂ ਜਾਂ ਗੁਰਦੁਆਰਿਆਂ ਐਕਸਪੈਕਟ ਕਰਦੇ ਹਾਂ, ਤਾਂ ਫਿਰ ਰਾਜ ਵੀ ਅਸੀਂ ਕਰ ਲੈਂਦੇ ਹਾਂ, ਉਹਨਾਂ ਨੂੰ ਦੇ ਦਿਓ ਨਾ ਰਾਜ, ਫਿਰ ਟੈਕਸ ਵੀ ਫਿਰ ਉਹਨਾਂ ਨੂੰ ਦੇ ਦਿਓ, ਫਿਰ ਉਹ ਕਰ ਦੇਣਗੇ। ਜਦੋਂ ਇੰਨੇ ਵਧੀਆ ਵਧੀਆ ਗੁਰਦੁਆਰੇ ਚਲਾ ਰਹੇ ਨੇ ਫ੍ਰੀ ਲੰਗਰ, ਦੇਖੋ ਜਿਹੜੇ ਕਹਿੰਦੇ ਆ ਜੀ ਉਹ ਕਈ ਨਾ ਆਪਣੇ ਆਪ ਨੂੰ ਲਾਲ ਸੱਦੀ ਜਾਣਗੇ, ਲਾਲੋ ਤੇ ਬਾਕੀਆਂ ਨੂੰ ਮਾਈ ਭਾਗੋ, ਹੈ ਨਾ ਵੀ ਅਸੀਂ ਲਾਲੋ ਹੈ। ਤੁਸੀਂ ਇਹ ਦੇਖੋ ਵੀ ਚਾਹੇ ਗੁਰੂ ਉੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਤੇ ਵੀ, ਮਤਲਬ ਫੋਰ ਐਗਜ਼ਾਮਪਲ ਗੁਰੂ ਅੰਮ੍ਰਿਤਸਰ ਸਾਹਿਬ ਗੁਰਦੁਆਰੇ ਚਲੇ ਜਾਣ, ਉੱਥੇ ਚਾਹੇ ਲਾਲੋ ਚੱਲ ਜਾਵੇ ਚਾਹੇ ਭਾਗੋ ਚੱਲ ਜਾਵੇ, ਸਾਰਿਆਂ ਨੂੰ ਲੰਗਰ ਮਿਲਦਾ ਹੈ, ਉੱਥੇ ਕੋਈ ਬਿਤਕਰਾ ਹੈ ਨਹੀਂ, ਉਹ ਕੋਨਸੈਪਟ ਹੀ ਖਤਮ ਕਰਤਾ ਲਾਲੋ ਦੇ ਭਾਗੋ ਦਾ, ਹੈ ਨਾ, ਕਿ ਉਹ ਸਾਰੇ ਹੀ ਜਿਹੜੇ ਨੇ ਉਹ ਸਿੱਖ ਨੇ, ਇੱਕ ਬਰਾਬਰ ਨੇ, ਇੱਕ ਪੰਗਤ ਜੀ ਨੇ, ਉਹਨਾਂ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਕਿਸੇ ਨੂੰ, ਸਾਰੇ ਉੱਥੇ ਬੈਠ ਕੋਈ ਵੀ ਲੰਗਰ ਛਕ ਸਕਦਾ, ਹੈ ਨਾ। ਸੋ ਦੁਨੀਆ ਬਹੁਤ ਅੱਗੇ ਆ ਚੁੱਕੀ ਆ, ਔਰ ਇਹ ਜਿਹੜੀਆਂ ਫੈਸਿਲਿਟੀਆਂ ਆ ਇਹ ਸਰਕਾਰ ਨੇ ਦੇਣੀਆਂ ਆ, ਇਹ ਤਾਂ ਐਕਸਟਰਾ ਤੁਸੀਂ ਬੋਨਸ ਹੀ ਸਮਝੋ ਅਸੀਂ ਸਾਰੇ, ਕਿ ਸਿੱਖ ਧਰਮ ਦੇ ਸੰਦਰਭ ਦੇ ਵਿੱਚ ਕਿ ਇਹ ਹੋਸਪਿਟਲ ਚੱਲ ਰਹੇ ਨੇ, ਸਕੂਲ ਚੱਲ ਰਹੇ ਨੇ, ਲੰਗਰ ਚੱਲ ਰਹੇ ਨੇ। ਔਰ ਦੇਖੋ ਨਿਊਯਾਰਕ ਵਰਗੇ ਸ਼ਹਿਰ ਨੇ ਰਿਕੁਐਸਟ ਕਰਤੀ ਮੇਅਰ ਨੇ ਗੁਰਦੁਆਰੇ ਨੂੰ ਕਿ 30,000 ਮੀਲਸ ਡੇਲੀ ਬਣਾ ਕੇ ਦੇਣੇ ਆ ਸਾਨੂੰ, ਰਿਕੁਐਸਟ ਕੀਤੀ ਵੀ ਗੁਰਦੁਆਰਾ ਹੀ ਬਣਾ ਸਕਦਾ ਆ, ਔਰ ਉਹ ਬਣਾਉਂਦੇ ਆ। ਔਰ ਆਸਟ੍ਰੇਲੀਆ ਦੇ ਵਿੱਚ ਗਲੈਨਵੁੱਡ ਗੁਰਦੁਆਰਾ ਸਾਹਿਬ ਦੇਖੋ, ਉਹਨਾਂ ਨੇ ਟਿਫਨ ਸਰਵਿਸ ਸ਼ੁਰੂ ਕੀਤੀ ਆ, ਤੁਸੀਂ ਫੋਨ ਕਰੋ 2 ਵਜੇ ਤੋਂ ਪਹਿਲਾਂ ਤੁਹਾਡੇ ਘਰੇ ਉਹ ਪਰਦਾ ਹੋ ਜਾਊਗਾ। ਇੱਦਾਂ ਹੀ ਜਿਹੜੇ ਹੋਰ ਗੁਰਦੁਆਰੇ ਨੇ, ਸ਼ਾਇਦ ਰੋਇਲ ਸਵੀਟਸ ਵਾਲਿਆਂ ਨੇ ਵੀ ਕੀਤਾ, ਟਿਫਨ ਸਰਵਿਸ ਸ਼ੁਰੂ ਕੀਤੀ ਆ। ਪਰਥ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ, ਉਹਨਾਂ ਦਾ ਫੋਨ ਵੀ ਆਇਆ ਸੀਗਾ ਕਿ ਆਟੇ ਦੀ ਸ਼ੋਰਟੇਜ ਕਰਕੇ ਗਰੇਵਾਲ ਬ੍ਰਦਰਸ ਜਿਹੜਾ ਉਹਨਾਂ ਨਾਲ ਸੰਪਰਕ ਕਰਵਾਓ, ਸਾਡਾ ਕਰਵਾ ਵੀ ਦਿੱਤਾ ਕਿ ਅਸੀਂ ਆਟਾ ਮੰਗਾ ਕੇ ਕਈ ਪੈਲਟ ਇੱਥੇ ਸਰਵਿਸ ਦੇ ਦੇਣੀ ਹੈ, ਵੀ ਅਸੀਂ ਆਟਾ ਅਸੀਂ ਪਹੁੰਚਾ ਦਿਆ ਕਰਾਂਗੇ ਘਰ ਲੋਕਾਂ ਦੇ, ਆਪਣੇ ਮੈਂਬਰਾਂ ਦੇ ਜਾਂ ਗੁਰਦੁਆਰੇ ਚੱਕ ਲੈਣ, ਹੈ ਨਾ। ਸੋ ਕਿੰਨੀਆਂ ਸਰਵਿਸਿਸ ਕਰ ਰਹੇ, ਮਤਲਬ ਜੇ ਇਹ ਗੁਰਦੁਆਰੇ ਹੁਣ ਨਾ ਹੋਣ ਤਾਂ ਫਿਰ ਕੀ ਹੋ ਸਕਦਾ। ਮੇਜਰ ਗਵਰਨਮੈਂਟ
ਐਗਜ਼ਾਮਪਲ ਦੇਣੀ ਚਾਹੁੰਦਾ ਆਪਣੀ ਲਾਈਫ ਦੇ ਵਿੱਚੋਂ, ਜਾਂ ਸਾਡੇ ਜਿਹੜੇ ਅਦਰ ਵਾਲਾ ਹੁੰਦਾ ਸੀ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਜਦੋਂ ਗਿਆਰਵੀਂ ਬਾਰਵੀਂ ਪੜ੍ਹਦੇ ਸੀ ਜਾਂ ਕਾਲਜ ਪੜ੍ਹਦੇ ਹੁੰਦੇ ਸੀ, ਸਾਨੂੰ ਸ਼ੌਕ ਹੁੰਦਾ ਜੀ ਤਾਂ ਕਈ ਵਾਰੀ ਇੰਟਰਵਿਊ ਲੈਣ ਜਾਣਾ ਡਿਗਰੀ ਕਰਨ ਤੋਂ ਬਾਅਦ, ਕਈ ਵਾਰ ਦੂਰ ਦੂਰ ਵੀ ਗਏ ਆ, ਤਾਂ ਉਦੋਂ ਇੰਨੇ ਪੈਸੇ ਤਾਂ ਹੁੰਦੇ ਨੀ ਸੀ ਇੰਨੇ ਕਿ ਤੁਸੀਂ ਜਾ ਕੇ ਹੋਟਲ ਵਿੱਚ ਰਹੋ। ਉਦੋਂ ਤੁਸੀਂ ਸਰਾਂ ਚ ਰਹਿੰਦੇ ਹੁੰਦੇ, ਗੁਰਦੁਆਰੇ ਜਾ ਕੇ ਰਹਿੰਦੇ ਹੁੰਦੇ ਸੀ, ਉਹ ਤੁਹਾਨੂੰ ਖਾਣਾ ਵੀ ਦਿੰਦੇ ਸੀ, ਤੁਹਾਨੂੰ ਅਕੋਮੋਡੇਸ਼ਨ ਵੀ ਦਿੰਦੇ ਹੁੰਦੇ ਸੀ, ਤੁਸੀਂ ਆਪਣਾ ਕਿਰਾਇਆ ਲਾ ਕੇ ਉੱਥੇ ਰਹਿ ਕੇ ਇੰਟਰਵਿਊ ਦੇ ਕੇ ਵਾਪਸ ਆ ਜਾਂਦੇ ਸੀ। ਹੁਣ ਜਿਹੜੇ ਸ਼ੌਕ ਪਾਲੇ ਸੀ ਅਸੀਂ ਜਿੱਦਾਂ ਅਸੀਂ ਕਾਨਪੁਰ ਜਾਣਾ ਕ੍ਰਿਕਟ ਦੇਖਣ ਜਾਣਾ, ਜਾਂ ਅਸੀਂ ਦਿੱਲੀ ਜਾਣਾ DCM ਦਾ ਡੂਰੈਂਟ ਕੱਪ ਦੇਖਣ ਜਾਣਾ, ਜਾਂ ਕਲਕੱਤੇ ਈਡਨ ਗਾਰਡਨ ਜਾਣਾ, ਉਹਨਾਂ ਚ ਮੈਨੇ ਜਾਂਦੇ ਹੁੰਦੇ ਸੀ ਪੈਸੇ ਇਕੱਠੇ ਕਰਕੇ, ਥੋੜੇ ਬਹੁਤ ਇਕੱਠੇ ਹੋ ਗਏ ਬੰਦੇ, ਤੇ ਉੱਥੇ ਰਹਿਣ ਦਾ ਕੋਈ ਜੁਗਾੜ ਨੀ ਹੁੰਦਾ ਸੀ, ਤੇ ਗੁਰਦੁਆਰੇ ਚ ਸਰਾਂ ਚ ਹੀ ਰਹਿੰਦੇ ਹੁੰਦੇ ਸੀ, ਉੱਥੇ ਤਾਂ ਲੰਗਰ ਵੀ ਮਿਲਦਾ ਸੀ, ਉੱਥੇ ਰਹਿਣ ਨੂੰ ਤੁਹਾਨੂੰ ਰਜਾਈ ਵੀ ਮਿਲਦੀ ਸੀ, ਪਾਣੀ ਵੀ ਮਿਲਦਾ ਸੀ, ਨਹਾਉਣ ਨੂੰ ਤੁਹਾਨੂੰ ਸਾਬਣ ਵਗੈਰਾ ਮਿਲਦਾ ਸੀ। ਉਹ ਬਾਈਬਲ ਸੀਗਾ, ਉਹ ਤੁਹਾਡੀ ਲੋੜ ਸੀ, ਉਹ ਪੂਰੀਆਂ ਕਰਦੇ ਸੀ। ਅੱਜ ਦੇ ਯੁੱਗ ਵਿੱਚ ਵੀ ਇਹ ਜਿਹੜੇ ਗੁਰਦੁਆਰੇ ਆ, ਸਦਾਵਾਂ ਆ, ਜਾਂ ਧਾਰਮਿਕ ਸਥਾਨ ਆ, ਜਾਂ ਧਾਰਮਿਕ ਜਿਹੜੇ ਸਾਡੇ ਲੋਕ ਆ, ਮਦਦ ਕਰ ਰਹੇ ਆ, ਲੇਕਿਨ ਉਹਨਾਂ ਦਾ ਕ੍ਰਿਟਿਸਿਜ਼ਮ ਪਤਾ ਨੀ ਕਿਉਂ ਹੋ ਰਿਹਾ ਆ।
ਅਮਰੀਕ ਭਾਜੀ, ਉਹ ਕ੍ਰਿਟਿਸਿਜ਼ਮ ਇਹ ਹੋ ਰਿਹਾ ਕਿ ਉਹ ਇਹ ਚੀਜ਼ ਨੂੰ ਐਕਸੈਪਟ ਨਹੀਂ ਕਰ ਸਕਦੇ, ਜਲਨ ਜਿਹੜੀ ਜੈਲਸ ਹੈ ਉਹ ਮੈਂ ਤੁਹਾਨੂੰ ਦੱਸਿਆ, ਉਹ ਤਾਂ ਜੈਲਸ ਕਰਕੇ ਤਾਂ ਗੁਰੂ ਸਾਹਿਬ ਵੀ ਸ਼ਹੀਦ ਕੀਤੇ ਆ, ਲੋਕਾਂ ਨੇ ਏਦਾਂ ਦੇ ਮੂਰਖ ਉਦੋਂ ਵੀ ਹੁੰਦੇ ਸੀਗੇ। ਮੈਂ ਤਾਂ ਇਹਨਾਂ ਨੂੰ ਮੂਰਖ ਹੀ ਕਹਾਂਗਾ ਵੀ ਪਹਿਲੀ ਗੱਲ ਤਾਂ ਇਹ ਡਿਊਟੀ ਹੈ ਨੀ ਸਿੱਖ ਧਰਮ ਦੀ ਜਾਂ ਕਿਸੇ ਵੀ ਧਰਮ ਦੀ, ਇਹ ਤਾਂ ਸਰਕਾਰਾਂ ਦੀ ਡਿਊਟੀ ਹੈ, ਜਿੱਥੇ ਅਸੀਂ ਤਕਰੀਬਨ 35-36% ਜਾਂ ਈਵਨ ਕਿ 40% ਤੱਕ ਟੈਕਸ ਦਿੰਦੇ ਹਾਂ GST ਪਾ ਕੇ, ਹਨਾ, ਅਸੀਂ ਉਹਨਾਂ ਤੋਂ ਐਕਸਪੈਕਟ ਕਰਦੇ ਹਾਂ ਇਹ ਚੀਜ਼ਾਂ। ਅਸੀਂ ਉੱਥੇ ਤਾਂ ਐਕਸਪੈਕਟੇਸ਼ਨ ਹੀ ਨਹੀਂ ਹੋਣੀ ਚਾਹੀਦੀ ਕਿ ਉਹ ਹਸਪਤਾਲ ਬਣਾਉਣ ਚ ਲਾਉਣ, ਹੈ ਨਾ, ਉਹ ਤਾਂ ਧਾਰਮਿਕ ਜਗ੍ਹਾ ਹੈ, ਉਹ ਤਾਂ ਆਸਥਾ ਦੀ ਜਗ੍ਹਾ ਹੈ, ਪਰ ਜੇ ਉਹ ਚਲਾ ਰਹੇ ਨੇ ਤੇ ਉਹ ਲੋਕ ਉਹਨਾਂ ਨੂੰ ਨਿੰਦ ਰਹੇ ਨੇ ਔਰ ਕਨਸੈਪਟਸ ਨੂੰ ਨਿੰਦ ਰਹੇ ਨੇ ਮਤਲਬ ਦੇਰ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਪਹਿਲੀ ਗੱਲ ਤਾਂ ਮੈਂ ਉਹ ਸਾਰਿਆਂ ਨੂੰ ਨਾ ਹੁਣ ਅਨਫਰੈਂਡ ਕਰ ਰਿਹਾ ਮੈਂ ਓਨੈਸਟਲੀ ਦੱਸਾਂ ਮੈਂ 5-6 ਨੂੰ ਕੱਲੇ ਹੀ ਚੱਕਿਆ ਆ ਜਿਹੜੇ ਮਤਲਬ ਬੇਹੁਦਾ ਮਤਲਬ ਕਮੈਂਟਬਾਜ਼ੀ ਜਾਂ ਕਰ ਰਹੇ ਮੈਂ ਉਹਨਾਂ ਨੂੰ ਟੋਟਲੀ ਬਲੌਕ ਕਰ ਦਿੱਤਾ ਕਿ ਮੈਂ ਨਹੀਂ ਇਹਨਾਂ ਦੇ ਕਹਿੰਦੇ ਨੇ ਮਤਲਬ ਕੱਚੜਿਆਂ ਸਿਓ ਤੋੜ ਇਹ ਬੰਦੇ ਵਰਥ ਹੀ ਹੈ ਨਹੀਂ ਜਿਨ੍ਹਾਂ ਦੀ ਇਸ ਮਾੜੀ ਘੜੀ ਦੇ ਵਿੱਚ ਜਿਹੜੇ ਆਹ ਕੁਛ ਕਰ ਰਹੇ ਨੇ ਸੋ ਮੈਂ ਉਹਨਾਂ ਨੂੰ ਟੋਟਲੀ ਅਨਫਰੈਂਡ ਹੀ ਕਰ ਰਿਹਾ ਜਿਹੜੇ ਹਾਂ ਕੋਈ ਵੀ ਹੈਗਾ ਦੇਖੋ ਹੁਣ ਅਨਿਲ ਅੰਬਾਨੀ ਨੇ 500 ਕਰੋੜ ਰੁਪਇਆ ਦਿੱਤਾ ਠੀਕ ਹੈ ਹਸਪਤਾਲ ਬਣਾਏ ਨੇ ਪਤਾ ਨਹੀਂ 5 ਕਰੋੜ ਮਹਾਰਾਸ਼ਟਰ ਵਾਸਤੇ ਵਧੀਆ ਗੱਲ ਹੈ ਹੋਰ ਜਿਹੜੇ ਵੱਡੇ ਵੱਡੇ ਧਨਾਟ ਨੇ ਉਹ ਵੀ ਮਤਲਬ 5-5 ਹਜ਼ਾਰ ਕਰੋੜ ਇੱਥੇ ਤੱਕ ਵੀ ਦਿੱਤੇ ਨੇ ਵੱਡੀਆਂ ਕੰਪਨੀਆਂ ਵੀ ਦੇ ਰਹੇ ਸ਼ਲਾਘਾਯੋਗ ਹੈ ਠੀਕ ਹੈ ਆਪਾਂ ਕੰਪਨੀਆਂ ਦੇ ਅਗੇਂਸਟ ਜਾਂਦੇ ਹਾਂ ਹਾਂਜੀ ਇਹ ਕੋਰਪੋਰੇਟ ਘਰਾਣੇ ਆ ਫਲਾਨਾ ਆ ਧਿਮਕੜਾ ਆ ਪਰ ਇਸ ਘੜੀ ਦੇ ਵਿੱਚ ਜੇ ਉਹਨਾਂ ਨੇ 500 ਕਰੋੜ ਦਿੱਤਾ ਹੈ ਤਾਂ ਵੈਲਕਮ ਹੈ ਉਹਦਾ ਸਵਾਗਤ ਹੈ ਜੀ ਆਇਆਂ ਨੂੰ ਹਨਾ ਬਹੁਤ ਵਧੀਆ ਗੱਲ ਹੈ ਦੇਣੇ ਚਾਹੀਦੇ ਨੇ ਔਰ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਐਫਰਟ ਕਰਨੇ ਚਾਹੀਦੇ ਨੇ ਆਪਣੇ ਲੋਕਲ ਲੈਵਲ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਹੁਣ ਉਹਨੂੰ 500 ਕਰੋੜ ਦਿੱਤਾ ਉਹਦੇ ਅਸੀਂ ਪਿਛਲੇ ਪੁਰਾਣੇ ਚਿੱਠੇ ਖੋਲ ਕੇ ਬਹਿ ਜਾਈਏ ਇਹ ਕੋਈ ਮਾੜੀ ਇਹ ਕੋਈ ਚੰਗੀ ਗੱਲ ਥੋੜੋ ਹੈ ਹਨਾ ਇਹ ਇੱਕ ਮਤਲਬ ਸ਼ੋਭਾ ਨਹੀਂ ਦਿੰਦੀਆਂ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਸੱਭਿਅਕ ਸਮਾਜ ਦੇ ਵਿੱਚ ਆਪਾਂ ਰਹਿਣਾ ਆ ਜੇ ਕੋਈ ਦੁੱਖ ਦੀ ਘੜੀ ਦੇ ਵਿੱਚ ਆ ਕੇ ਹਾਦਾ ਨਾਦਾ ਮਾਰਦਾ ਤਾਂ ਆਪਾਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਉਹਦਾ ਐਪਰੀਸ਼ੀਏਟ ਕਰਨਾ ਚਾਹੀਦਾ ਠੀਕ ਹੈ ਮਰੀਕ ਭਾਜੀ ਬਾਕੀ ਇਹ ਆ ਵੀ ਆਪਾਂ ਪੋਜ਼ਿਟਿਵ ਰਹੀਏ ਗੁਰਬਾਣੀ ਨਾਲ ਜੁੜੀਏ ਆਪਣੇ ਸੱਭਿਆਚਾਰ ਪਾਠ ਪੂਜਾ ਧਰਮ ਇਹਨਾਂ ਨੂੰ ਆਪਾਂ ਹੁਣ ਸਟੱਡੀ ਕਰੀਏ ਮੌਕਾ ਆ ਤੇ ਜਾਂਦੇ ਜਾਂਦੇ ਕੋਈ ਸਿਡਨੀ ਦਾ ਵੈਦਰ ਵਗੈਰਾ ਸਾਂਝਾ ਕਰੋ ਕਿ ਕਿਸ ਤਰ੍ਹਾਂ ਦਾ ਕਿ ਲੋਕ ਜੇ ਬਾਹਰ ਘੁੰਮਣ ਉਹ ਤਾਂ ਹੁਣ ਤਾਂ ਘੁੰਮ ਨਹੀਂ ਸਕਦੇ ਹਨਾ ਉਦਾਂ
ਨਹੀਂ ਗਏ ਨੀ ਮੈਂ ਆਪਣੇ ਮੁੰਡੇ ਨੂੰ ਕਿਹਾ ਸੀ ਲੜਕੇ ਨੂੰ ਕਿਹਾ ਚਲੋ ਚੱਲੀਏ ਬਾਹਰ ਉਹ ਕਹਿੰਦਾ ਨਹੀਂ ਡੈਡੀ ਲੋਕਡਾਊਨ ਅਸੀਂ ਜਾਣਾ ਨੀ ਚਾਹੁੰਦੇ ਬਾਹਰ ਘਰੇ ਜਾ ਕੇ ਆਪਣਾ ਕੰਮ ਕਰੋ ਤੁਹਾਡੀ ਫਿਲਮ ਦੇਖ ਲਾ ਜਾਂ ਹੋਰ ਕੋਈ ਕੰਮ ਕਰੋ ਰਹਿ ਚਿੰਤਨ ਕਰੋ ਤੇ ਜਿਮ ਜਾਮ ਠੀਕ ਕਰਦੇ ਜਿਹੜੇ ਸਾਡੇ ਥੋੜੇ ਇੰਸਟਰੂਮੈਂਟ ਆ ਤੇ ਸਿਡਨੀ ਵਿਚ ਮੌਸਮ ਜਿਹੜਾ ਥੋੜੇ ਥੋੜੇ ਬੱਦਲ ਆ ਅਮਨਦੀਪ ਉਹ ਸੂਰਜ ਪੂਰੀ ਤਰ੍ਹਾਂ ਚੜਿਆ ਨੀ ਆ ਤੇ ਮੈਂ ਦਰਬਾਰ ਤਾਂ ਗਿਆ ਨੀ ਹੁਣ ਮੈਂ ਦੇਖ ਕੇ ਤੁਹਾਨੂੰ ਦੱਸ ਨੀ ਸਕਦਾ ਕਿਉਂ ਬਾਹਰ ਜਾਣਾ ਥੋੜਾ ਜਿਹਾ ਮੁਸ਼ਕਿਲ ਹੈ ਅੱਜ ਕੱਲ ਥੋੜਾ ਜਿਹਾ ਘੁੰਮਣ ਜਾਵਾਂਗੇ ਇੱਧਰ ਉੱਧਰ ਥੋੜਾ ਬਹੁਤਾ ਲੇਕਿਨ ਮੌਸਮ ਜਿਹੜਾ ਥੋੜਾ ਸਿੱਲਾ ਸਿੱਲਾ ਹੋਊਗਾ ਅੱਜ ਬਾਰਿਸ਼ ਹੋਊਗੀ ਥੋੜੇ ਸ਼ਾਵਰ ਹੋ ਸਕਦੇ ਆ
ਚਲੋ ਫਿਰ
ਟਾਈਮ ਕਿੰਨਾ ਹੋਇਆ
ਟਾਈਮ ਦਾ 4 ਮਿੰਟ ਰਹਿ ਗਏ ਪ੍ਰੋਗਰਾਮ ਖਤਮ ਹੋਣ ਨੂੰ
10
ਕੰਮ ਕਰਿਓ ਕਿਲੋ ਸਰੋਂ ਚ ਕਿੰਨੇ ਦਾਣੇ ਹੁੰਦੇ ਗਿਣ ਕੇ ਰੱਖਿਓ ਫਿਰ ਆਪਾਂ ਉਹ ਵੀ ਦੱਸਣਾ ਆ ਖੰਡ ਦਾ ਤਾਂ ਦੱਸ
ਐਨ ਗਿਣਾਂਗੇ ਹੁਣ ਤੋਂ ਆਪਣਾ ਮੈਂ ਹੁਣ ਤੋਂ ਕੌਲੀ ਪਾ ਲੈਣੇ ਆ ਕੌਲੀਆਂ ਭਰ ਭਰ ਕੇ ਦਿੱਤੀ ਜਾਣੀ ਇੱਕ ਕੌਲੀ ਪਾ ਲੈਣੇ ਆ ਗਿਣਨੇ ਦਾ ਇੱਕ ਕੌਲੀ ਪਾ ਲੈਣੇ ਉਹ ਗਿਣ ਲੈਣੇ ਕਿੰਨੇ ਆ ਤੇ ਉਨੇ ਪਾ ਲਿਆ ਕਰਨੇ 2 ਕੌਲੀਆਂ ਹੋ ਗਈਆਂ 3 ਹੋ ਗਈਆਂ 4 ਹੋਈਆਂ
ਜਿਗਾੜ ਨੀ ਲਾਣੇ ਹੁਣ ਕਿਹੜੇ ਤੁਸੀਂ ਜੋਬ ਤੇ ਜਾਣਾ ਠੀਕ ਹੈ
ਹਰਨਾਮ ਸਿੰਘ ਨਾਲ ਵੀ ਗੱਲਬਾਤ ਕਰਾਂਗੇ
ਸੱਚ ਉਹਦਾ ਵੀ
ਉਹ ਕਹਿੰਦਾ ਸੀ ਅਸੀਂ ਨਾ ਬੰਦ ਬੈਠੇ ਆ ਉਹ ਕਹਿੰਦਾ ਸੀ ਇੱਥੇ 2-3 ਮਹੀਨੇ ਹੋ ਗਏ ਬੰਦ ਬੈਠੇ ਹੁਣ ਕਹਿੰਦਾ ਸਾਰਾ ਸੰਸਾਰ ਹੀ ਬੰਦ ਬੈਠਾ ਹੁਣ ਨੀ ਕਹਿੰਦਾ ਮੋਦੀ ਨੂੰ ਗਾਲਾਂ ਕੱਢਦੇ ਲੋਕ ਹੁਣ ਤਾਂ ਆਰਾਮ ਨਾਲ ਬੈਠੇ ਆ
ਚਲੋ ਚੱਲ ਅਗਲੇ ਹਫਤੇ
ਸਾਰਾ ਦੂਜਾ
ਅਗਲੇ ਹਫਤੇ ਉਹਦੀ ਹਰਨਾਮ ਸਿੰਘ ਦੀ ਗੱਲ ਸੁਣਾਇਓ ਕੋਈ ਫਿਰ ਠੀਕ ਹੈ ਭਾਜੀ ਦੋਸਤੋ ਰਿੱਕੀ ਨੇ ਤਾਂ ਅੱਜ ਕਮਾਲ ਹੀ ਕਰਤੀ ਤੇ ਜਗਵੀਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ ਬਹੁਤ ਸੋਹਣੀ ਤਸਵੀਰ ਉਹਨਾਂ ਨੇ ਭੇਜੀ ਹੈ ਬੈਕਯਾਰਡ ਦੀ ਤੇ ਮੈਂ ਕਰਦਾ ਸ਼ੇਅਰ ਤੇ ਸੱਜਣੋ ਮਿੱਤਰੋ ਕੋਈ ਐਡੀ ਘਬਰਾਉਣ ਦੀ ਗੱਲ ਨਹੀਂ ਦੁਨੀਆਂ ਤੇ ਵਿਪਤਾ ਬਹੁਤ ਆਉਂਦੀ ਰਹਿੰਦੀ ਹੈ ਜਾਂਦੀ ਰਹਿੰਦੀ ਹੈ ਬੜੇ ਚੰਗੇ ਦਿਨ ਵੀ ਆਉਂਦੇ ਨੇ ਮਾੜੇ ਦਿਨ ਵੀ ਆਉਂਦੇ ਨੇ ਆਪਣਾ ਆਪਣਾ ਪਰਸਪੈਕਟਿਵ ਹੈ ਦੇਖੋ ਹੁਣ ਜਗਵੀਰ ਸਿੰਘ ਸਿਡਨੀ ਵਾਲੇ ਨੇ ਫੋਟੋ ਭੇਜੀ ਆ ਬੈਕਯਾਰਡ ਦੀ ਦੇਖੋ ਮੈਂ ਤੁਹਾਨੂੰ ਸ਼ੇਅਰ ਕਰਦਾ ਵੀ ਕਿਆ ਬਾਤ ਹੀ ਆ ਮਤਲਬ ਦੇਖੋ ਕਿੰਨਾ ਕਲੀਅਰ ਪਿੱਛੇ ਅਸਮਾਨ ਹੈ ਨੀਲਾ ਬਹੁਤ ਵਧੀਆ ਸੋ ਇਸ ਕਰਕੇ ਆਪਣਾ ਆਲਾ ਦੁਆਲਾ ਆਪਾਂ ਐਕਸਪਲੋਰ ਕਰੀਏ ਵਧੀਆ ਲੱਗੇਗਾ ਮੈਂ ਕੁਛ ਫੋਟੋਆਂ ਸ਼ੇਅਰ ਕਰਾਂਗਾ ਆਪਣੀ ਗੱਲਬਾਤ ਤੋਂ ਬਾਅਦ ਸੋ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਕਿ ਸਾਡੇ ਨਾਲ ਜੁੜਦੇ ਨੇ ਔਰ ਸਾਨੂੰ ਮਾਣ ਹੈ ਕਿ ਉਹ ਗੱਲਬਾਤ ਵਿੱਚ ਹਿੱਸਾ ਵੀ ਲੈਂਦੇ ਨੇ ਤੇ ਸਾਡੀਆਂ ਸਾਂਝਾਂ ਵੀ ਬਣੀਆਂ ਰਹਿੰਦੀਆਂ ਨੇ ਕੱਲ ਨੂੰ ਫੇਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਮਿੰਟੂ ਬਰਾੜ ਜੀ ਗੁਰਪ੍ਰੀਤ ਗਿੱਲ ਵੀ ਗਿਆਨੀ ਸੰਤੋਖ ਸਿੰਘ ਜੀ ਵੀ ਰੈਡੀ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਗੱਲਾਂ ਕਰਨ ਦੀ ਪ੍ਰੋਗਰਾਮ ਚਲਦੇ ਰਹਿਣਗੇ ਹਰਮਨ ਰੇਡੀਓ ਤੇ, ਜੁੜੇ ਰਹੋ, ਆਨੰਦ ਮਾਣੋ, ਪੋਡਕਾਸਟ ਤੇ ਪ੍ਰੋਗਰਾਮ ਛੇਤੀ ਆ ਜਾਏਗਾ। ਤੇ ਜਾਂਦੇ ਜਾਂਦੇ ਤੁਹਾਨੂੰ ਮੈਂ ਇੱਕ ਖੰਘ ਵਾਲਾ ਗੀਤ ਸੁਣਾਉਣ ਜਾ ਰਿਹਾ। ਜੇ ਅੱਜ ਕੱਲ ਕੋਈ ਇਹ ਮਿੱਤਰਾਂ ਦੀ ਖੰਘ ਵਿਚ ਖੰਘੇ ਤਾਂ ਉਹਨੂੰ ਮਿੰਟ ਚ ਚੱਕ ਲੈਣਾ। ਸੋ ਇੱਕ ਪੁਰਾਣੀ ਯਾਦ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਖੂਬਸੂਰਤ ਗੀਤ ਰੱਬ ਰਾਖਾ।
ਰੇਤ ਵਾਂਗੂ ਟਾਲ ਜੂ ਜਵਾਨੀ ਤੇਰੀ, ਉਰਦੂ ਕਪੂਰ ਵਾਂਗੂ ਰੰਗ ਬੱਲੀਏ। ਕਦੇ ਮਿੱਤਰਾਂ ਦੀ ਕਦੇ ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ, ਕਦੇ ਮਿੱਤਰਾਂ ਦੀ ਕਦੇ ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ। ਗੱਲ ਮੇਰੀ ਗੱਲ ਇੱਕੋ ਗੱਲ ਬਾਤੀ, ਤੇਰੀ ਗੱਲ ਮੇਰੀ ਗੱਲ ਇੱਕੋ ਗੱਲ ਬਾਤੀ, ਟੱਕਰੇਂ ਜੇ ਕੱਲ ਕਿਤੇ ਹੋਵੇ ਮੁਲਾਕਾਤੀ, ਟੱਕਰੇਂ ਜੇ ਕੱਲ ਕਿਤੇ ਹੋਵੇ ਮੁਲਾਕਾਤੀ। ਜਿੱਧਰੋਂ ਦੀ ਜਾਵੇ ਹੈ ਨੀ ਅੱਗ ਲਾਉਂਦੀ ਜਾਵੇ ਕਾਤੋਂ, ਕੁਰਤੀ ਸਵਾ ਕੇ ਪਾਈ ਤੰਗ ਬੱਲੀਏ। ਕਦ ਮਿੱਤਰਾਂ ਦੀ ਕਦ ਮਿੱਤਰਾਂ ਦੇ ਖੰਘ ਵਿੱਚ ਖੰਘ ਬੱਲੀਏ। ਤੇਰੀ ਵੀਣੀ ਦੀ ਵੰਗਨੀ ਜਾਣ ਨਸ਼ੇ ਆਉਂਦੇ ਤੇਰੇ ਕੂਲੇ ਕੂਲੇ ਅੰਗਨੀ, ਭੁੱਲੇ ਨਾ ਭੁਲਾਇਆ ਤੇਰੀ ਵੀਣੀ ਦੀ ਵੰਗਨੀ, ਜਾਣ ਨਸ਼ੇ ਆਉਂਦੇ ਤੇਰੇ ਕੂਲੇ ਕੂਲੇ ਅੰਗਨੀ। ਕੰਧ ਜਿਹਾ ਮੱਥਾ ਅਤੇ ਅੱਖੀਆਂ ਬਲੋਰੀ ਜਾਣੋ, ਮੋਤੀਆਂ ਦੇ ਦਾਣੇ ਤੇਰੇ ਦੰਦ ਬੱਲੀਏ। ਕਦੇ ਮਿੱਤਰਾਂ ਦੀ ਕਦੇ ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ। ਖੰਘ ਵਿੱਚ ਖੰਘ ਬੱਲੀਏ, ਅੱਜ ਕੱਲ ਲੜੀ ਤੇਰੀ ਮੇਰੀ।